And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ, ਵਾਸੂ ਜੀ ਠੀਕ ਠਾਕ ਆ। ਅੱਛਾ, ਇਸ ਤੋਂ ਪਹਿਲਾਂ ਕਿ ਭਾਰੀ ਭਰਕਮ ਖਬਰਾਂ ਵਾਲੇ ਪਾਸੇ ਨੂੰ ਹੋਈਏ, ਇੱਕ ਨਾ ਖਬਰ, ਇਹ BC ਦੇ ਵਿੱਚ ਇੱਕ ਬੰਦਾ, ਉਹਦਾ ਨਾਮ ਹੈ ਡੇਵਿਡ ਜੈਨਵੀ।
BC ਇੱਕੋ ਹੀ ਬੰਦਾ?
ਨਹੀਂ ਨਹੀਂ, ਇੱਕ ਬੰਦਾ, ਵਨ ਆਫ ਦਾ ਮੈਨੀ ਪੀਪਲ।
ਅੱਛਾ,
ਉਹਦਾ ਨਾਮ ਹੈ ਡੇਵਿਡ ਜੈਨਵੀ, ਇਹ ਐਸਕਿਊਮੋਲ 'ਚ ਰਹਿੰਦਾ।
ਅੱਛਾ,
ਇਹਦੀ ਉਮਰ ਹੈ 66 ਸਾਲ ਦੀ।
ਠੀਕ ਹੈ।
ਡੇਵਿਡ ਜਦੋਂ 6 ਸਾਲ ਦਾ ਸੀ,
60 ਸਾਲ ਪਹਿਲਾਂ,
ਹਾਂ
ਅੱਜ ਸੇ 60 ਸਾਲ,
60 ਸਾਲ ਪਹਿਲੇ।
ਅੱਛਾ,
ਇਹ ਮਤਲਬ ਬੜੀ ਇੰਟਰਸਟਿੰਗ ਗੱਲ ਆ। ਇਹ ਬਾਈ ਉੱਠਿਆ,
ਅੱਛਾ,
ਬੱਚਾ, ਐਗਸ ਪਏ ਸੀ ਫਰਿੱਜ 'ਚ।
ਅੱਛਾ ਜੀ।
ਇਹਨੇ ਇੱਕ ਐਗ ਕੱਢਿਆ, ਪੈਨ ਚੱਕਿਆ, ਉਹਦੇ ਉੱਪਰ ਅੱਖਾਂ ਜੀ ਵਾਹ ਕੇ ਤੇ ਸਮਾਈਲਿੰਗ ਫੇਸ ਬਣਾ ਤਾ।
ਵਾਹ ਜੀ ਵਾਹ।
ਉਹ ਐਗ ਅਜੇ ਵੀ ਇਹਨਾਂ ਕੋਲ ਫੈਮਿਲੀ 'ਚ ਪਿਆ।
ਵਾਹ ਵਾਹ।
ਵਰਤਿਆ ਨਹੀਂ, ਕ੍ਰੈਕ ਵੀ ਨਹੀਂ ਹੋਇਆ। ਜਦੋਂ ਆਪਣੇ ਮਾਤਾ ਪਿਤਾ ਦੇ ਘਰ 'ਚੋਂ ਇਹ ਮੂਵ ਆਊਟ ਹੋਇਆ ਵੱਡਾ ਹੋ ਕੇ, ਉਹਨਾਂ ਨੇ ਰੱਖ ਲਿਆ ਵੀ ਹੈ ਨਾ, ਸਾਡੇ ਪੁੱਤ ਨੇ ਛੋਟੇ ਜਿਹੇ ਨੇ ਇਹ ਅੰਡੇ ਦੇ ਉੱਪਰ ਆਹ ਸਮਾਈਲਿੰਗ ਫੇਸ ਬਣਾਇਆ ਸੀ। ਫਿਰ ਉਸ ਤੋਂ ਬਾਅਦ ਜਦੋਂ ਮਾਪੇ ਹੈ ਨਾ ਇਸ ਜਹਾਨ ਤੋਂ ਰੁਖਸਤ ਹੋ ਗਏ, ਫਿਰ ਉਸ ਐਗ ਨੂੰ ਚੱਕ ਕੇ ਆਪਣੇ ਘਰ ਲੈ ਆਇਆ। 5 ਵਾਰੀ ਘਰ ਮੂਵ ਕਰ ਲਿਆ ਉਸ ਐਗ ਨੇ, ਤੇ ਉਸ ਐਗ ਦਾ ਨਾਮ ਵੀ ਰੱਖਿਆ ਹੋਇਆ ਯਾਰ, ਕੀ ਨਾ, ਐਗਬਰਟ ਉਹਦਾ ਨਾਮ ਹੈ, ਐਗਬਰਟ।
ਐਗਬਰਟ
ਤੇ ਉਹ ਫਰਿੱਜ ਦੇ ਵਿੱਚ ਪਿਆ ਹੁੰਦਾ ਸਮਾਈਲਿੰਗ ਫੇਸ, 60 ਸਾਲ ਪਹਿਲਾਂ ਵਾਹ ਦਿੱਤਾ ਸੀ। ਤੇ ਇਹ ਦੇਖੋ ਆਪਣੇ ਆਪ ਦੀ ਵੀ ਇੰਟਰਸਟਿੰਗ ਸਟੋਰੀ। ਮੈਨੂੰ ਲੱਗਦਾ ਇਹਦੇ ਘਰ ਮੂਵ ਕਰਦੇ ਹੋਣੇ, ਜਦੋਂ ਕੋਈ ਆਪਾਂ ਘਰ ਮੂਵ ਕਰੀਦਾ ਯਾਰ, ਉਹ ਕੰਪਿਊਟਰ ਸਕਰੀਨ ਧਿਆਨ ਨਾਲ ਚੱਕਿਓ, TV ਜਰਾ ਧਿਆਨ ਨਾਲ, ਹੈ ਵੀ ਉਹਦੇ ਉੱਪਰ ਕੋਈ ਠਸਕ ਨਾ ਲੱਗ ਜਾਵੇ, ਹੋਰ ਡੈਲੀਕੇਟ ਸਮਾਨ ਹੁੰਦਾ। ਇਹਨਾਂ ਦੇ ਘਰ ਜਦੋਂ ਇਹ ਮੂਵ ਕਰਦੇ ਹੋਣੇ ਤਾਂ ਐਗ
ਸਾਰੀ ਗੋਲੀਆਂ ਬਹੁਤ ਚੱਲਦੀਆਂ, ਬਾਹਰ ਨੀ ਆਣਾ।
ਪਰ ਐਸਕਿਊ ਮਾਲ 'ਚ
ਉਹ BC ਦਾ ਵੀ ਮਾਹੌਲ ਖਰਾਬ ਹੀ ਹੈਗਾ,
ਪਰ ਉਸ ਸਾਲ
ਡਰਦਾ, ਕਹਿੰਦਾ ਵੀ ਇਸ ਵੇਲੇ ਇਕਨੋਮਿਕ ਪ੍ਰੈਸ਼ਰਸ ਬੜੇ ਨੇ, ਡੋਨਲਡ ਟਰੰਪ ਆਇਆ
ਜੀ, ਉਹ
ਡੋਨਲਡ ਟਰੰਪ ਦੇ ਜਾਣ ਤੋਂ ਬਾਹਰ ਨਿਕਲੋ।
ਅੱਛਾ, ਉਸ ਤੋਂ ਬਾਅਦ ਨਿਕਲੋ, ਮਤਲਬ ਉਸ ਤੋਂ ਬਾਅਦ ਟੁੱਟ ਜਾਊਗਾ, ਤੁਸੀਂ ਇਹ ਕਹਿਣਾ ਚਾਹੁੰਦੇ
ਹੋ? ਉਹ ਨਿਕਲੂ ਬਾਹਰ, ਆਏਗਾ।
ਪਰ 60 ਸਾਲ ਐਗ ਅਨਕ੍ਰੈਕਡ, ਅਨਯੂਜ਼ਡ, ਉਹਨੂੰ ਸੇਫ, ਉਹਨੂੰ ਪਿਆ ਰਹਿਣਾ, ਕਮਾਲ।
ਉਹ ਬਜ਼ੁਰਗ ਦਾ ਚੂਚਾ ਨਿਕਲ,
ਬਜ਼ੁਰਗ ਦਾ ਚੂਚਾ ਨਿਕਲ,
60 ਸਾਲ ਦਾ।
ਹਾਂ, ਸੋ ਇਹ ਦੇਖ ਲਓ ਵੀ ਦੁਨੀਆ ਦੇ ਵੱਖੋ ਵੱਖਰੇ ਰੰਗ ਨੇ, ਵੱਖੋ ਵੱਖਰੀਆਂ ਸਟੋਰੀਜ਼ ਨੇ।
ਵੈਰੀ ਨਾਈਸ।
ਪਰ ਸੁਣਨ ਨਾਲ ਇਹ ਦੱਸਣ,
ਸਟੇਟ ਆਫ ਕੈਨੇਡੀਅਨ ਮੀਡੀਆ,
ਸਟੇਟ ਆਫ
ਕਿੱਦਾਂ ਦੀਆਂ ਖਬਰਾਂ, ਇਹ ਖਬਰ ਹੈ ਯਾਰ ਕੋਈ?
ਨਹੀਂ, ਬਸ ਚਲੋ ਠੀਕ ਆ, ਇੰਟਰਸਟਿੰਗ ਗੱਲ ਆ,
ਵੈਰੀ ਇੰਟਰਸਟਿੰਗ,
ਬੰਦਾ ਹਾਸਾ ਹੀ ਪੈ ਜਾਂਦਾ।
ਕਿੰਨੀ ਕ੍ਰੀਏਟੀਵਿਟੀ
ਹਰ ਕਿਸੇ ਨੇ, ਦੇਖੋ ਕੋਈ ਨਾ ਕੋਈ ਨਿਸ਼ਾਨੀ ਸਾਂਭ ਕੇ ਰੱਖੀ ਹੁੰਦੀ ਆ। ਅਗਲੇ ਨੇ ਅੰਡੇ ਦੇ ਉੱਪਰ ਵਾਹ ਕੇ ਜਿਹੜਾ ਚਿਹਰਾ ਬਣਾਇਆ, ਉਹਦੇ ਪੇਰੈਂਟਸ ਨੇ ਸੋਚਿਆ ਵੀ ਨਹੀਂ ਸਾਡੇ ਪੁੱਤ ਦੀ ਕਲਾਕਾਰੀ ਹੈ ਇਹ, ਉਹਨੇ ਦੰਦ ਵੀ ਬਣਾਏ ਉਹਦੇ 'ਚ, ਉਹਦੇ 6 ਸਾਲ ਦਾ ਬੱਚਾ ਕਿਹੋ ਜਿਹਾ, ਉਹ ਮੈਨੂੰ ਤਾਂ ਦੇਖ ਕੇ ਸਾਡਾ ਡਰ ਜਿਹਾ ਲੱਗਿਆ ਉਹਨੂੰ।
ਅੱਛਾ ਅੱਛਾ
ਜੀ ਜੀ,
ਡਰਾਉਣਾ ਜਾਂ ਬਜ਼ੁਰਗ ਚੂਚਾ,
ਡਰਾਉਣਾ ਜਾਂ ਬਜ਼ੁਰਗ ਚੂਚਾ ਨਿਕਲੋ। ਪਰ ਹਰ ਕਿਸੇ ਨੇ ਦੇਖੋ ਕੋਈ ਨਾ ਕੋਈ ਇੱਦਾਂ ਨਿਸ਼ਾਨੀ ਰੱਖੀ ਹੁੰਦੀ ਕੋਈ ਪੁਰਾਣੀ ਚੀਜ਼ ਸੰਭਾਲ ਕੇ। ਵਟਸਐਪ 'ਤੇ ਮੈਸੇਜ ਕਰਕੇ ਦੱਸੋ ਇਹੋ ਜਿਹੀਆਂ ਤੁਸੀਂ ਵੀ ਕੋਈ ਚੀਜ਼ਾਂ ਸੰਭਾਲ ਕੇ ਰੱਖੀਆਂ ਨੇ, ਕਿ ਤੁਸੀਂ ਵੀ ਕੋਈ ਇਹੋ ਜਿਹੀ ਕਲਾਕਾਰੀ ਬਚਪਨ ਦੇ ਵਿੱਚ ਕੀਤੀ ਸੀ ਜਿਹੜੀ ਤੁਹਾਡੇ ਪੇਰੈਂਟਸ ਨੇ ਫਿਰ ਸੰਭਾਲ ਕੇ ਰੱਖੀ।
ਕਹਿਣਾ ਮੈਂ ਹੀ ਹਾਂ ਜੀ, ਮੇਰੇ ਪੇਰੈਂਟਸ ਨੇ ਜਿਹੜੀ ਕਲਾਕਾਰੀ ਕੀਤੀ ਮੈਨੂੰ ਸੰਭਾਲ ਕੇ ਰੱਖਿਆ।
ਅੱਛਾ ਵਾਸੂ ਜੀ,
ਪੁਰਾਣੀ ਚੀਜ਼,
ਹਾਂ ਪੁਰਾਣੀ ਚੀਜ਼। ਵਾਸੂ ਜੀ ਹੁਣ ਗੱਲ ਕਰਦੇ ਹਾਂ ਜਿਹੜੀ ਇੱਥੇ ਸਰੀ ਦੇ ਵਿੱਚ ਜੋ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਆ
ਜੀ,
ਬਿਕੋਜ਼ ਆਫ ਦੀ ਐਕਸਟੋਰਸ਼ਨ ਕ੍ਰਾਈਸਿਸ। ਕੱਲ੍ਹ ਪ੍ਰੀਮੀਅਰ DVDB ਨੇ ਕੁਝ ਬਿਜ਼ਨਸ ਲੀਡਰਸ ਦੇ ਨਾਲ ਮੁਲਾਕਾਤ ਕੀਤੀ, ਇੱਕ ਰਾਊਂਡ ਟੇਬਲ ਕਾਨਫਰੰਸ ਹੋਈ ਆ।
ਹਾਂਜੀ।
ਉਹ ਤੋਂ ਬਾਅਦ ਉਹਨਾਂ ਨੇ ਉਹ ਮੀਡੀਆ ਦੇ ਵੀ ਮੁਖਾਤਬ ਹੋਏ ਪ੍ਰੀਮੀਅਰ DVDB, ਜਿਹੜੀਆਂ ਕੱਲ੍ਹ ਗੱਲਾਂ ਪ੍ਰੀਮੀਅਰ ਨੇ ਕੀਤੀਆਂ ਨੇ ਬੜੇ ਤਿੱਖੇ ਰੌਂ ਦੇ ਵਿੱਚ, ਬੜੀ ਸਖਤ ਸ਼ਬਦਾਵਲੀ ਦੇ ਵਿੱਚ ਉਹਨਾਂ ਨੇ ਉਹ ਗੱਲ ਆਖੀ ਆ, ਜਿਹੜੀ ਕਿ ਇੱਕ ਖਦਸ਼ੇ ਵਜੋਂ ਬਹੁਤ ਸਾਰੇ ਸੁਣਨ ਵਾਲੇ ਪਿਛਲੇ ਤਕਰੀਬਨ 2-3 ਸਾਲ ਤੋਂ ਵਕਤ ਦਰ ਵਕਤ ਉਹਨੂੰ ਹਾਈਲਾਈਟ ਕਰਦੇ ਰਹੇ ਸੀ ਵੀ ਕਿਤੇ ਇੱਦਾਂ ਤਾਂ ਨਹੀਂ ਹੈ ਵੀ ਸਰੀ ਦੇ ਵਿੱਚ 2 ਵੱਖੋ ਵੱਖਰੀਆਂ ਪੁਲਿਸ ਫੋਰਸਿਸ ਹੋਣ ਕਰਕੇ ਸਾਡੀ ਪੁਲਿਸ ਦੀ ਇਫੈਕਟਿਵਨੈਸ ਤਾਂ ਨਹੀਂ ਘੱਟ ਜਾਏਗੀ, ਕਿਤੇ ਇਸ ਕਰਕੇ ਸਾਡੀ ਇਫੈਕਟਿਵਨੈਸ ਤਾਂ ਨਹੀਂ ਘਟੀ ਹੋਈ। ਜਦੋਂ ਕੱਲ੍ਹ ਇਹ ਗੱਲ ਹਾਈਲਾਈਟ ਹੋਈ ਤਾਂ ਪ੍ਰੀਮੀਅਰ ਨੇ ਉਸ ਗੱਲ ਨੂੰ ਮੁੱਢੋਂ ਸੁੱਢੋਂ ਰੱਦ ਨਹੀਂ ਕੀਤਾ, ਉਹਨਾਂ ਨੇ ਹੋਰ ਵੀ ਕਈ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹੜੀਆਂ ਬੜੀਆਂ ਕੰਸਰਨਿੰਗ ਨੇ, ਕਿ ਤਾਲਮੇਲ ਦੀ ਘਾਟ ਹੈ ਮੈਸੇਜਿੰਗ ਦੇ ਵਿੱਚ, ਮਿਕਸਡ ਮੈਸੇਜਿੰਗ ਬਹੁਤ ਆ, ਲੋਕ ਜੋ ਦੱਸਦੇ ਨੇ ਅਤੇ ਜੋ ਪੁਲਿਸ ਦੱਸਦੀ ਆ ਉਹਦੇ ਵਿੱਚ ਕਹਿੰਦੇ ਗੈਪ ਬਹੁਤ ਜ਼ਿਆਦਾ ਹੈ, ਅਤੇ ਇਹ ਐਟਲੀਸਟ ਚੰਗੀ ਗੱਲ ਇਹ ਆ ਕਿ ਇੰਨੇ ਸਮੇਂ ਬਾਅਦ ਇਸ ਗੱਲ ਦਾ ਖਿਆਲ ਤਾਂ ਆਇਆ ਕਿ ਇਹ ਕੰਸਰਨ ਹੈਗਾ।
ਯਾਰ ਨਾਲ ਉਹਨਾਂ ਨੇ ਵੀ ਕਿਹਾ ਕਹਿੰਦੇ ਕਿ ਸਰੀ ਪੁਲਿਸ ਸਰਵਿਸ ਵੱਲੋਂ ਜੋ ਸੂਚਨਾ ਜਾਰੀ ਕੀਤੀ ਜਾਂਦੀ ਹੈ ਅਤੇ ਬੀ ਸੀ ਦੀ ਜਿਹੜੀ ਐਕਸਟੋਰਸ਼ਨ ਟਾਸਕ ਫੋਰਸ ਆ ਉਹਨਾਂ ਵੱਲੋਂ ਜਿਹੜੀ ਸੂਚਨਾ ਜਾਰੀ ਕੀਤੀ ਜਾਂਦੀ ਹੈ ਉਹਦੇ ਵਿੱਚ ਵੀ ਕਹਿੰਦੇ ਇਨਕਨਸਿਸਟੈਂਸੀ ਹੈ ਕਿ ਉਹ ਉਹਨਾਂ ਦੇ ਵਿੱਚ ਵੀ ਇਕਸਾਰਤਾ ਨਹੀਂ ਅਤੇ ਇਸ ਕਮਿਊਨੀਕੇਸ਼ਨ ਗੈਪ ਨੂੰ ਪਲੱਗ ਕਰਨ ਵਾਸਤੇ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਐਡਵਾਈਜ਼ਰੀ ਕਮੇਟੀ ਦਾ ਗਠਨ ਕਰ ਰਹੇ ਹਾਂ।
ਐਡਵਾਈਜ਼ਰੀ ਕਮੇਟੀ ਦੇ ਵਿੱਚ ਕਹਿੰਦੇ ਸਲਾਹਕਾਰ ਅਜਿਹੇ ਹੋਣਗੇ ਜਿਹੜੇ ਇਸੇ ਕਮਿਊਨੀਕੇਸ਼ਨ ਨੂੰ ਬਿਟਵੀਨ ਆਲ ਪਾਰਟੀਜ਼ ਇਨਵੈਸਟੀਗੇਟਰਸ ਜਿਹੜੇ ਪੁਲਿਸ ਆਫਿਸਰ ਸੜਕਾਂ ਦੇ ਉੱਪਰ ਪੈਟਰੋਲਿੰਗ ਕਰਦੇ ਨੇ ਅਤੇ ਰੈਜੀਡੈਂਟਸ ਵਿਚਕਾਰ ਜਿਹੜੀ ਉਹ ਜਾਣਕਾਰੀ ਦਾ ਵਹਾਅ ਹੈ ਅਤੇ ਇਨਫੋਰਮੇਸ਼ਨ ਸ਼ੇਅਰਿੰਗ ਆ ਉਹਦੇ ਵਿੱਚ ਜੇ ਕਿਤੇ ਵੀ ਇਸ ਵੇਲੇ ਕੋਈ ਕਮੀ ਹੈਗੀ ਆ ਉਸ ਕਮੀ ਨੂੰ ਪੂਰਾ ਇਸ ਐਡਵਾਈਜ਼ਰੀ ਗਰੁੱਪ ਵੱਲੋਂ ਕੀਤਾ ਜਾਏਗਾ। ਬਸ ਜੀ ਫਿਰ ਗੱਲ ਉੱਥੇ ਹੀ ਆਉਂਦੀ ਹੈ, ਪਹਿਲਾਂ ਵੀ ਕਿੰਨੀ ਵਾਰ ਇਹ ਗੱਲ ਹੋਈ ਆ ਕਿ ਜੇ ਇੱਕੋ ਹੀ ਡਿਪਾਰਟਮੈਂਟ ਇੱਕੋ ਹੀ ਇਹ ਪੈਚਵਰਕ ਹੋ ਗਿਆ ਨਾ, ਸਰੀ ਪੁਲਿਸ ਸਰਵਿਸ ਦੀ ਐਕਸਟੋਰਸ਼ਨ ਰਿਲੇਟਡ ਆਪਣੀ ਟਾਸਕ ਫੋਰਸ ਆ, ਪ੍ਰੋਵਿੰਸ ਨੇ ਇੱਕ ਆਪਣੀ ਲਹਿਦੀ ਟਾਸਕ ਫੋਰਸ ਬਣਾ ਤੀ, ਉਸ ਟਾਸਕ ਫੋਰਸ ਦੇ ਮੁਖੀ ਆਰ ਸੀ ਐਮ ਪੀ ਦੇ ਅਫਸਰ ਨੇ, ਸਰੀ ਦੇ ਵਿੱਚ ਲੋਕਲ ਪੁਲਿਸ ਆ ਅਤੇ ਐਬਰਟਸਫੋਰਡ ਵਾਲਿਆਂ ਨੇ ਆਪਣੀ ਲਹਿਦੀ ਇੱਕ ਟਾਸਕ ਫੋਰਸ ਬਣਾਈ ਹੋਈ ਆ। ਸੋ ਪੈਚਵਰਕ ਇਹੋ ਜਿਹਾ ਹੋ ਗਿਆ ਕਿ ਜੇ ਇੱਕੋ ਏਜੰਸੀ ਦੇ ਕੋਲ ਇਹ ਸਾਰਾ ਕੰਟਰੋਲ ਹੋਵੇ ਤਾਂ ਫਿਰ ਕੀ ਇਹ ਕਮਿਊਨੀਕੇਸ਼ਨ ਵਾਲੀਆਂ ਪ੍ਰੋਬਲਮਸ ਛੇਤੀ ਰਿਜ਼ੋਲਵ ਹੋ ਸਕਦੀਆਂ ਸੀ। ਹੈਲੀਕਾਪਟਰ ਵੀ ਜਿਹੜਾ ਸਰੀ ਨੂੰ ਹੁਣ ਮਿਲਣ ਲੱਗਿਆ ਇਹਨਾਂ ਇਨਵੈਸਟੀਗੇਸ਼ਨ 'ਚ ਮਦਦ ਵਾਸਤੇ, ਆਹ ਹਫ਼ਤੇ ਕੁ ਪਹਿਲਾਂ ਦੀ ਗੱਲ ਹੀ ਹੈ ਉਹ ਐਕਸਟੋਰਸ਼ਨ ਵਾਲਾ ਕ੍ਰਾਈਸਿਸ ਘੱਟੋ ਘੱਟ ਪਿਛਲੇ ਇਟਸ ਬੀਨ ਗੋਇੰਗ ਔਨ ਫੋਰ ਮੋਰ ਦੈਨ 2 ਈਅਰਸ, ਪਿਛਲੇ ਸਾਲ ਜਿਹੋ ਜਿਹੀ ਅੱਤ ਚੱਕੀ ਹੋਈ ਸੀ ਅਜੇ ਤੱਕ ਉਹ ਹੈਲੀਕਾਪਟਰ ਕਿਉਂ ਨਹੀਂ ਡਿਪਲੋਏ ਹੋ ਸਕਿਆ। ਫਿਰ ਜੇ ਪ੍ਰੀਮੀਅਰ ਕੱਲ੍ਹ ਇਸ ਗੱਲ ਨੂੰ ਵੀ ਖਾਰਜ ਨਹੀਂ ਕਰਦੇ ਕਿ ਸਰੀ ਦੇ ਵਿੱਚ 2 ਪੁਲਿਸ ਫੋਰਸਿਸ ਦੀ ਮੌਜੂਦਗੀ ਪੁਲਿਸ ਦੇ ਰਿਸਪੋਂਸ ਨੂੰ ਹੋ ਸਕਦਾ ਕਿ ਇੰਪੈਕਟ ਕਰ ਰਹੀ ਹੋਵੇ, ਤਾਂ ਫਿਰ ਕੀ ਇਹ ਵੀ ਮੰਨ ਲਿਆ ਜਾ ਸਕਦਾ ਕਿ ਕੀ ਹੈਲੀਕਾਪਟਰ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਸੀ ਵੀ ਹੁਣ ਪੁਲਿਸ ਆਫ ਜੁਰਿਸਡਿਕਸ਼ਨ ਸਰੀ ਪੁਲਿਸ ਸਰਵਿਸ ਆ ਅਤੇ ਹੈਲੀਕਾਪਟਰ ਦੀ ਜਿਹੜੀ ਕਮਾਂਡ ਆ ਕੰਟਰੋਲ ਆ ਉਹ ਬੀ ਸੀ ਆਰ ਸੀ ਐਮ ਪੀ ਕੋਲ ਆ।
ਸੋ ਜੇ ਇਹਨੂੰ ਬਿਲਕੁਲ ਦੂਸਰੇ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਵੇ
ਜੀ
ਕਿ ਹੁਣ ਦੇਖੋ ਕੱਲ੍ਹ ਪ੍ਰੀਮੀਅਰ ਨੇ 2 ਅਹਿਮ ਫੈਸਲੇ ਕੀਤੇ ਨੇ, ਇੱਕ ਤਾਂ ਹੈ ਕਿ ਐਡਵਾਈਜ਼ਰੀ ਕਮੇਟੀ ਦਾ ਗਠਨ ਕਰਾਂਗੇ, ਇਹਦੇ ਵਿੱਚ ਮੈਂਬਰ ਕਿਹੜੇ ਹੋਣਗੇ ਉਹ ਜੇ ਦੱਸਿਆ ਨਹੀਂ ਗਿਆ, ਇਹਦੇ ਜਿਹੜੇ ਚੇਅਰ ਹੋਣਗੇ ਇਸ ਬੋਰਡ ਦੇ ਉਹ ਅੱਜ ਉਹਨਾਂ ਦਾ ਨਾਮ ਰਿਵੀਲ ਕੀਤਾ ਜਾਣਾ
ਜੀ।
ਸੋ ਇਹ ਦੱਸਿਆ ਜਾਏਗਾ ਜਿਹੜੀ ਐਡਵਾਈਜ਼ਰੀ ਕਮੇਟੀ ਆ ਇਹਦੇ ਚੇਅਰ ਕੌਣ ਹੋਣਗੇ, ਇਹਦੀ ਅਗਵਾਈ ਕੌਣ ਕਰਨਗੇ, ਉਹ ਨਾਮ ਅੱਜ ਰਿਵੀਲ ਹੋਏਗਾ। ਸੋ ਵੀ ਆਰ ਅਸਿਊਮਿੰਗ ਕਿ ਨਾਲ ਮੈਂਬਰਸ਼ਿਪ ਵੀ ਰਿਵੀਲ ਕਰ ਦਿੱਤੀ ਜਾਏਗੀ
ਜੀ।
ਇੱਕ ਤਾਂ ਇਹ ਅਹਿਮ ਫੈਸਲਾ, ਦੂਸਰਾ ਉਹਨਾਂ ਨੇ ਇਹ ਕਿਹਾ ਕਿ ਜੋ ਸਰੀ ਪੁਲਿਸ ਬੋਰਡ ਆ ਉਹਦੀ ਜੋ ਮੈਂਬਰਸ਼ਿਪ ਆ ਉਹ 8 ਮੈਂਬਰਸ ਨੇ ਤੇ 8 ਦੇ 8 ਜਿਹੜੇ ਹੁਣ ਪ੍ਰੋਵਿੰਸ ਵੱਲੋਂ ਅਪੁਆਇੰਟ ਕੀਤੇ ਗਏ ਨੇ ਤੇ ਇਹਨਾਂ ਵਿੱਚੋਂ 5 ਮੈਂਬਰਸ ਜਿਹੜੇ ਨੇ ਉਹ ਚੇਂਜ ਕਰ ਦਿੱਤੇ ਜਾਣਗੇ। ਹੁਣ ਉਹਨਾਂ ਦੀ ਜੋ ਅਪੁਆਇੰਟਮੈਂਟ ਆ ਇਟ ਵਿਲ ਬੀ ਅਲਾਊਡ ਟੂ ਲੈਪਸ, ਉਹਨਾਂ ਦੀ ਥਾਂ 'ਤੇ ਜਿਹੜੀ ਰਿਪਲੇਸਮੈਂਟ ਆ ਉਹ ਹੁਣ ਪ੍ਰੋਵਿੰਸ ਤੇ ਸਿਟੀ ਵੱਲੋਂ ਰਲ ਕੇ ਪਬਲਿਕ ਸੇਫਟੀ ਮਿਨਿਸਟਰ ਤੇ ਮੇਅਰ ਰਲ ਕੇ ਡਿਸਾਈਡ ਕਰਨਗੇ ਕਿ ਬੋਰਡ ਦੇ 8 ਵਿੱਚੋਂ 5 ਮੈਂਬਰ ਜਿਹੜੇ ਹੁਣ ਨਵੇਂ ਜਿਹੜੇ ਅਪੁਆਇੰਟ ਕੀਤੇ ਜਾਣੇ ਆ ਉਹ ਕਿਹੜੇ ਕਿਹੜੇ ਹੋਣਗੇ।
ਉਹਦੇ ਨਾਲ ਸਰੀ ਪੁਲਿਸ ਸਰਵਿਸ ਦੀ ਜਿਹੜੀ ਕਮਿਊਨਿਟੀ ਦੇ ਨਾਲ ਇੱਕ ਤਾਂ ਕਨੈਕਸ਼ਨ ਹੈ ਤੇ ਕਮਿਊਨਿਟੀ ਦੀਆਂ ਜ਼ਰੂਰਤਾਂ ਮੁਤਾਬਕ ਸੇਵਾ ਪ੍ਰਦਾਨ ਕਰਨ ਦੀ ਸਮਰੱਥਾ ਉਹ ਬਿਹਤਰ ਹੋਏਗੀ। ਯਾਰ ਲੋਕਲ ਪੁਲਿਸ ਲਿਆਉਣ ਦਾ ਸਾਡਾ ਰੀਜ਼ਨ ਇਹੀ ਸੀ ਨਾ, ਤੇ ਲੋਕਲ ਪੁਲਿਸ ਦੇ ਸਰੀ ਪੁਲਿਸ ਸਰਵਿਸ ਦੇ ਪੁਲਿਸ ਆਫ ਜੁਰਿਸਡਿਕਸ਼ਨ ਬਣਨ ਨੂੰ ਹੁਣ ਬਣਿਆ ਨੂੰ ਨਵੰਬਰ 2024 ਦੇ ਵਿੱਚ ਪੀ ਓ ਜੇ ਹੋ ਗਈ ਸੀ, ਉਹ ਬਣ ਗਈ ਸੀ, ਇਟਸ ਬੀਨ ਵਟ ਆਲਮੋਸਟ 1.5 ਸਾਲ ਹੋ ਚੱਲਿਆ। ਉਹ ਤੋਂ ਪਹਿਲਾਂ ਤੋਂ ਇਹ ਬੋਰਡ ਦੀ ਸਥਾਪਨਾ ਕਰ ਦਿੱਤੀ ਗਈ ਸੀ। ਇਹ ਜਿਹੜੀਆਂ ਚੀਜ਼ਾਂ ਹੁਣ ਹੋ ਰਹੀਆਂ ਨੇ ਨਾ, ਆਈ ਥਿੰਕ ਜਿਸ ਰਫ਼ਤਾਰ 'ਤੇ ਸਾਡਾ ਇਹ ਸਰਕਾਰੀ ਡਿਸੀਜਨ ਦਾ ਚੱਕਾ ਚੱਲਦਾ, ਫਿਰ ਉਸ ਡਿਸੀਜਨ ਦੇ ਵਿੱਚ ਜੇ ਕਿਤੇ ਪਤਾ ਲੱਗਣ ਲੱਗ ਜਾਂਦਾ ਨਾ ਵੀ ਕਿਤੇ ਕੋਈ ਖਾਮੀਆਂ ਨੇ, ਉਹਨੂੰ ਦਰੁਸਤ ਕਰਨ ਦੇ ਵਿੱਚ ਟਾਈਮ ਬਹੁਤ ਲੱਗਦਾ।
ਯਾ ਕਿਉਂਕਿ ਯਾਦ ਕਰੋ ਕਿ ਪਹਿਲਾਂ ਇੱਕ ਐਡਮਿਨਿਸਟ੍ਰੇਟਰ ਨਿਯੁਕਤ ਕਰ ਦਿੱਤੇ ਗਏ ਸੀ ਕਿ ਬੋਰਡ ਨੂੰ ਹਟਾ ਕੇ ਉਹਨਾਂ ਦੀ ਥਾਂ 'ਤੇ ਇੱਕ ਪ੍ਰੋਵਿੰਸ਼ੀਅਲ ਐਡਮਿਨਿਸਟ੍ਰੇਟਰ ਲਗਾ ਦਿੱਤੇ ਗਏ ਸੀ, ਫਿਰ ਉਸ ਤੋਂ ਬਾਅਦ ਚੇਂਜ ਕੀਤਾ ਗਿਆ ਅਤੇ ਪ੍ਰੋਵਿੰਸ ਵੱਲੋਂ ਸਾਰੇ ਜਿਹੜੇ ਮੈਂਬਰਸ ਨੇ ਅਪੁਆਇੰਟ ਕੀਤੇ ਗਏ ਅਤੇ ਨਾਲ ਇੱਕ ਜਿਹੜੀ ਲੈਜਿਸਲੇਸ਼ਨ ਵੀ ਪਾਸ ਕੀਤੀ ਆ ਕਿ ਜਿਹੜੇ ਮੇਅਰ ਨੇ ਹੁਣ ਆਟੋਮੈਟਿਕਲੀ ਉਹ ਪੁਲਿਸ ਬੋਰਡ ਦੇ ਚੇਅਰ ਨਹੀਂ ਹੋਇਆ
ਨਹੀਂ ਹੋਣਗੇ।
ਸੋ ਪਹਿਲਾਂ ਹੁੰਦਾ ਕੀ ਸੀ ਕਿ ਮਿਊਨਿਸਪਲ ਕੰਟਰੋਲ ਹੁੰਦਾ ਸੀ ਮਿਊਨਿਸਪਲ ਪੁਲਿਸ 'ਤੇ, ਹੁਣ ਕੁਝ ਤਬਦੀਲੀਆਂ ਦੇ ਕਰਕੇ ਉਹਦੇ ਵਿੱਚ ਇੱਕ ਕਹਿ ਲਓ ਕਿ ਇੱਕ ਡਿਸਟੈਂਸ ਕ੍ਰੀਏਟ ਕਰ ਦਿੱਤਾ ਗਿਆ ਹੈ। ਸੋ ਜਿਹੜਾ ਤੁਸੀਂ ਸਹੀ ਕਿਹਾ ਕਿ ਪਹਿਲਾਂ ਜਿਹੜੀ ਮੇਨ ਮੰਤਵ ਇਹੀ ਸੀ ਕਿ ਜਿਹੜੀ ਅਕਾਊਂਟੇਬਿਲਿਟੀ ਆ ਪੁਲਿਸ ਫੋਰਸ ਦੀ ਉਹ ਲੋਕਲ ਹੋਏਗੀ, ਇਸ ਕਰਕੇ ਮਿਊਨਿਸਪਲ ਪੁਲਿਸ ਫੋਰਸ ਚਾਹੀਦੀ ਆ, ਪਰ ਇਹਨਾਂ ਤਬਦੀਲੀਆਂ ਦੇ ਕਰਕੇ ਅਕਾਊਂਟੇਬਿਲਿਟੀ ਤਾਂ ਫਿਰ ਇੱਦਾਂ ਲੱਗਦਾ ਕਿ ਵਿਕਟੋਰੀਆ 'ਚ ਆ।
ਅਤੇ ਵਾਸੂ ਜੀ ਜਿਹੜੇ ਸਰੀ ਪੁਲਿਸ ਬੋਰਡ ਦੇ ਉੱਪਰ ਮੈਂਬਰ ਹੁੰਦੇ ਨੇ ਜਾਂ 6 ਸਾਲ ਦੀ ਟਰਮ 'ਤੇ ਆਉਂਦੇ ਨੇ ਜਾਂ 1 ਸਾਲ ਦੀ ਟਰਮ 'ਤੇ ਆਉਂਦੇ ਨੇ, ਜਿਹਨਾਂ ਮੈਂਬਰਸ ਨੂੰ ਪ੍ਰੋਵਿੰਸ ਨੇ ਨਿਯੁਕਤ ਕੀਤਾ ਅਤੇ ਜਿਹਨਾਂ ਦੀ 1 ਈਅਰ ਟਰਮ ਹੁਣ ਖਤਮ ਹੋ ਰਹੀ ਆ, ਪ੍ਰੀਮੀਅਰ ਨੇ ਕੱਲ੍ਹ ਹੋ ਗਿਆ ਵੀ ਅਸੀਂ ਉਹਨਾਂ ਦੀਆਂ ਟਰਮਸ ਨੂੰ ਲੈਪਸ ਹੋ ਲੈਣ ਦਿਆਂਗੇ ਅਤੇ ਉਹਨਾਂ ਦੀ ਥਾਂ 'ਤੇ ਕਿਉਂਕਿ ਮਨ 'ਚ ਸਵਾਲ ਆਏਗਾ ਨਾ ਵੀ ਜੇ ਮੈਂਬਰ ਜ਼ਿਆਦਾ ਨੇ ਤਾਂ ਫਿਰ ਉਹਨਾਂ ਦੇ ਵਿੱਚੋਂ ਚਾਰ ਜਾਂ ਪੰਜ ਜਾਣੇ ਤਬਦੀਲ ਕਿਉਂ ਹੋ ਰਹੇ ਨੇ, ਸਾਰਾ ਕਿਉਂ ਨਹੀਂ ਤਬਦੀਲ ਹੋ ਰਿਹਾ? ਕਿਉਂਕਿ ਕੁਝ ਮੈਂਬਰ ਅਜਿਹੇ ਨੇ ਜਿਨ੍ਹਾਂ ਦੀ ਟਰਮ ਲੰਬੀ ਆ, ਉਹਨਾਂ ਦੀ ਨਿਯੁਕਤੀ ਲੌਂਗਰ ਟਰਮ 'ਤੇ ਹੋਈ ਸੀ, ਕੁਝ ਦੀ ਨਿਯੁਕਤੀ ਇੱਕ ਸਾਲ ਦੀ ਟਰਮ 'ਤੇ ਹੋਈ ਸੀ, ਸਾਲ ਦੀ ਟਰਮ ਮੁੱਕੇਗੀ, ਉਹਨਾਂ ਦੀ ਟਰਮ ਰੀਨਿਊ ਨਹੀਂ ਹੋਏਗੀ।
ਸੋ ਇਹਦੇ ਨਾਲ
ਬਾਕੀ ਇਹ ਜ਼ਰੂਰ ਹੋ ਸਕਦਾ, ਸੋਰੀ ਕਿ ਜਿਨ੍ਹਾਂ ਦੀ ਇੱਕ ਸਾਲ ਦੀ ਟਰਮ ਖਤਮ ਹੋ ਰਹੀ ਹੈ, ਦੇਰ ਇਜ਼ ਅ ਪੋਸੀਬਿਲਿਟੀ ਕਿ ਜਦੋਂ ਮੇਅਰ ਨੇ ਅਤੇ ਪਬਲਿਕ ਸੇਫਟੀ ਮਿਨਿਸਟਰ ਨੇ, ਸੋ ਮੇਅਰ ਬ੍ਰੈਂਡਾ ਲੌਕ ਅਤੇ ਨੀਨਾ ਕ੍ਰੀਗਰ ਨੇ ਜਦੋਂ ਪੁਲਿਸ ਬੋਰਡ ਵਾਸਤੇ ਰਿਪਲੇਸਮੈਂਟਸ ਪਿੱਕ ਕਰਨੀਆਂ ਨੇ, ਦੇਰ ਇਜ਼ ਅ ਪੋਸੀਬਿਲਿਟੀ ਕਿ ਜਿਹੜਾ ਇਸ ਵੇਲੇ ਕੋਈ ਸਰੀ ਪੁਲਿਸ ਬੋਰਡ ਦਾ ਮੈਂਬਰ ਹੈ ਉਹਨੂੰ ਦੁਬਾਰਾ ਉਸ ਨਵੀਆਂ ਨਿਯੁਕਤੀਆਂ ਦੇ ਵਿੱਚ ਵੀ ਸ਼ਾਮਿਲ ਕੀਤਾ ਜਾ ਸਕਦਾ।
ਯਾ ਸੋ ਇਹ ਨਹੀਂ ਕਿਹਾ ਗਿਆ ਵੀ ਰਿਪਲੇਸ ਹੀ ਕਰਨਾ ਹੈ, ਜਿਹੜੀ ਨਿਯੁਕਤੀਆਂ ਹੋਣਗੀਆਂ ਉਹ ਸਾਂਝੇ ਤੌਰ 'ਤੇ ਕੀਤੀਆਂ ਜਾਣਗੀਆਂ
ਜੀ।
ਅਤੇ ਵਿਜੇ ਜੀ, ਅੱਜ ਬੁੱਧਵਾਰ ਹੋ ਗਿਆ, ਸੋ ਕੱਲ੍ਹ ਵੀਰਵਾਰ ਸਰੀ ਪੁਲਿਸ ਬੋਰਡ ਦੀ ਇੱਕ ਮੀਟਿੰਗ ਪਹਿਲਾਂ ਤੋਂ ਸਕੈਡੂਲ ਸੀ, ਪਰ ਹੁਣ ਬੋਰਡ ਦੀ ਵੈਬਸਾਈਟ ਦੇ ਉੱਤੇ ਲਿਖ ਦਿੱਤਾ ਗਿਆ ਕਿ ਉਹ ਮੀਟਿੰਗ ਕੈਂਸਲ ਕਰ ਦਿੱਤੀ ਗਈ ਹੈ। ਕਹਿੰਦੇ ਕਿਉਂਕਿ ਇਸ ਮੀਟਿੰਗ ਦੇ ਵਿੱਚ ਬਹੁਤੀ ਜਾਣਕਾਰੀ ਜਿਹੜੇ ਮੈਂਬਰਸ ਨੇ ਪ੍ਰਦਾਨ ਕਰਨੀ ਸੀ ਉਹ ਡਿਊ ਟੂ ਅਨਫੋਰਸੀਨ ਸਰਕਮਸਟੈਂਸਿਸ ਹੁਣ ਉਹ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਮੇ ਬੀ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਲੈਪਸ ਕਰ ਦਿੱਤੀ ਗਈ ਹੈ, ਮਤਲਬ ਉਹ ਹੁਣ ਮੈਂਬਰ ਨਹੀਂ ਰਹੇ। ਸੋ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਇੱਕ ਸਪੈਸ਼ਲ ਮੀਟਿੰਗ ਬਹੁਤ ਜਲਦ ਸਕੈਡੂਲ ਕਰਾਂਗੇ। ਸੋ ਇਹਦਾ ਪ੍ਰਭਾਵ ਸਿੱਧਾ ਸਿੱਧਾ ਮੀਟਿੰਗ ਦੇ ਉੱਤੇ ਪਿਆ। ਬਾਕੀ ਵਿਜੇ ਜੀ, ਇਹ ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਇਹਨੂੰ ਆਪਾਂ ਜੇ ਬਿਲਕੁਲ ਦੂਸਰੇ ਪੁਆਇੰਟ ਆਫ ਵਿਊ ਤੋਂ ਦੇਖੀਏ, ਸੋ ਦੋ ਅਹਿਮ ਫੈਸਲੇ ਇਹ ਕੀਤੇ ਗਏ ਪ੍ਰੀਮੀਅਰ ਵੱਲੋਂ, ਨਾਲ ਉਹਨਾਂ ਨੇ ਇਹਦੇ ਵਿੱਚ ਕਿਹੜੀਆਂ ਗੱਲਾਂ ਕੀਤੀਆਂ? ਉਹਨਾਂ ਨੇ ਕਿਹਾ ਕਿ ਵੀ ਦੇਖੋ ਵੀ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਉਹਨਾਂ ਨੇ ਇੱਕ ਤਰ੍ਹਾਂ ਸਵਾਲੀਆ ਨਿਸ਼ਾਨ ਲਗਾਇਆ,
ਬਿਲਕੁਲ
ਕਿ ਸਰੀ ਪੁਲਿਸ ਟਾਸਕ ਫੋਰਸ, ਉਹ ਕਹਿੰਦੇ ਕਿ ਮੋਰ ਨੀਡਸ ਟੂ ਬੀ ਡਨ, ਵੀ ਕਲੀਅਰਲੀ ਇੱਥੇ ਕਮਿਊਨੀਕੇਸ਼ਨ ਗੈਪ ਵੀ ਹੈ ਅਤੇ ਇੱਦਾਂ ਲੱਗਦਾ ਵੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੀ ਘਾਟ ਹੈ, ਐਟਲੀਸਟ ਪਬਲਿਕ ਪਰਸੈਪਸ਼ਨ ਇੱਦਾਂ ਦੀ ਬਿਲਡ ਹੋ ਰਹੀ ਹੈ, ਵੀ ਕਹਿੰਦੇ ਵੀ ਕਮਿਊਨਿਟੀ ਨਾਲ ਗੱਲ ਕਰਕੇ ਮੈਨੂੰ ਇਹ ਗੱਲ ਸਮਝ ਲੱਗੀ ਹੈ। ਦੂਸਰਾ, ਉਹ ਕਹਿ ਰਹੇ ਨੇ ਕਿ ਫੈਡਰਲ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਬਿੱਲ C-12 ਆ, ਬਿੱਲ C-14 ਆ, ਵੀ ਇਹਨਾਂ ਨੂੰ ਜਲਦੀ ਜਲਦੀ ਪਾਸ ਕੀਤਾ ਜਾਵੇ ਤਾਂ ਕਿ ਜੋ ਇਮੀਗ੍ਰੇਸ਼ਨ ਦੇ ਵਿੱਚ ਜੋ ਅਸਾਈਲਮ ਕਲੇਮਸ ਦੇ ਵਿੱਚ ਜੋ ਲੂਪ ਹੋਲਸ ਨੇ ਉਹਨਾਂ ਨੂੰ ਪਲੱਗ ਕੀਤਾ ਜਾ ਸਕੇ ਅਤੇ ਬੇਲ ਰਿਫਾਰਮ ਜਲਦ ਤੋਂ ਜਲਦ ਹੋ ਸਕੇ ਬਿੱਲ C-14। ਇੱਦਾਂ ਲੱਗਦਾ ਕਿਤੇ ਕਿਤੇ ਕਿ ਸੂਬਾ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਜੋ ਕਰ ਰਹੇ ਹਾਂ ਉਹ ਸਭ ਕੁਝ ਠੀਕ ਹੈ, ਪ੍ਰੋਬਲਮ ਲਾਈਜ਼ ਸਮਵੇਅਰ ਐਲਸ, ਪ੍ਰੋਬਲਮ ਹੈ ਮਿਊਨਿਸਪਲ ਲੈਵਲ ਤੇ, ਪ੍ਰੋਬਲਮ ਹੈ ਲਾਅ ਐਨਫੋਰਸਮੈਂਟ ਲੈਵਲ ਤੇ, ਪ੍ਰੋਬਲਮ ਹੈ ਫੈਡਰਲ ਲੈਵਲ ਤੇ। ਅਸੀਂ ਜੋ ਕਰ ਰਹੇ ਹਾਂ ਸਭ ਕੁਝ ਠੀਕ ਕਰ ਰਹੇ ਹਾਂ, ਅਸੀਂ ਤਾਂ ਦੇਖੋ ਮੀਟਿੰਗਸ ਕਰ ਰਹੇ ਹਾਂ, ਅਸੀਂ ਤਾਂ ਕਮੇਟੀ ਦਾ ਗਠਨ ਕਰਤਾ, ਜਿੰਨੀ ਦੇਰ ਤੱਕ ਅਸੀਂ ਇਹ ਐਕਨੋਲੇਜ ਨਹੀਂ ਕਰਾਂਗੇ ਕਿ ਸਾਰੇ ਲੈਵਲਸ ਆਫ ਗਵਰਨਮੈਂਟ ਨੂੰ ਜ਼ਿਆਦਾ ਕੰਮ ਕਰਨ ਦੀ ਲੋੜ ਆ, ਬੈਟਰ ਕੰਮ ਕਰਨ ਦੀ ਲੋੜ ਆ, ਉਨੀ ਦੇਰ ਤੱਕ ਇਹ ਪ੍ਰੋਬਲਮ ਸੋਲਵ ਕਿਵੇਂ ਹੋਏਗੀ?
ਕਿ ਤੁਸੀਂ ਸਿਰਫ ਐਡਵੋਕੇਸੀ ਤੋਂ ਇਲਾਵਾ ਆਪਣੇ ਲੈਵਲ ਤੇ ਕੀ ਕਰ ਰਹੇ ਹੋ? ਇੱਕ ਤੇ ਇਹ ਦੱਸਣਾ ਜ਼ਰੂਰੀ ਹੈ,
ਇਹਦੇ ਵਿੱਚ ਹੁਣ ਜਿਹੜਾ ਕੱਲ ਸਰੀ ਪੁਲਿਸ ਸਰਵਿਸ ਦਾ ਪ੍ਰਤੀਕਰਮ ਆਇਆ,
ਜੀ ਜੀ,
ਉਹਦੇ ਵਿੱਚ ਨੋਮ ਲਿਪਿੰਸਕੀ ਨੇ ਕਿਹਾ, ਕਹਿੰਦੇ ਵੀ ਠੀਕ ਆ ਜੋ ਤੁਸੀਂ ਕਹਿ ਰਹੇ ਹੋ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਤੁਸੀਂ ਕਹਿੰਦੇ ਹੋ ਜ਼ਿਆਦਾ ਸਪੋਰਟਸ ਦੀ ਲੋੜ ਆ, ਅਸੀਂ ਉਹਨੂੰ ਸਪੋਰਟ ਕਰਦੇ ਹਾਂ, ਤੁਸੀਂ ਕਹਿ ਰਹੇ ਹੋ ਬਿਹਤਰ ਕਮਿਊਨੀਕੇਸ਼ਨ ਦੀ ਲੋੜ ਆ, ਇਸ ਕਰਕੇ ਅਸੀਂ ਇੰਨੀਆਂ ਮੀਟਿੰਗਸ, ਇੰਨੀਆਂ ਅਸੀਂ ਟਾਊਨ ਹਾਲਸ ਅਟੈਂਡ ਕਰ ਰਹੇ ਹਾਂ, ਇੰਨੀਆਂ ਪ੍ਰੈਸ ਕਾਨਫਰੰਸਿਸ ਵਿੱਚ ਜਾ ਰਹੇ ਹਾਂ, ਇੰਟਰਵਿਊਜ਼ ਦੇ ਰਹੇ ਹਾਂ, ਤੁਸੀਂ ਇਹਦੇ ਵਿੱਚ ਹੋਰ ਕਹਿੰਦੇ ਵੀ ਤੁਸੀਂ ਕਿਹਾ ਕਿ ਜ਼ਿਆਦਾ ਕੰਮ ਕਰਨ ਦੀ ਲੋੜ ਹੈ, ਦਿਨ ਰਾਤ ਕਹਿੰਦੇ ਸਾਡੇ ਆਫਿਸਰਸ ਕਹਿੰਦੇ ਤਾਇਨਾਤ ਨੇ ਲੱਗੇ ਹੋਏ ਨੇ, ਆਪਣਾ ਪਰਸਨਲ ਟਾਈਮ ਵੀ ਕਹਿੰਦੇ ਸੈਕਰੀਫਾਈਜ਼ ਕਰ ਰਹੇ ਨੇ। ਫਿਰ ਕਹਿੰਦੇ ਜਿਹੜੀ ਰਿਸੋਰਸਿਸ ਦੀ ਗੱਲ ਹੈ, ਕਹਿੰਦੇ ਇਸੇ ਕਰਕੇ ਤਾਂ ਮੈਂ ਤੁਹਾਨੂੰ ਪਿਛਲੇ ਮਹੀਨੇ ਕਿਹਾ ਸੀ ਕਿ ਸਾਨੂੰ ਜ਼ਿਆਦਾ ਆਫਿਸਰਸ ਦੀ ਲੋੜ ਹੈ। ਹੁਣ ਜੇ ਸਿਟੀ ਜੇ ਪ੍ਰੋਵਿੰਸੀਅਲ ਸਰਕਾਰ ਇੰਨੀ ਜ਼ਿਆਦਾ ਇਸ ਵੇਲੇ ਕੰਸਰਨਡ ਹੈ, ਜੋ ਸੱਚੀ ਮੁੱਚੀ ਚਾਹੁੰਦੇ ਨੇ ਕਿ ਵੀ ਕੰਮ ਬਿਹਤਰ ਤਰੀਕੇ ਨਾਲ ਹੋਵੇ, ਪ੍ਰੀਮੀਅਰ ਨੇ ਕੱਲ ਕਿਹਾ ਕਹਿੰਦੇ ਵੀ ਜਿਹੜੇ ਸਿਰਫ ਜਿਹੜੇ ਫੁੱਟ ਸੋਲਜਰਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਹਿੰਦੇ ਗੱਲ ਨਹੀਂ ਬਣਨੀ, ਜਿਹੜੇ ਲੀਡਰਸ ਨੇ ਐਕਸਟ੍ਰੋਸ਼ਨ ਪਿੱਛੇ ਉਹਨਾਂ ਨੂੰ ਗ੍ਰਿਫਤਾਰ
ਫੜੋ,
ਉਹਦੇ ਵਾਸਤੇ ਪੁਲਿਸ ਚੀਫ ਕਹਿ ਰਹੇ ਨੇ ਵੀ ਮੈਨੂੰ ਐਕਸਟਰਾ ਆਫਿਸਰ ਚਾਹੀਦੇ ਨੇ, ਉਹ ਤਾਂ ਤੁਸੀਂ ਦਵਾ ਨਹੀਂ ਰਹੇ,
ਬਸ
ਜੋ ਤੁਹਾਡਾ ਬਣਦਾ ਫਰਜ਼ ਆ ਕਿ ਤੁਸੀਂ ਉਹ ਪੂਰਾ ਕਰ ਰਹੇ ਹੋ।
ਫਿਰ
ਸਵਾਲ ਹੈ,
ਹਾਂ ਇੱਕ ਸਵਾਲ ਇਹ ਵੀ ਆ, ਦੇਖੋ ਕਿੰਨੀ ਵਾਰ ਇਹ ਗੱਲ ਉੱਠ ਚੁੱਕੀ ਆ ਕਿ ਜਿਹੜੇ ਉਹ ਚਾਰਜਿਸ ਲਗਾਉਣ ਵਾਲੀ ਗੱਲ ਆ ਵੀ ਪੁਲਿਸ ਇੱਥੇ ਡਾਇਰੈਕਟਲੀ ਚਾਰਜਿਸ ਨਹੀਂ ਥੋਪ ਸਕਦੀ BC ਦੇ ਵਿੱਚ, ਕਿ ਬਾਕੀ ਸੂਬਿਆਂ ਦੇ ਵਿੱਚ ਪੁਲਿਸ ਕੋਲ ਅਧਿਕਾਰ ਹੈਗਾ, ਜਿੰਨੀ ਵਾਰ ਵੀ ਇਹ ਗੱਲ ਹੁੰਦੀ ਆ, ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਨਹੀਂ ਉਹਦੇ ਨਾਲ ਸਾਡਾ ਕੋਰਟ ਸਿਸਟਮ ਬਹੁਤ ਭਰ ਜਾਏਗਾ, ਕਲੌਗ ਹੋ ਜਾਏਗਾ, ਕਿ ਫਿਰ ਇੱਕ ਉਹ ਟਾਈਮ ਲਾਈਨਸ ਵੀ ਮਹਿਸੂਸ ਕੀਤੀਆਂ ਹੋਈਆਂ ਨੇ ਨਾ ਕਿ ਜੇ ਉਹ ਟਾਈਮ ਲਾਈਨ ਤੋਂ ਵੱਧ ਟਾਈਮ ਲੱਗ ਜਾਂਦਾ ਟਰਾਇਲ ਹੋਣ ਨੂੰ ਤਾਂ ਫਿਰ ਜਿਹੜਾ ਦੋਸ਼ੀ ਆ ਉਹ ਬਰੀ ਹੋ ਕੇ ਨਿਕਲ ਜਾਂਦਾ ਅਦਾਲਤ 'ਚੋਂ। ਇੱਕ ਗੱਲ ਤਾਂ ਉਹ ਕਹਿ ਦਿੱਤੀ ਜਾਂਦੀ ਹੈ, ਹੁਣ ਲੇਟਲੀ ਇਹ ਇੱਕ ਗੱਲ ਆਖ ਦਿੱਤੀ ਜਾਂਦੀ ਹੈ ਇਸ ਸਵਾਲ ਦੇ ਜਵਾਬ ਵਿੱਚ ਕਿ ਦੇਖੋ ਕਿੰਨੀ ਛੇਤੀ ਚਾਰਜਿਸ ਅਪਰੂਵ ਹੋਏ, ਪਿਛਲੇ ਹਫ਼ਤੇ ਜਿਹੜੇ ਦੋ ਬੰਦੇ ਅਰੈਸਟ ਹੋਏ ਸੀ ਉਹਨਾਂ 'ਤੇ ਵੀ, ਆਹ ਤਿੰਨ ਜਣਿਆਂ ਦੇ ਉੱਪਰ ਵੀ ਬਹੁਤ ਛੇਤੀ ਸਰੀ ਪੁਲਿਸ ਸਰਵਿਸ ਵੱਲੋਂ ਚਾਰਜਿਸ ਰਿਕਮੈਂਡ ਕੀਤੇ ਗਏ ਅਤੇ BC ਪ੍ਰੋਸੀਕਿਊਸ਼ਨ ਸਰਵਿਸ ਨੇ ਉਹ ਚਾਰਜਿਸ ਅੱਗੇ ਮਨਜ਼ੂਰ ਕਰ ਦਿੱਤੇ ਵੀ ਦੇਖੋ ਕੰਮ ਬੜਾ ਸਵਿਫਟਲੀ ਹੋ ਰਿਹਾ। ਪਰ ਨਾ ਬਸੂ ਜੀ, ਇੱਕ ਸਮੱਸਿਆ ਹੋਰ ਆ ਕਿ ਜੇ ਅਸੀਂ ਦੇਖਦੇ ਹਾਂ ਨਾ ਜਿਹੜਾ ਆਪਣਾ ਸੂਬਾ ਹੈ ਇਹਦੇ ਵਿੱਚ ਜਦੋਂ ਕਦੇ ਵੀ ਚਾਰਜਿਸ ਰਿਕਮੈਂਡ ਕਰਕੇ ਅਪਰੂਵਲ ਦੀ ਗੱਲ ਆਉਂਦੀ ਆ, ਜਿਹੜਾ ਟੈਸਟ ਹੈਗਾ ਲਾਅ ਦਾ ਉਹ ਹੈਗਾ ਸਬਸਟੈਂਸ਼ੀਅਲ ਲਾਈਕਲੀਹੁੱਡ ਆਫ ਕਨਵਿਕਸ਼ਨ, ਕਿ ਜੇ ਸਾਡੇ ਕੀ ਆ ਜਿਹੜਾ ਜਦੋਂ ਅਦਾਲਤ ਦੇ ਵਿੱਚ ਜੱਜ ਮੂਹਰੇ ਕੇਸ ਜਾਣਾ, ਉੱਥੇ ਤਾਂ ਹੁੰਦਾ ਕਿ ਤੁਹਾਨੂੰ ਕਿਸੇ ਵਿਅਕਤੀ ਦਾ ਜਿਹੜਾ ਦੋਸ਼ ਹੈ ਉਹ ਪ੍ਰੂਵ ਕਰਨਾ ਬਿਯੋਂਡ ਰੀਜ਼ਨੇਬਲ ਡਾਊਟ, ਉੱਥੇ ਤਾਂ ਰੀਜ਼ਨੇਬਿਲਿਟੀ ਵਾਲਾ ਜਿਹੜਾ ਕਲੋਜ਼ ਆ ਉੱਥੇ ਆ, ਪਰ ਚਾਰਜਿਸ ਅਪਰੂਵ ਕਰਨ ਦੇ ਵਿੱਚ ਜਿਹੜਾ ਸਟੈਂਡਰਡ ਇੱਥੇ ਬੀ ਸੀ 'ਚ ਆ ਉਹ ਤੋਂ ਵੀ ਸਖਤ ਆ। ਸੋ ਗੱਲ ਇਹ ਆ ਕਿ ਜਿਹੜੀ ਉਹ ਤੁਸੀਂ ਗੱਲ ਕੀਤੀ ਆ ਨਾ ਵੀ ਸੂਬਾ ਸਰਕਾਰ ਆਪਣੇ ਲੈਵਲ 'ਤੇ ਕੀ ਕਰੇਗੀ, ਕਿ ਕੀ ਤੁਸੀਂ ਸਿਰਫ ਵੱਖੋ ਵੱਖਰੀਆਂ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀ, ਲੋਕਲ ਗਵਰਨਮੈਂਟ ਹੋਈ ਜਾਂ ਫੈਡਰਲ ਸਰਕਾਰ ਹੋਈ, ਉਹਨਾਂ ਦੀਆਂ ਖਾਮੀਆਂ ਪੁਆਇੰਟ ਆਊਟ ਕਰਨੀਆਂ ਨੇ, ਜਾਂ ਆਪਣੇ ਲੈਵਲ 'ਤੇ ਵੀ ਕੁਝ ਇਹੋ ਜਿਹੀਆਂ ਤਬਦੀਲੀਆਂ ਤੁਸੀਂ ਕਰ ਸਕਦੇ ਹੋ ਜਿਨ੍ਹਾਂ ਦੇ ਨਾਲ ਇੱਥੇ ਪੁਲਿਸ ਦੀ ਜਿਹੜੀ ਇਫੈਕਟਿਵਨੈਸ ਹੈ, ਲਾਅ ਇਨਫੋਰਸਮੈਂਟ ਦੀ ਅਸਰਦਾਇਕਤਾ ਉਹ ਵਧੇ। ਅਤੇ ਜਿਹੜੀਆਂ ਇਹ ਤਬਦੀਲੀਆਂ ਨੇ, ਇਹ ਵਾਸੂ ਜੀ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਇਹ ਪੋਲਿਸੀ ਹੈ, ਲਾਅ ਨਹੀਂ ਆ ਕਿ ਇਹਨੂੰ ਤਬਦੀਲ ਕਰਨਾ। ਉਹਦੇ ਵਾਸਤੇ ਇੱਦਾਂ ਨਹੀਂ ਆ ਵੀ ਕੋਈ ਬਿੱਲ ਲੈ ਕੇ ਆਉਣਾ ਪਏਗਾ, ਵਿਧਾਨ ਸਭਾ ਦੇ ਵਿੱਚ ਉੱਤੇ ਡਿਬੇਟ ਹੋਣੀ ਆ। ਇਹ ਜੇ ਸਰਕਾਰ ਚਾਹੇ ਆਪਣੀ ਨੀਤੀ ਦੇ ਵਿੱਚ ਤਬਦੀਲੀ ਕਰਕੇ ਇਹ ਤਬਦੀਲੀ ਲਾਗੂ ਕਰ ਸਕਦੀ ਆ।
ਜੇ ਬਿੱਲ ਵੀ ਲਿਆਉਣਾ ਪੈਂਦਾ
ਤਾਂ ਵੀ ਕੀ ਗੱਲ,
ਤਾਂ ਵੀ ਤੁਹਾਡੀ ਸਰਕਾਰ ਆ, ਹੋਰ ਵੀ ਬੜੇ ਬਿੱਲ ਪਾਸ ਹੋ ਰਹੇ ਨੇ, ਇਹ ਵੀ ਹੋ ਸਕਦਾ।
ਫੈਡਰਲ ਲੈਵਲ ਤੇ ਅਸੀਂ ਦੇਖਿਆ ਹੀ ਆ,
ਐਂਡ ਆਈ ਡੋਂਟ ਥਿੰਕ ਜੇ ਇਸ ਤਰ੍ਹਾਂ ਦਾ ਕੋਈ ਬਿੱਲ ਆਏਗਾ ਤੇ ਆਪੋਜੀਸ਼ਨ ਵਾਲੇ ਵੀ ਇਹਨੂੰ ਅਪੋਜ਼ ਕਰਨਗੇ,
ਕਿਉਂਕਿ
ਆਪੋਜੀਸ਼ਨ ਵਾਲੇ ਤਾਂ ਇਸ ਮਾਮਲੇ ਤੇ ਹੋਰ ਜ਼ਿਆਦਾ ਤੱਤੇ ਨੇ,
ਉਹ ਤਾਂ ਹੋਰ ਅਗਰੈਸਿਵ।
ਸੋ ਵਿਜੇ ਜੀ, ਇੱਕ ਨਾਲ ਜਿਹੜੀ ਗੱਲ ਹੈ ਕਿ ਇਸ ਵੇਲੇ ਪ੍ਰੀਮੀਅਰ ਨੇ ਕੀ ਕਿਹਾ, ਪਹਿਲਾਂ ਦੇਖੋ ਉਹਨਾਂ ਨੇ ਜੌਨ ਬਰੂਅਰ ਨੂੰ ਝਿੜਕਾਂ ਮਾਰੀਆਂ ਸੀ ਕਿ ਜੇ ਤੁਸੀਂ ਸੈਂਸ ਆਫ ਅਰਜੈਂਸੀ ਨਹੀਂ ਦਿਖਾ ਸਕਦੇ ਤੁਸੀਂ ਲਾਂਬੇ ਹੋ ਜਾਓ,
ਰਿਜ਼ਾਈਨ ਕਰ
ਦਿਓ। ਪ੍ਰੋਵਿੰਸ਼ੀਅਲ ਟਾਸਕ ਫੋਰਸ ਦੇ ਮੁਖੀ ਨੇ ਅਸਿਸਟੈਂਟ ਕਮਿਸ਼ਨਰ ਜੌਨ ਬਰੂਅਰ
ਜੀ।
ਸੋ ਦੇਖੋ ਇਹ ਜਿਹੜੀ ਟਾਸਕ ਫੋਰਸ ਆ ਇਹ ਨਿਯੁਕਤ ਕਿਹਨੇ ਕੀਤੀ ਆ, ਇਹ ਪ੍ਰੋਵਿੰਸ਼ੀਅਲ ਸਰਕਾਰ ਨੇ ਕੀਤੀ ਸੀ
ਜੀ।
ਅਨਾਊਂਸਮੈਂਟ ਜਦੋਂ ਕੀਤੀ, ਤਾੜੀਆਂ ਮਾਰ ਕੇ ਉਦੋਂ ਅਨਾਊਂਸਮੈਂਟ ਕੀਤੀ ਕਿ ਲਓ ਜੀ ਹੁਣ ਸਾਰਾ ਕੁਝ ਠੀਕ ਹੋ ਜਾਏਗਾ, ਇਸ ਟਾਸਕ ਫੋਰਸ ਦੀ ਅੰਬਰੇਲਾ ਦੇ ਵਿੱਚ ਸਾਰੇ ਕੰਮ ਕਰਨਗੇ
ਜੀ।
ਬਾਅਦ ਵਿੱਚ ਜਦੋਂ ਲੱਗਿਆ ਵੀ ਸਿਚੁਏਸ਼ਨ ਕੰਟਰੋਲ ਨਹੀਂ ਹੋ ਰਹੀ, ਤੁਸੀਂ ਉਸੇ ਟਾਸਕ ਫੋਰਸ ਨੂੰ ਮੰਦਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਝਿੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਸਰੀ ਪੁਲਿਸ ਸਰਵਿਸ ਦੀ ਕਾਰਗੁਜ਼ਾਰੀ ਤੇ ਤੁਸੀਂ ਸਵਾਲ ਚੁੱਕ ਰਹੇ ਹੋ, ਸਰੀ ਪੁਲਿਸ ਸਰਵਿਸ ਦੀ ਜਿਹੜੀ ਬੋਰਡ ਆ ਉਹਦੇ ਵਿੱਚ ਨਿਯੁਕਤੀਆਂ ਕਿਹਨੇ ਕੀਤੀਆਂ ਨੇ? ਪ੍ਰੋਵਿੰਸ਼ੀਅਲ ਸਰਕਾਰ ਨੇ ਕੀਤੀਆਂ ਨੇ। ਹੁਣ ਉਹੀ ਨਿਯੁਕਤੀਆਂ ਨੂੰ ਤੁਸੀਂ ਬਦਲ ਰਹੇ ਹੋ ਤੇ ਸੋ ਤੁਹਾਡੀ ਜਦੋਂ ਆਪਣੀ ਤੁਸੀਂ ਕੋਈ ਕੰਮ ਕਰਦੇ ਹੋ ਉਦੋਂ ਤੁਸੀਂ ਕਹਿੰਦੇ ਹੋ ਦੇਖੋ ਜੀ ਅਸੀਂ ਸਹੀ ਕਰਨ ਲੱਗੇ ਹਾਂ, ਤੁਹਾਡਾ ਹੀ ਕੰਮ ਜਦੋਂ ਗਲਤ ਹੁੰਦਾ ਤੁਸੀਂ ਫਿਰ ਉਸੇ ਬਾਡੀ ਨੂੰ, ਤੁਹਾਡੇ ਵੱਲੋਂ ਅਪੁਆਇੰਟ ਕੀਤੀ ਬਾਡੀ ਨੂੰ ਤੁਸੀਂ ਝਿੜਕਾਂ ਮਾਰਨ ਲੱਗ ਪੈਂਦੇ ਹੋ, ਉਹਨਾਂ ਨੂੰ ਬੁਰਾ ਕਹਿਣ ਲੱਗ ਪੈਂਦੇ ਹੋ, ਤੁਸੀਂ ਕੰਮ ਸਵਾਰਨ ਵਾਸਤੇ ਕੀ ਕਰ ਰਹੇ ਹੋ? ਦੈਟਸ ਦਾ ਕੁਐਸਚਨ।
ਐਂਡ ਜੇ ਆਪਣੇ ਹੀ ਪਾਏ ਹੋਏ, ਆਪਣੇ ਹੀ ਤੁਹਾਡੇ ਫੈਸਲਿਆਂ ਕਰਕੇ ਪਏ ਹੋਏ ਖਿਲਾੜੇ ਨੂੰ ਸਮੇਟਣਾ, ਉਹਨੂੰ ਸਫਾਈ ਨਹੀਂ ਕਹਿੰਦੇ?
ਐਗਜੈਕਟਲੀ
ਇਹੀ ਚੀਜ਼ ਦੇਖੋ, ਅਸੀਂ ਜਦੋਂ ਡਰੱਗ ਡੀਕ੍ਰਿਮੀਨਲਾਈਜੇਸ਼ਨ ਹੋਈ ਸੀ ਉੱਥੇ ਵੀ ਇਹੀ ਦੇਖਿਆ ਨਾ, ਬਾਅਦ ਦੇ ਵਿੱਚ ਜਦੋਂ ਡੀਕ੍ਰਿਮੀਨਲਾਈਜੇਸ਼ਨ ਦਾ ਫੈਸਲਾ ਵਾਪਸ ਲਿਆ ਗਿਆ, ਉਹਨੇ ਕਿਹਾ ਦੇਖੋ ਜੀ ਅਸੀਂ ਹੁਣ ਤਬਦੀਲੀ ਕਰ ਰਹੇ ਹਾਂ। ਜੇ ਪਹਿਲਾਂ ਖਿਲਾਰਾ ਹੀ ਜੇ ਤੁਹਾਡੇ ਫੈਸਲਿਆਂ ਕਰਕੇ ਪਿਆ, ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚੋਂ ਹੁਣ ਜਦੋਂ ਸਫਾਈ ਕਰਕੇ, ਇਹ ਨਹੀਂ ਕਹਿ ਸਕਦੇ ਪਹਿਲਾਂ ਬਹੁਤ ਬੁਰਾ ਹਾਲ ਸੀ ਦੇਖੋ ਮੈਂ ਸਫਾਈ ਕਰਤੀ।
ਸੇਫ ਸਪਲਾਈ ਡਾਇਵਰਸ਼ਨ,
ਸੇਫ ਸਪਲਾਈ ਡਾਇਵਰਸ਼ਨ, ਇੱਦਾਂ ਦੇ ਹੋਰ ਕਿੰਨੇ ਇਸ਼ੂ ਨੇ। ਹਜੇ ਤਾਂ ਦੇਖਿਓ ਜਦੋਂ ਹੁਣ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੁੰਦਾ 12 ਤਰੀਕ ਤੋਂ, ਅਜੇ ਇੱਕ ਹੋਰ ਇਸ਼ੂ ਜਿਹੜਾ ਥੋੜ੍ਹਾ ਜਿਹਾ ਹਜੇ ਬੈਕ ਬਰਨਰ 'ਤੇ ਪਿਆ ਹੋਇਆ ਉਹ ਹੈ ਇਹ ਡ੍ਰਿਪਾ ਵਾਲਾ, ਇੰਡੀਜਨਸ ਰੀਕਨਸੀਲੀਏਸ਼ਨ ਵਾਲਾ। ਚਲੋ ਨੋਟ ਟੂ ਸੇ ਕਿ ਜਿਹੜਾ ਡ੍ਰਿਪਾ ਦਾ ਕਾਨੂੰਨ ਆ ਉਹ ਇੰਟਰੋਡਿਊਸ ਪਹਿਲਾਂ ਉਦੋਂ ਹੋ ਗਿਆ ਸੀ ਜਦੋਂ BC ਲਿਬਰਲ ਦੀ ਗਵਰਨਮੈਂਟ ਸੀ, ਪਰ ਨੀਤੀ ਘਾੜੇ ਤਾਂ ਸਾਰੇ ਇਹੀ ਨੇ ਨਾ। ਜਿਹੜੇ ਨੀਤੀ ਘਾੜਿਆਂ ਨੇ ਜਿਹੜੀਆਂ ਪੋਲਿਸੀਜ਼ ਲਾਗੂ ਕਰਕੇ ਦੂਰਅੰਦੇਸ਼ੀ ਦੀ ਘਾਟ ਕਰਕੇ ਜਿਹੜੀਆਂ ਸਮੱਸਿਆਵਾਂ ਹੁਣ ਉਤਪੰਨ ਹੋਈਆਂ, ਕਿਉਂਕਿ ਬੀਜ ਉਹਦੇ ਤੁਸੀਂ ਬੋਤੇ ਸੀ 8 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ, ਹੁਣ ਤੁਸੀਂ ਉਹਨਾਂ ਨੂੰ ਹੀ ਸਾਫ਼ ਕਰਕੇ ਇਹ ਨਹੀਂ ਕਹਿ ਸਕਦੇ ਵੀ ਦੇਖੋ ਜੀ ਮੈਂ ਬਹੁਤ ਵਧੀਆ ਕੰਮ ਕਰ ਰਿਹਾ।
ਕਿਉਂਕਿ ਤੁਸੀਂ ਜਾਂ ਤਾਂ ਇਹਦੇ 'ਚ ਐਕਨੋਲੇਜ ਕਰੋ
ਕਿ ਮੇਰੀ ਗਲਤੀ ਸੀ,
ਮੇਰੀ ਗਲਤੀ ਸੀ,
ਯੈਸ,
ਆਪਣੇ ਆਪ ਨੂੰ ਝਿੜਕਾਂ ਮਾਰੋ,
ਕਰੈਕਟ,
ਆਪਣੇ ਮੰਤਰੀ ਨੂੰ ਝਿੜਕਾਂ ਮਾਰੋ,
ਟੇਕ ਓਨਰਸ਼ਿਪ।
ਹਾਂ, ਟੇਕ ਓਨਰਸ਼ਿਪ, ਤੁਸੀਂ ਜਿਹੜੀ ਬਾਡੀ ਅਪੁਆਇੰਟ ਕੀਤੀ ਆਪ ਹੀ ਕੀਤੀ, ਉਸ ਬਾਡੀ ਨੂੰ ਤੁਸੀਂ ਝਿੜਕਾਂ ਮਾਰਨ ਲੱਗ ਪਏ, ਹਾਊ ਡਸ ਦੈਟ ਪੁਆਇੰਟ ਆਊਟ ਲੀਡਰਸ਼ਿਪ?
ਅਤੇ ਜੇ ਸਰੀ ਪੁਲਿਸ ਸਰਵਿਸ ਅਤੇ RCMP ਦੇ ਵਿਚਕਾਰ ਤਾਲਮੇਲ ਦੀ ਘਾਟ ਹੈ, ਸਰੀ ਪੁਲਿਸ ਸਰਵਿਸ ਨੂੰ ਵੀ ਸਿਟੀ ਦੇ ਵਿੱਚ ਲਿਆਉਣ ਵਾਸਤੇ ਲੈਜਿਸਲੇਸ਼ਨ ਪਾਸ ਕੀਤੀ ਸੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ, ਕਿਉਂਕਿ ਉਦੋਂ ਦੀ ਪ੍ਰੋਵਿੰਸ਼ੀਅਲ ਸਰਕਾਰ ਦੀ ਪੋਲਿਟਿਕਸ ਨੂੰ ਇਹ ਸੂਟ ਕਰਦਾ ਸੀ। ਲੈਟਸ ਜਸਟ ਬੀ ਯੂ ਨੋ ਵੈਰੀ ਸਟ੍ਰੇਟ ਫਾਰਵਰਡ ਵਿਦ ਦਿਸ, ਕਿਉਂਕਿ ਪਹਿਲਾਂ ਠੀਕ ਹੈ ਇੱਥੇ ਲੋਕਲੀ ਸਰੀ ਪੁਲਿਸ ਸਰਵਿਸ ਲਿਆਉਣ ਵਾਸਤੇ ਜਦੋਂ ਡਗ ਮਕੱਲਮ ਮੇਅਰ ਸੀਗੇ ਉਦੋਂ ਸਾਰਾ ਕੰਮ ਅੱਗੇ ਤੁਰਿਆ, ਜਦੋਂ ਇਲੈਕਸ਼ਨ ਹੋਇਆ ਉਹ ਜਿੰਨੀ ਵੀ ਵੋਟਿੰਗ ਉਹਦੇ 'ਚ ਪਰਸੈਂਟੇਜ ਰਹੀ ਜੋ ਕੁਝ ਵੀ ਹੋਇਆ, ਐਂਡ ਰਿਜ਼ਲਟ ਇਲੈਕਸ਼ਨ ਦਾ ਇਹ ਸੀ ਕਿ ਮੇਅਰ ਬਣੇ ਬਰਿੰਡਾ ਲੌਕ, ਜਿਹੜੇ ਕਿ ਸਰੀ ਪੁਲਿਸ ਸਰਵਿਸ ਨਹੀਂ ਸਨ ਚਾਹੁੰਦੇ, ਉਹ ਕੀਪ ਦੀ RCMP ਵਾਲੇ ਜਿਹੜਾ ਖੇਮਾ ਸੀ ਉਹਦਾ ਸਮਰਥਨ ਕਰਦੇ ਸੀ, ਪਰ ਉਹਦੇ ਬਾਵਜੂਦ ਕਾਉਂਸਲ ਦੇ ਵਿੱਚ ਆਈ ਤਬਦੀਲੀ ਤੋਂ ਬਾਅਦ ਪ੍ਰੋਵਿੰਸ ਨੇ ਇਹ ਕਿਹਾ ਕਿ ਨਹੀਂ ਜੀ ਆਹ ਲੈਜਿਸਲੇਸ਼ਨ ਪਾਸ ਕੀਤੀ, ਇਹ ਸਰੀ ਪੁਲਿਸ ਸਰਵਿਸ ਸਾਨੂੰ ਲਿਆਉਣੀ ਹੀ ਪੈਣੀ ਆ। ਜੇ ਤੁਸੀਂ ਇੰਨੇ ਕਮਿਟਡ ਸੀਗੇ ਤਾਂ ਫਿਰ ਸਰੀ ਪੁਲਿਸ ਸਰਵਿਸ ਕਾਮਯਾਬ ਹੋਵੇ, ਸ਼ਹਿਰ ਦੇ ਵਿੱਚ ਪ੍ਰੋਪਰ ਪੁਲਿਸਿੰਗ ਸੇਵਾਵਾਂ ਮਿਲਣ, ਇਹ ਯਕੀਨੀ ਬਣਾਉਣਾ ਵੀ ਫਿਰ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਜਿਹੜਾ ਦੇਖੋ ਕਈਆਂ ਦਾ ਵਸੂ ਜੀ ਮੰਨਣਾ ਇਹ ਗੱਲ ਘੁਸਰ ਮੁਸਰ ਹੁੰਦੀ ਰਹੀ ਪਹਿਲਾਂ, ਪਰ ਪ੍ਰੀਮੀਅਰ ਨੇ ਕਿਉਂਕਿ ਕੱਲ੍ਹ ਖੁਦ ਇਸ ਗੱਲ ਨੂੰ ਕਿਸੇ ਹੱਦ ਤੱਕ ਤਸਦੀਕ ਕਰ ਲਿਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਰੀ ਦੇ ਵਿੱਚ ਦੇਖੋ ਐਕਸਟੋਰਸ਼ਨ ਵਾਲਾ ਕ੍ਰਾਈਸਿਸ ਜਿਸ ਕਦਰ ਫੈਲਿਆ, ਇਹਦੇ ਪਿੱਛੇ ਉਹਨੇ ਵੀ ਕ੍ਰਿਮੀਨਲਸ ਵਾਸਤੇ ਇੱਕ ਪਲੇਇੰਗ ਫੀਲਡ ਹੈ ਜਿਹੜੀ ਉਹ ਖੋਲ ਦਿੱਤੀ ਆ। ਇਹਨੂੰ ਨਕਾਰਿਆ ਨਹੀਂ ਜਾ ਸਕਦਾ।
ਇਟ ਕੁਡ ਬੀ ਵਨ ਆਫ ਦਾ ਕੰਟਰੀਬਿਊਟਿੰਗ ਫੈਕਟਰ
ਜੀ।
ਤੇ ਵਿਜੇ ਜੀ ਨਾਲ ਜਿਹੜੀ ਗੱਲ ਇਹ ਵੀ ਹੈ ਕਿ ਪਿਛਲੇ ਹੁਣ ਕਈ ਮਹੀਨਿਆਂ ਤੋਂ ਗੋਲੀਆਂ ਇਹ ਚੱਲ ਰਹੀਆਂ ਨੇ, ਐਕਸਟੋਰਸ਼ਨ ਸੰਬੰਧੀ ਜਿਹੜੀਆਂ ਖਬਰਾਂ ਆ ਰਹੀਆਂ ਨੇ। ਤੇ ਕੱਲ 3 ਤਰੀਕ ਸੀ, ਸੋ ਕੱਲ 3 ਫਰਵਰੀ ਨੂੰ, 3 ਫਰਵਰੀ 2026 ਨੂੰ ਪ੍ਰੀਮੀਅਰ ਕਹਿੰਦੇ ਨੇ ਵੀ ਮੈਨੂੰ ਹੁਣ ਪਤਾ ਲੱਗਿਆ ਕਿ ਵੀ ਜ਼ਮੀਨੀ ਹਕੀਕਤ ਵੱਖਰੀ ਆ। ਜਦੋਂ ਮੈਂ ਬਿਜ਼ਨਸ ਲੀਡਰਸ ਨਾਲ ਮੁਲਾਕਾਤ ਕੀਤੀ, ਮੈਨੂੰ ਹੁਣ ਪਤਾ ਲੱਗਿਆ ਉਹ ਜ਼ਮੀਨੀ ਹਕੀਕਤ ਤਾਂ ਬੜੀ ਵੱਖਰੀ ਆ।
ਯਾਰ ਟਾਊਨ ਹਾਲਸ, ਅੱਛਾ ਇਹ ਕੱਲ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਜਿਹੜੀ ਕਿ ਟਾਊਨ ਹਾਲਸ ਦੇ ਵਿੱਚ ਜਿਹੜੀ ਵੱਖੋ ਵੱਖਰੀਆਂ ਮੀਟਿੰਗਸ ਪਿਛਲੇ ਤਕਰੀਬਨ 1.5 ਸਾਲ ਦੇ ਵਿੱਚ ਘੱਟੋ ਘੱਟ 4 ਮੀਟਿੰਗਸ ਤਾਂ ਮੈਨੂੰ ਪਤਾ ਨੇ ਜਿਹੜੀਆਂ ਹੋਈਆਂ ਨੇ।
ਐਗਜੈਕਟਲੀ
ਇਹੋ ਜਿਹੀ ਕੋਈ ਗੱਲ ਨਹੀਂ ਸੀ ਜਿਹੜੀ ਉਹਨਾਂ ਮੀਟਿੰਗਸ ਦੇ ਵਿੱਚ ਹਾਈਲਾਈਟ ਨਹੀਂ ਸੀ ਹੋਈ।
ਸੋ ਉਹੀ ਨਾ ਕਿ ਹੁਣ ਮੌਕੇ ਦੀ ਨਜ਼ਾਕਤ ਦੇਖਦਿਆਂ ਹੋਇਆ ਸਵਾਲ ਜਿਹੜੇ ਨੇ, ਬਿਆਨ ਜਿਹੜੇ ਨੇ, ਉਹ ਬਦਲੇ ਜਾ ਰਹੇ ਨੇ। ਹੁਣ ਇਹ ਕਹਿਣਾ ਕਿ ਵੀ ਜੋ ਟਾਸਕ ਫੋਰਸ ਸਾਨੂੰ ਦੱਸ ਰਹੀ ਆ ਸਭ ਕੁਝ ਕਹਿੰਦੇ ਸਭ ਕੁਝ ਠੀਕ ਹੈ, ਪਰ ਜਿਹੜੇ ਬਿਜ਼ਨਸ ਲੀਡਰਸ ਨੇ ਆ ਕੇ ਦੱਸਿਆ ਕਹਿੰਦੇ ਉਹ ਵੀ ਇਹ ਤਾਂ ਬੜਾ ਫਰਕ ਆ, ਬੜਾ ਮਿਸਮੈਚ ਆ। ਸੋ ਉਸ ਆਧਾਰ 'ਤੇ ਉਹ ਕਹਿ ਰਹੇ ਨੇ ਵੀ ਕਮਿਊਨੀਕੇਸ਼ਨ ਦੇ ਵਿੱਚ ਗੈਪ ਆ ਅਤੇ ਇਹਨੂੰ ਅਸੀਂ ਪਲੱਗ ਕਰਨ ਵਾਸਤੇ ਇੱਕ ਐਡਵਾਈਜ਼ਰੀ ਕਮੇਟੀ ਬਣਾ ਰਹੇ ਹਾਂ। ਆਪੋਜੀਸ਼ਨ ਵਾਲੇ ਕਹਿ ਰਹੇ ਨੇ ਵੀ ਕਮੇਟੀ ਬਣਾ ਕੇ ਐਕਸਟੋਰਸ਼ਨ ਰੁਕ ਜਾਏਗੀ, ਵੀ ਤੁਸੀਂ ਕਮਿਊਨੀਕੇਸ਼ਨ ਬਿਹਤਰ ਕਰਨ ਦੀ ਗੱਲ ਕਰ ਰਹੇ ਹੋ, ਪਰ ਠੀਕ ਹੈ ਉਹ ਵੀ ਜ਼ਰੂਰੀ ਹੈ, ਪਰ ਜੋ ਮੇਨ ਸਮੱਸਿਆ ਹੈ ਵੀ ਗੋਲੀਆਂ ਚੱਲ ਰਹੀਆਂ ਨੇ, ਫਿਰੌਤੀ ਸੰਬੰਧੀ ਕਾਲਾਂ ਆ ਰਹੀਆਂ ਨੇ, ਲੋਕ ਡਰ ਅਤੇ ਸਹਿਮ ਦੇ ਮਾਹੌਲ ਦੇ ਵਿੱਚ ਜੀ ਰਹੇ ਨੇ, ਘਰੋਂ ਬਾਹਰ ਨਿਕਲਣ ਤੋਂ ਡਰਦੇ ਨੇ, ਵੀ ਉਹਨੂੰ ਕਿਵੇਂ ਐਡਰੈਸ ਕਰਨਾ ਵੀ ਕਿ ਗੋਲੀਆਂ ਚੱਲਣੀਆਂ ਬੰਦ ਹੋ ਜਾਣਗੀਆਂ।
ਜਿਹੜੀ ਚਲੋ ਇੱਕ ਜਿਹੜੀ ਪ੍ਰੀਮੀਅਰ ਨੇ ਗੱਲ ਆਖੀ ਹੈ ਨਾ ਕਿ ਫੈਡਰਲ ਸਰਕਾਰ ਆਪਣੇ ਲੈਵਲ 'ਤੇ ਕੁਝ ਤਬਦੀਲੀਆਂ ਕਰੇ। ਹੁਣ ਦੇਖੋ ਜੀ ਐਸ ਟੀ ਵਾਲਾ ਬਿੱਲ 3 ਦਿਨਾਂ 'ਚ ਖਿੱਚਤਾ ਉਹਨਾਂ ਨੇ, ਅਸੀਂ ਕੱਲ੍ਹ ਵੀ ਗੱਲ ਕੀਤੀ ਆ, ਇਸੇ ਹਫ਼ਤੇ ਜੀ ਐਸ ਟੀ ਦੇ ਕ੍ਰੈਡਿਟ ਵਿੱਚ ਵਾਧੇ ਵਾਲਾ ਬਿੱਲ ਉਹ ਪਾਸ ਹੋ ਜਾਣਾ। ਪਰ ਜਿਹੜਾ ਵਸੂ ਜੀ ਬਿੱਲ C-14 ਆ, ਬੇਲ ਐਂਡ ਸੈਂਟੈਂਸਿੰਗ ਰਿਫੋਰਮ ਐਕਟ, ਜਿਹਦੇ ਵਿੱਚ ਕਿ ਵੱਖੋ ਵੱਖਰੀਆਂ ਚੀਜ਼ਾਂ ਜ਼ਮਾਨਤ ਮਿਲਣੀ ਔਖੀ ਹੋਏਗੀ, ਰਿਵਰਸ ਓਨਸ ਦਾ ਪ੍ਰੋਵੀਜ਼ਨ ਹੋਏਗਾ, ਉਹਦੇ ਵਿੱਚ ਇੱਕ ਮੱਦ ਇਹ ਵੀ ਆ ਕਿ ਜੇ ਅਦਾਲਤ ਦੇ ਮੂਹਰੇ ਕੋਈ ਰਿਪੀਟ ਵਾਇਲੈਂਟ ਅਫੈਂਡਰ ਆਉਂਦਾ ਤਾਂ ਉਸ ਦੀ ਜਿਹੜੀ ਕ੍ਰਿਮੀਨਲ ਹਿਸਟਰੀ ਉਹ ਵੀ ਦੇਖੀ ਜਾਵੇ, ਕਿਉਂਕਿ ਅਜੇ ਤੱਕ ਸਾਡਾ ਕ੍ਰਿਮੀਨਲ ਲਾਅ ਇਹ ਕਹਿੰਦਾ, ਕ੍ਰਿਮੀਨਲ ਕੋਡ, ਕਿ ਜਿਹੜਾ ਵੀ ਕੋਈ ਵਿਅਕਤੀ ਤੁਹਾਡੇ ਕੋਲ ਕਿਸੇ ਇੱਕ ਮਾਮਲੇ ਦੇ ਵਿੱਚ ਅਦਾਲਤ ਮੂਹਰੇ ਪੇਸ਼ ਹੁੰਦਾ, ਉਹਨੇ ਪਹਿਲਾਂ ਕਿਹੜੇ ਕਿਹੜੇ ਅਪਰਾਧ ਕੀਤੇ ਨੇ ਉਹ ਨਾ ਦੇਖੋ, ਕਿਉਂਕਿ ਜਿਹੜਾ ਇਹ ਵਾਲਾ ਕੇਸ ਹੈ ਇਹਨੂੰ ਸਿਰਫ ਇਹਦੀਆਂ ਮੈਰਿਟਸ ਦੇ ਉੱਪਰ ਹੀ ਡਿਟਰਮਿਨ ਕੀਤਾ ਜਾਵੇ। ਇੱਕ ਤਾਂ ਉਹਦੇ ਵਿੱਚ ਉਹ ਪਹਿਲੂ ਆ, ਦੂਜਾ ਜਿਹੜਾ ਹੈਗਾ ਬਿੱਲ C-12 ਸਟਰੈਂਥਨਿੰਗ ਕੈਨੇਡਾਜ਼ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰਸ ਐਕਟ, ਉਹਦੇ ਵਿੱਚ ਇੱਕ ਤਾਂ ਇਹੀ ਆ ਵੀ ਜਿਨ੍ਹਾਂ ਨੇ ਅਸਾਇਲਮ ਦੀਆਂ ਅਰਜ਼ੀਆਂ ਸਿਰਫ ਐਪਲੀਕੇਸ਼ਨਸ ਆਫ ਕਨਵੀਨੀਅੰਸ ਨੇ ਕਿ ਆਪਣੇ ਆਪ ਨੂੰ ਕੈਨੇਡਾ ਦੇ ਵਿੱਚ ਹੋਰ ਥੋੜ੍ਹਾ ਆਪਣਾ ਸਟੇ ਵਧਾਉਣ ਦੇ ਲਈ ਜਿਨ੍ਹਾਂ ਨੇ ਅਰਜ਼ੀ ਲਾਈ ਆ, ਵੀ ਉਹ ਅਰਜ਼ੀ ਕੈਂਸਲ ਹੋਣੀ ਆ। ਉਹਦੇ 'ਚ ਇੱਕ ਹੋਰ ਇੰਪੋਰਟੈਂਟ ਪਹਿਲੂ ਇਹ ਆ, ਜਿਹੜੀ ਉਹ ਗੱਲ ਆਉਂਦੀ ਸੀ ਨਾ ਕਿ ਜਿਨ੍ਹਾਂ ਨੂੰ CBSA ਵੱਲੋਂ ਡਿਪੋਰਟ ਕਰ ਦਿੱਤਾ ਗਿਆ, ਉਹਨਾਂ ਦੀਆਂ ਆਈਡੈਂਟੀਟੀਜ਼ ਕਿੱਥੇ ਨੇ, ਆਈਡੈਂਟੀਟੀਜ਼ ਰਿਵੀਲ ਕਰੋ, ਉਹਨਾਂ ਦੀਆਂ ਆਈਡੈਂਟੀਟੀਜ਼ ਰਿਵੀਲ ਕਰਨ ਵਾਲਾ ਪਹਿਲੂ ਵੀ ਇਸ ਬਿੱਲ ਦੇ ਵਿੱਚ, ਬਿੱਲ C-12 ਦੇ ਵਿੱਚ ਲੁਕਿਆ ਹੋਇਆ। ਜੇ ਉਹ ਬਿੱਲ ਪਾਸ ਹੋ ਜਾਂਦਾ ਤਾਂ ਜਿਨ੍ਹਾਂ ਨੂੰ CBSA ਵੱਲੋਂ ਡਿਪੋਰਟ ਕੀਤਾ ਜਾਂਦਾ ਉਹਨਾਂ ਦੀਆਂ ਆਈਡੈਂਟੀਟੀਜ਼, ਉਹਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਜਾ ਸਕਣਗੀਆਂ।
C-12 ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਹੋ ਚੁੱਕਿਆ
ਜੀ।
ਸੋ 12 ਦਸੰਬਰ ਜਦੋਂ ਲਾਸਟ ਡੇ ਸੀ ਸਿਟਿੰਗ ਦਾ, 11 ਦਸੰਬਰ ਨੂੰ ਇਹਨੂੰ ਤਤਪੜਤ ਦੇ ਵਿੱਚ ਪਾਸ ਕਰਾ ਲਿਆ ਸੀ ਸਰਕਾਰ ਨੇ। ਸੈਨੇਟ ਦੇ ਵਿੱਚ ਸੈਕਿੰਡ ਰੀਡਿੰਗ ਦੇ ਵਿੱਚ ਇਹ ਇਸ ਵੇਲੇ ਹੈਗਾ ਬਿੱਲ C-12 ਅਤੇ C-14 ਜਿਹੜਾ ਉੱਤੇ ਅਜੇ ਡਿਬੇਟ ਚੱਲ ਰਹੀ ਆ। ਸੋ ਇਹ ਠੀਕ ਹੈ, ਪ੍ਰੀਮੀਅਰ ਮੈਂ ਨਹੀਂ ਕਹਿੰਦਾ ਵੀ ਗਲਤ ਕਹਿ ਰਹੇ ਨੇ, ਇਹ ਸਾਰੇ ਕੰਮ ਕਰਨ ਵਾਲੇ ਨੇ, ਕਮਿਊਨੀਕੇਸ਼ਨ ਬਿਹਤਰ ਹੋਣਾ ਹੀ ਚਾਹੀਦਾ ਅਤੇ ਫੈਡਰਲ ਸਰਕਾਰ ਨੂੰ ਇਹ ਕਾਨੂੰਨ ਛੇਤੀ ਛੇਤੀ ਪਾਸ ਕਰਨੇ ਹੀ ਚਾਹੀਦੇ ਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਪਰ ਨਾਲ ਇਹ ਵੀ ਤਾਂ ਐਕਨੋਲੇਜ ਕਰੋ ਨਾ ਕਿ ਜਿਹੜੀਆਂ ਗਲਤੀਆਂ ਨੇ ਉਹ ਸਾਡੀਆਂ ਵੀ ਨੇ।
ਕਰੈਕਟ ਵਾਸੂ ਜੀ, ਪਿਛਲੇ ਸਾਲ 132 ਮਾਮਲੇ ਐਕਸਟੋਰਸ਼ਨ ਦੇ ਆਏ ਜਿਹੜੇ ਰਿਪੋਰਟ ਹੋਏ, ਪਿਛਲੇ ਸਾਲ ਗੋਲੀ ਚੱਲਣ ਦੀਆਂ ਘਟਨਾਵਾਂ 49 ਇੰਸੀਡੈਂਟਸ ਆਫ ਸ਼ੂਟਿੰਗ ਲਾਸਟ ਈਅਰ, ਇਸ ਸਾਲ ਹੁਣ ਤੱਕ ਜਿਹੜੀਆਂ ਘਟਨਾਵਾਂ ਨੇ 46 ਅਟੈਂਪਟਸ ਹੋਏ ਐਕਸਟੋਰਸ਼ਨ ਦੇ, ਜਿਨ੍ਹਾਂ ਦੇ ਵਿੱਚੋਂ 11 ਸ਼ੂਟਿੰਗਸ ਨੇ। ਸੋ ਜੇ ਜੇ ਇਸ ਵੇਲੇ ਪਹਿਲੇ 30 ਦਿਨਾਂ ਦੇ ਵਿੱਚ 46 ਅਟੈਂਪਟਸ ਕੰਸਰਨ ਜਿਨ੍ਹਾਂ ਉਹਨਾਂ ਨੇ ਉਜਾਗਰ ਕੀਤਾ, ਪਿਛਲੇ ਸਾਲ ਇੱਕ ਸਾਲ ਦੇ ਵਿੱਚ ਵੀ 132 ਮਾਮਲੇ ਸਾਹਮਣੇ ਆਉਣੇ, ਇਹ ਇਕੱਲੇ ਸਰੀ ਦੇ ਨੇ, ਵੀ ਆਰ ਨੋਟ ਕਾਊਂਟਿੰਗ ਐਬਟਸਫੋਰਡ ਔਰ ਐਨੀ ਆਫ ਦੀ ਅਦਰ ਜੁਰਿਸਡਿਕਸ਼ਨਸ। ਪਿਛਲੇ ਸਾਲ ਦੇ 132 ਮਾਮਲੇ ਕੀ ਉਦੋਂ ਨਹੀਂ ਸੀ ਲੱਗ ਰਿਹਾ ਕਿ ਇਹ ਜਿਹੜੀ ਤਾਲਮੇਲ ਦੀ ਘਾਟ ਆ? ਅਜੇ ਇਹ ਸ਼ੁਕਰ ਕਰੋ ਵੀ ਸਤੰਬਰ ਦੇ ਵਿੱਚ ਬਣੀ ਟਾਸਕ ਫੋਰਸ, ਉਹਦੀ ਕਮਿਊਨੀਕੇਸ਼ਨ ਦੀਆਂ ਖਾਮੀਆਂ ਐਟਲੀਸਟ ਫਰਵਰੀ ਦੀ ਸ਼ੁਰੂਆਤ ਤੱਕ ਪਤਾ ਲੱਗ ਗਈਆਂ ਨੇ, ਵੀ 4-5 ਮਹੀਨਿਆਂ 'ਚ ਇਹ ਪਤਾ ਲੱਗਿਆ। ਹਾਲਾਂਕਿ ਇਹ ਜਿਹੜੀ ਚੀਜ਼ ਹੈ ਕਮਿਊਨਿਟੀ ਫੋਰਮਸ ਦੇ ਵਿੱਚ ਇਹ ਗੱਲਾਂ ਪਹਿਲਾਂ ਤੋਂ ਹੀ ਐਜ਼ ਅਰਲੀ ਐਜ਼ ਅਕਟੋਬਰ ਨਵੰਬਰ ਇਹ ਗੱਲਾਂ ਹਾਈਲਾਈਟ ਹੋ ਰਹੀਆਂ ਸੀ।
ਅਤੇ ਇਸ ਸੋਮਵਾਰ ਤੱਕ 2 ਫਰਵਰੀ ਤੱਕ ਸਰੀ ਪੁਲਿਸ ਸਰਵਿਸ ਨੂੰ 46 ਮਾਮਲੇ ਰਿਪੋਰਟ ਹੋ ਚੁੱਕੇ ਨੇ ਐਕਸਟੋਰਸ਼ਨ ਸੰਬੰਧੀ, ਅਤੇ ਉਹਨਾਂ ਵਿੱਚੋਂ 11 ਦੇ ਵਿੱਚ ਗੋਲੀ ਚੱਲ ਚੁੱਕੀ ਆ, ਅਤੇ 3 ਮਾਮਲੇ ਤਾਂ ਪਿਛਲੇ ਹਫ਼ਤੇ ਹੀ ਰਿਪੋਰਟ ਹੋਏ ਨੇ ਗੋਲੀ ਚੱਲਣ ਦੇ, ਅਤੇ 29 ਵਿਅਕਤੀਆਂ ਨੂੰ ਧਮਕੀਆਂ ਮਿਲ ਚੁੱਕੀਆਂ ਨੇ, ਉਹਨਾਂ ਵਿੱਚੋਂ 17 ਨੂੰ ਦੁਬਾਰਾ ਰਿਪੀਟ ਧਮਕੀਆਂ ਮਿਲੀਆਂ।
ਵਾਸੂ ਜੀ ਦੇਖੋ, ਜੇ ਪਿਛਲੇ ਸਾਲ ਚੱਲੀਆਂ 132 ਫੋਰਟੀ 49 ਸ਼ੂਟਿੰਗਸ ਹੋਈਆਂ ਨੇ ਪਿਛਲੇ ਸਾਲ, 49 ਦਾ ਮਤਲਬ ਇਹ ਆ ਕਿ ਦੇਰ ਇਜ਼ ਸ਼ੂਟਿੰਗ ਆਲਮੋਸਟ ਵਨ ਐਵਰੀ ਵੀਕ ਐਵਰੇਜ ਇਹੀ ਹੋਇਆ। ਜੇ ਅਸੀਂ ਹੁਣ ਦੇਖਦੇ ਹਾਂ ਕਿ ਵੀ ਗੋਲੀ ਚੱਲਣ ਦੀਆਂ ਘਟਨਾਵਾਂ
11
ਘਟਨਾਵਾਂ 33 ਦਿਨਾਂ 'ਚ, ਦਿਸ ਇਜ਼ ਅ ਸ਼ੂਟਿੰਗ ਐਵਰੀ 3 ਡੇਜ਼।
ਯੈਸ,
ਸੋ ਜਿਹੜੀ ਐਸਕਲੇਸ਼ਨ ਆ ਔਫਕੋਰਸ ਕਲੀਅਰਲੀ ਹੋਈ ਆ, ਪਰ ਇਹ ਨਹੀਂ ਆ ਵੀ ਪਿਛਲੇ ਸਾਲ ਸਮੱਸਿਆ ਘੱਟ ਸੀ ਅਤੇ ਉਹਦੇ ਨਾਲ ਥੋੜ੍ਹਾ ਜਿਹਾ ਇੱਕ ਮਿਊਟਿਡ ਰਿਸਪੋਂਸ ਚੱਲਦਾ ਸੀ। ਸਮੱਸਿਆ ਪਿਛਲੇ ਸਾਲ ਵੀ ਬਹੁਤ ਸੀ, ਯੂ ਹੈਡ ਵਨ ਸ਼ੂਟਿੰਗ ਪਰ ਵੀਕ ਔਨ ਐਵਰੇਜ, ਐਤਕੀ ਉਹ ਸ਼ੂਟਿੰਗਸ ਦੀ ਗਿਣਤੀ ਵੱਧ ਕੇ 2 ਸ਼ੂਟਿੰਗਸ ਪਰ ਵੀਕ ਔਨ ਐਵਰੇਜ ਹੋ ਗਈ ਆ ਇਨ 2020।
ਹਾਲੇ ਵਿਜੇ ਜੀ ਦੇਖੋ, ਅਸੀਂ ਪਿਛਲੇ ਹੁਣ 2 ਹਫ਼ਤਿਆਂ ਤੋਂ ਜਿਹੜੀਆਂ ਅਰੈਸਟ ਹੋ ਰਹੀਆਂ ਨੇ, ਚਾਰਜਸ ਜਿਹੜੇ ਅਪਰੂਵ ਹੋ ਰਹੇ ਨੇ
ਜੀ,
ਅਸੀਂ ਬਤੌਰ ਮੀਡੀਆ ਪਰਸਨਲ ਅਸੀਂ ਵੀ ਪੁਲਿਸ ਦੀ ਸ਼ਲਾਘਾ ਕਰ ਰਹੇ
ਹਾਂ।
ਅਸੀਂ ਉਹਦੇ 'ਚ ਇਹ ਵੀ ਕਹਿ ਰਹੇ ਸੀ ਕਿ ਚਲੋ ਵੀ ਹੁਣ ਕਾਮਯਾਬੀ ਮਿਲਣੀ ਸ਼ੁਰੂ ਹੋਈ ਅਤੇ ਈਵਨ ਪੋਲੀਟੀਕਲ ਲੀਡਰਸ ਦੀ ਵੀ ਸ਼ਲਾਘਾ ਕਰੋ ਯਾਰ, ਵੀ ਕੋਈ ਗੱਲ ਨਹੀਂ ਵੀ ਕਾਮਯਾਬੀ ਮਿਲ ਰਹੀ ਆ, ਵੀ ਕੰਮ ਲੱਗਦਾ ਵੀ ਥੋੜ੍ਹਾ ਜਿਹਾ ਹੁਣ ਉਹਦਾ ਥੋੜ੍ਹਾ ਸੁਧਾਰ ਆ ਰਿਹਾ। ਪਹਿਲਾਂ
ਤੁਸੀਂ ਪਰਸੋਂ ਸ਼ਾਮੀ ਇਹ ਗੱਲ ਕਹੀ ਸੀ, ਅਸੀਂ ਕੱਲ੍ਹ ਸਵੇਰੇ ਵੀ
ਇਹ ਗੱਲ ਕੀਤੀ ਆ, ਪਰ ਜਿਹੜੇ ਲੀਡਰ ਹੁੰਦੇ ਨੇ, ਮੈਨੂੰ ਪ੍ਰੋਬਲਮ ਇਸ ਕਰਕੇ ਆ ਕਿ ਤੁਸੀਂ ਪਬਲਿਕਲੀ ਆ ਕੇ ਆਪਣੇ ਵੱਲੋਂ ਹੀ ਅਪੁਆਇੰਟ ਕੀਤੀ ਗਈ ਟਾਸਕ ਫੋਰਸ, ਆਪਣੇ ਵੱਲੋਂ ਹੀ ਤੁਸੀਂ ਅਪੁਆਇੰਟ ਕੀਤੀ ਗਈ ਬੋਰਡ ਅਤੇ ਪੁਲਿਸ ਸਰੀ ਪੁਲਿਸ ਸਰਵਿਸ, ਉਹਨਾਂ ਦੇ ਅਧਿਕਾਰੀਆਂ ਨੂੰ ਝਿੜਕਾਂ ਮਾਰ ਰਹੇ ਹੋ, ਤੁਸੀਂ ਬੁਰਾ ਭਲਾ ਕਹਿ ਰਹੇ ਹੋ, ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਨੇ ਉਹਨਾਂ ਦੀ ਕੀ ਗਲਤੀ ਹੈ? ਤੁਸੀਂ ਇਹ ਸੋਚੋ ਕਿ ਜਿਹੜੇ ਇਸ ਵੇਲੇ ਪੁਲਿਸ ਆਫਿਸਰਸ ਇਸ ਟਾਸਕ ਫੋਰਸ ਦੇ ਵਿੱਚ ਤੇ ਇਸ ਪੁਲਿਸ ਸਰਵਿਸ ਦੇ ਵਿੱਚ ਕੰਮ ਕਰ ਰਹੇ ਨੇ,
ਉਹਨਾਂ ਦੇ ਮੋਰਾਲ ਤੇ ਕੀ
ਬੀਤ ਰਹੀ ਹੋਏਗੀ? ਸੋ ਨੋਮ ਲਿਪਿੰਸਕੀ ਨੇ ਕੱਲ੍ਹ ਜਿਹੜਾ ਬਿਆਨ ਜਾਰੀ ਕੀਤਾ, ਨੋਮ ਲਿਪਿੰਸਕੀ ਦੇ ਵਿੱਚ 100 ਖਾਮੀਆਂ ਹੋਣਗੀਆਂ
ਜੀ,
ਕਿ ਉਹਨਾਂ ਬਾਰੇ ਆਪਾਂ ਬੜਾ ਵੱਡਾ ਇੱਕ ਕ੍ਰਿਟੀਕਲ ਅਨਾਲਿਸਿਸ ਲਿਖ ਸਕਦੇ ਹਾਂ, ਉਹਨਾਂ ਬਾਰੇ ਗੱਲ ਕਰ ਸਕਦੇ ਹਾਂ, ਪਰ ਉਹਨਾਂ ਨੇ ਕੱਲ੍ਹ ਜਿਹੜਾ ਬਿਆਨ ਜਾਰੀ ਕੀਤਾ ਉਹਦੇ ਅਖੀਰਲੇ ਪੈਰੇ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਪੁਲਿਸ ਆਫਿਸਰਸ ਨੇ ਉਹ ਸਾਰਿਆਂ ਦਾ ਧੰਨਵਾਦ
ਕੀਤਾ
ਕਿ ਤੁਸੀਂ ਦਿਨ ਰਾਤ ਲੱਗੇ ਹੋਏ ਹੋ, ਆਪਣਾ ਪਰਸਨਲ ਟਾਈਮ ਸੈਕਰੀਫਾਈਸ ਕਰ ਰਹੇ ਹੋ, ਤੁਹਾਡਾ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ
ਜੀ।
ਪ੍ਰੀਮੀਅਰ ਸੂਬੇ ਦੇ ਲੀਡਰ ਨੇ, ਉਹਨਾਂ ਨੂੰ ਦੇਖੋ ਜੇ ਕੰਸਰਨਸ ਹੈਗੇ ਨੇ ਤੇ ਤੁਸੀਂ ਕੌਨਫੀਡੈਂਸ਼ਲੀ, ਤੁਸੀਂ ਜ਼ਰੂਰੀ ਨਹੀਂ ਵੀ ਮੀਡੀਆ ਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਝਟਕਾਂ ਮਾਰਨੀਆਂ, ਤੁਸੀਂ ਉਹਨਾਂ ਨੂੰ ਫੋਨ ਕਰ ਲਓ ਯਾਰ,
ਉਹਦਾ ਥੀਏਟਰ ਹੋਣਾ ਬੰਦਾ ਜ਼ਰੂਰੀ ਨਹੀਂ ਹੈ।
ਜੋਨ ਬਰੂਵਰ ਨਾਲ ਤੁਹਾਨੂੰ ਪ੍ਰੋਬਲਮ ਸੀ, ਤੁਸੀਂ ਉਹਨਾਂ ਨੂੰ ਕਹਿਣਾ ਸੀ ਵੀ ਜੇ ਤੁਸੀਂ ਜਿਹੜਾ ਸ਼ਬਦ ਇਸਤੇਮਾਲ ਤੁਸੀਂ ਇਹਨੂੰ ਕ੍ਰਾਈਸਿਸ ਨਹੀਂ ਕਹਿ ਰਹੇ ਵੀ ਇਹ ਗਲਤ ਆ, ਤੁਸੀਂ ਫੋਨ ਕਰ ਲਓ ਯਾਰ।
ਨਹੀਂ ਨਹੀਂ,
ਤੁਸੀਂ ਫੋਨ ਕਰਕੇ ਉਹਨਾਂ ਨੂੰ ਕਹੋ।
ਹਾਂ, ਪਰ ਦੇਖੋ ਜਦੋਂ ਪ੍ਰੀਮੀਅਰ ਨੂੰ ਸਵਾਲ ਪੁੱਛਿਆ ਜਾਏਗਾ ਉਦੋਂ ਉਹਨਾਂ ਨੂੰ ਉਸ ਗੱਲ ਬਾਰੇ ਰਿਐਕਟ ਕਰਨਾ ਪੈਣਾ।
ਫਿਰ ਵੀ ਮੈਂ ਕਹਾਂਗਾ ਕਿ ਪਬਲਿਕਲੀ ਤੁਸੀਂ ਮੀਡੀਆ ਦੇ ਸਾਹਮਣੇ ਤੁਸੀਂ ਇਹ ਕਹਿ ਦਿਓ ਕਿ ਹਾਂ ਯਾਰ ਵੀ ਇਹ ਕ੍ਰਾਈਸਿਸ ਬਣਦਾ, ਪਰ ਤੁਸੀਂ ਇਹ ਕਹਿਣਾ ਕਿ ਜੇ ਉਹ ਅਰਜੈਂਸੀ ਨਹੀਂ ਦਿਖਾ ਸਕਦੇ ਲੰਬੇ ਹੋ ਜਾਣ, ਇਹ ਤਾਂ ਲੀਡਰਸ਼ਿਪ ਨਹੀਂ।
ਹਾਂ,
ਸੋ ਜੇ ਤੁਸੀਂ ਸਰੀ ਪੁਲਿਸ ਸਰਵਿਸ ਬਾਰੇ ਵੀ ਤੁਸੀਂ ਇੱਦਾਂ ਪਬਲਿਕਲੀ ਆ ਕੇ ਕਹਿ ਰਹੇ ਹੋ ਮਿਸਮੈਚ ਆ, ਕਮਿਊਨੀਕੇਸ਼ਨ ਨਹੀਂ, ਉਹ ਕੁਝ ਹੋਰ ਕਹਿੰਦੇ, ਉਹ ਕੁਝ ਹੋਰ ਕਹਿੰਦੇ, ਤੁਸੀਂ ਪ੍ਰੀਮੀਅਰ ਹੋ, ਸੋਰਟ ਇਟ ਆਊਟ
ਵਨ ਐਂਡ ਅਗੇਨ ਟੂ ਗੋ ਬੈਕ ਟੂ ਦ ਪੁਆਇੰਟ ਕਿ ਜਦੋਂ ਇਹ ਸਾਰੀਆਂ ਤਬਦੀਲੀਆਂ ਲਾਗੂ ਕੀਤੀਆਂ ਗਈਆਂ ਸੀ, ਤੁਸੀਂ ਆਰਮਜ਼ ਲੈਂਥ ਤੇ ਰਹਿ ਕੇ ਨਹੀਂ ਕਹਿ ਸਕਦੇ ਵੀ ਸਾਡਾ ਉਹਦੇ ਵਿੱਚ ਕੋਈ ਹੱਥ ਨਹੀਂ ਸੀ, ਵੀ ਤੁਹਾਡੀ ਗਲਤੀ ਸੀ, ਤੁਸੀਂ ਇਹ ਫੈਸਲਾ ਲਿਆ ਸੀ, ਅਸੀਂ ਤਾਂ ਹੁਣ ਮਦਦ ਕਰਨ ਪਹੁੰਚੇ ਹਾਂ। ਜਿਹੜੀਆਂ ਜਿੱਥੇ ਆਪਣੀਆਂ ਖਾਮੀਆਂ ਵੀ ਰਹੀਆਂ ਨੇ ਉਹ ਐਕਨੋਲੇਜ ਕਰਨੀਆਂ ਪੈਣਗੀਆਂ। ਐਂਡ ਲੈਟਸ ਪੁੱਟ ਵਨ ਥਿੰਗ ਇਨ ਪਰਸਪੈਕਟਿਵ, ਇਹ ਜਿਹੜੀ ਖੂਬੀ ਸੀਗੀ ਇਹ ਜੌਨ ਹੋਰਗਨ ਦੇ ਵਿੱਚ ਸੀਗੀ, ਸਾਬਕਾ ਪ੍ਰੀਮੀਅਰ ਦੇ ਵਿੱਚ, ਜਿੱਥੇ ਕਿਤੇ ਕੋਈ ਗਲਤੀ ਹੁੰਦੀ ਸੀ ਉਹ ਗਲਤੀ ਮੰਨਦੇ ਸੀ। ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਅੰਡਰ ਡੇਵਿਡ ਡੀਬੀ ਇਹ ਚੀਜ਼ ਹੁਣ ਥੋੜ੍ਹੀ ਜਿਹੀ ਮਿਊਟਿਡ ਜਿਹੇ ਤਰੀਕੇ 'ਚ ਦੇਖਣ ਨੂੰ ਮਿਲੀ ਜਦੋਂ ਇਹਨਾਂ ਨੇ ਡਰੱਗ ਡੀਕ੍ਰਿਮੀਨਲਾਈਜੇਸ਼ਨ 'ਤੇ ਯੂ ਟਰਨ ਲਿਆ, ਉਹ ਵੀ ਬਹੁਤ ਰੈਜ਼ਿਸਟੈਂਸ ਤੋਂ ਬਾਅਦ।
ਮੈਨੂੰ ਇੱਦਾਂ ਲੱਗਦਾ ਵੀ ਜੀ ਇਹ ਜ਼ਿਆਦਾ ਹੀ ਗਲਤੀਆਂ ਮੰਨਦੇ ਨੇ
ਜੀ,
ਸੋ ਕੋਈ ਵੀ ਚੀਜ਼ ਜਿਹੜੀ ਪਹਿਲਾਂ ਅਪੁਆਇੰਟ ਕਰ ਦਿਓ, ਚੀਜ਼ ਬਣਾ ਦਿਓ, ਜੇ ਤਾਂ ਚੱਲ ਗਈ ਤੇ ਉਹਦਾ ਕ੍ਰੈਡਿਟ ਲਵੋ, ਜੇ ਉਹ ਚੱਲੀ ਨਹੀਂ ਫਿਰ ਉਹਨੂੰ ਵੀ ਭੰਡਣ ਲੱਗ ਜਾਓ,
ਉਹਨੇ ਭੰਡਣ ਲੱਗ ਜਾਓ,
ਇਹ ਠੀਕ ਨਹੀਂ, ਇਹ ਠੀਕ ਨਹੀਂ, ਤੁਸੀਂ ਕੀਤੀ ਸੀ ਅਪੁਆਇੰਟ, ਡੀਕ੍ਰਿਮੀਨਲਾਈਜੇਸ਼ਨ ਠੀਕ ਨਹੀਂ ਹੋਈ, ਤੁਸੀਂ ਚਲਾਈ ਸੀ।
ਉਹਦੇ ਵਿੱਚ ਉਹੀ ਓਨਰਸ਼ਿਪ ਲੈਣ ਦੀ ਗੱਲ
ਤਾਂ
ਅਸੀਂ ਚਲਾਈ ਸੀ, ਇਹ ਗਲਤੀ ਹੋਈ ਆ। ਤੇ ਜਿਵੇਂ ਮੈਨੂੰ ਜੌਨ ਹੋਰਗਨ ਦੀ ਉਹ ਸਟੇਟਮੈਂਟ ਯਾਦ ਆਉਂਦੀ ਹੈ ਯਾਰ, ਜਦੋਂ ਮਿਊਜ਼ੀਅਮ ਵਾਲਾ ਰੌਲਾ ਪਿਆ ਸੀ ਵਿਕਟੋਰੀਆ 'ਚ, ਉਹਨਾਂ ਨੇ ਕਿਹਾ ਵੀ ਇਹ ਦੇਖੋ ਮੇਰਾ ਫੈਸਲਾ ਸੀ, ਇਹ ਸਿਰਫ ਤੇ ਸਿਰਫ ਮੇਰੇ 'ਤੇ ਆਉਂਦੀ ਹੈ ਗੱਲ। ਉਹਨਾਂ ਨੇ ਕਿਸੇ ਮੰਤਰੀ ਨੂੰ, ਕਿਸੇ ਕਲਚਰ ਮਿਨਿਸਟਰ ਨੂੰ ਜਾਂ ਕਿਸੇ ਹੋਰ ਨੂੰ ਮੂਹਰੇ ਕਰਕੇ ਆਪ ਨਹੀਂ ਸੀ ਲੁਕੇ ਉਹ। ਸੋ ਦੇਖਦੇ ਹਾਂ, ਚਲੋ ਖੈਰ ਅੱਜ 8:30 ਜਿਹੜਾ ਇੱਕ ਸਪੈਸ਼ਲ ਬ੍ਰੌਡਕਾਸਟ ਹੋਣਾ, ਉਹਦੇ ਵਿੱਚ ਪ੍ਰੀਮੀਅਰ ਨੇ ਐਕਸਟੋਰਸ਼ਨ ਨਾਲ ਸੰਬੰਧਿਤ ਜਿਹੜੀ ਹੋਰ ਗੱਲਬਾਤ ਹੈ ਉਹ ਕਰਨੀ ਆ, ਉਹਦੇ 'ਚ ਦੇਖਦੇ ਹਾਂ ਕਿ ਕੱਲ੍ਹ ਨਾਲੋਂ ਵੱਖਰੀਆਂ ਗੱਲਾਂ ਹੋਰ ਅੱਜ ਕਿਹੜੀਆਂ ਹੁੰਦੀਆਂ ਨੇ। ਜਿਹੜਾ ਅੱਜ 8:30 'ਤੇ ਉਹ ਇੱਕ ਸਾਈਮਲਕਾਸਟ, ਇੱਕ ਸਪੈਸ਼ਲ ਬ੍ਰੌਡਕਾਸਟ ਆ, ਜਿੰਨੇ ਵੀ ਇੱਥੇ ਆਪਣੇ ਸਥਾਨਕ ਪੰਜਾਬੀ ਰੇਡੀਓ ਸਟੇਸ਼ਨਸ ਨੇ ਸਾਰਿਆਂ ਦੇ ਉੱਪਰ ਉਹੀ ਸੇਮ ਜਿਹੜਾ ਪ੍ਰੀਮੀਅਰ ਦਾ ਲਾਈਵ ਬ੍ਰੌਡਕਾਸਟ ਆ ਉਹ ਕੈਰੀ ਕੀਤਾ ਜਾਏਗਾ।
ਆਈ ਰੀਲੀ ਹੋਪ ਕਿ ਜਿਹੜੀ ਮੰਗ ਨਾ ਪੁਲਿਸ ਸਰਵਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਸਾਨੂੰ ਐਡੀਸ਼ਨਲ ਰਿਸੋਰਸਿਸ ਚਾਹੀਦੇ ਨੇ, ਸਾਨੂੰ ਆਪਣਾ ਸਟੈਂਡ ਅਲੋਨ ਹੈਲੀਕਾਪਟਰ ਲੈ ਦਿਓ, ਸਾਨੂੰ ਤੁਸੀਂ ਜ਼ਿਆਦਾ ਪੁਲਿਸ ਆਫਿਸਰਸ ਦੇ ਦਿਓ, ਇਹ ਪ੍ਰੀਮੀਅਰ ਜੇ ਚਾਹੁਣ ਕਰ ਸਕਦੇ ਨੇ। ਉਹ ਜੇ ਉਹ ਕਰਨ, ਉਸ ਤੋਂ ਬਾਅਦ ਫਿਰ ਉਹ 100 ਕ੍ਰਿਟੀਸਾਈਜ਼ ਕਰੀ ਜਾਣ ਸਾਰਿਆਂ ਨੂੰ, ਦੈਨ ਇਟ ਵਿਲ ਮੇਕ ਮੋਰ ਸੈਂਸ।
ਜੋ ਤੁਸੀਂ ਮੰਗਿਆ ਤੁਹਾਨੂੰ ਸਭ ਕੁਝ ਦਿੱਤਾ,
ਫਿਰ ਵੀ ਕੰਮ ਨਹੀਂ ਹੋ ਰਿਹਾ,
ਫਿਰ ਵੀ ਕੰਮ ਨਹੀਂ ਹੋ ਰਿਹਾ,
ਤੁਸੀਂ ਕੁਝ ਦੇ ਤਾਂ ਰਹੇ ਨਹੀਂ, ਤੁਸੀਂ ਬਸ ਇਹ ਕਹਿ ਰਹੇ ਹੋ ਬੈਟਰ ਕਮਿਊਨੀਕੇਟ ਕਰੋ, ਤੁਸੀਂ ਜਿਹੜੇ ਲੀਡਰਸ ਨੇ ਐਕਸਟੋਰਸ਼ਨ ਦੇ ਉਹਨਾਂ ਨੂੰ ਵੀ ਫੜੋ, ਸਿਰਫ ਫੂਡ ਸੋਲਜਰਸ ਨੂੰ ਫੜ ਕੇ ਗੱਲ ਨਹੀਂ ਬਣਨੀ,
ਉਹ ਸਭ ਨੂੰ ਪਤਾ,
ਉਹ ਸਭ ਨੂੰ ਪਤਾ।
ਵਾਸੂ ਜੀ ਮਿੰਟ ਆਪਣੇ ਕੋਲ ਥੋੜ੍ਹੇ ਹੀ ਨੇ, ਕੁਇਕਲੀ ਆਪਾਂ ਗੱਲ ਕਰੀਏ। ਅੱਛਾ ਯਾਰ, ਤਾਂਬਾ ਬੜਾ ਚੋਰੀ ਹੋ ਰਿਹਾ ਇੱਥੋਂ ਸਰੀ ਚੋਂ।
ਹਾਂਜੀ ਹਾਂਜੀ,
ਤਾਂਬੇ ਦੀਆਂ ਚੋਰੀਆਂ ਬਾਰੇ ਬੀਸੀ ਹਾਈਡਰੋ ਨੇ ਦੱਸਿਆ ਕਿ ਪਿਛਲੇ ਸਾਲ ਕ੍ਰਿਸਮਸ ਈਵ 'ਤੇ 24 ਦਸੰਬਰ ਨੂੰ ਪਤਾ ਲੱਗਾ ਕਿ 64 ਐਵੀਨਿਊ 'ਤੇ ਜਿਹੜੇ ਆਹ ਮੇਨਟੇਨੈਂਸ ਮੈਨ ਹੋਲਸ ਹੁੰਦੇ ਨੇ, ਜਿਹੜੇ ਮੈਨ ਹੋਲਸ ਨੂੰ ਚੱਕ ਕੇ ਉਹਨਾਂ ਦੇ ਵਿੱਚ ਜਿਹੜੇ ਤਾਂਬੇ ਦੀਆਂ ਤਾਰਾਂ ਜਾਂ ਵਿਛੀਆਂ ਹੁੰਦੀਆਂ ਹਨ, ਬਿਜਲੀ ਦੀਆਂ ਤਾਰਾਂ, ਉਹਨਾਂ ਦੇ ਵਿੱਚੋਂ ਤਕਰੀਬਨ 3700 ਕਿਲੋ ਤਾਂਬਾ ਚੋਰੀ ਕੀਤਾ ਗਿਆ, ਕੇਬਲ ਚੋਰੀ ਕੀਤੀ ਗਈ ਆ। ਯਾਰ ਐਵਰੇਜ ਹਾਥੀ ਦਾ ਭਾਰ ਇੰਨਾ ਹੁੰਦਾ।
ਸੋ 1300 ਮੀਟਰ, 1.3 ਕਿਲੋਮੀਟਰ ਲੰਬੀ ਜਿਹੜੀ ਕਾਪਰ ਵਾਇਰ। ਸੋ 3700 ਕਿਲੋ, ਕਹਿੰਦੇ ਇੱਕ ਵਾਰ ਤਾਂ ਚੋਰੀ ਨਹੀਂ ਹੋਈ ਹੋਣੀ।
ਹਾਂਜੀ,
ਸੋ ਕਹਿੰਦੇ ਅਕਤੂਬਰ ਤੋਂ ਦਸੰਬਰ ਦਰਮਿਆਨ ਕਹਿੰਦੇ ਚੋਰਾਂ ਨੇ ਵਾਰੀ ਵਾਰੀ ਕਹਿੰਦੇ ਇੱਕ ਠਿੱਬੀ ਲਾਈ ਹੋਣੀ ਹੈ। ਸੋ 64 ਐਵੀਨਿਊ 'ਤੇ 159 ਅਤੇ 162 ਸਟਰੀਟ ਦਰਮਿਆਨ
ਜੀ
ਟੋਟਲ ਉਹਨਾਂ ਨੇ ਦੇਖਿਆ ਵੀ 14 ਜਿਹੜੇ ਇਹ ਮੈਨ ਹੋਲਸ ਦੇ ਜਿਹੜੇ ਢੱਕਣ ਸੀਗੇ ਉਹ ਹਟਾਏ ਹੋਏ ਸੀ, ਉਹਨਾਂ ਨਾਲ ਛੇੜਛਾੜ ਹੋਈ ਸੀ।
ਅੱਛਾ, ਇਹਦਾ ਪਤਾ ਵੀ ਤਾਂ ਲੱਗਿਆ, ਇੱਕ ਡਰਾਈਵਰ ਜਾ ਰਿਹਾ ਸੀ 64 ਐਵੀਨਿਊ 'ਤੇ ਗੱਡੀ ਚਲਾਉਂਦਾ, ਅਤੇ ਇੱਕਦਮ ਉਹ ਕਿਸੇ ਓਪਨ ਮੈਨ ਹੋਲ ਦੇ ਵਿੱਚ ਉਹਦੀ ਗੱਡੀ ਜਦੋਂ ਗਈ ਉਦੋਂ ਪਤਾ ਲੱਗਾ। ਫਿਰ ਜਿਹੜਾ ਤੁਸੀਂ ਆਹ ਦੱਸਿਆ 64 ਐਵੀਨਿਊ ਦਾ ਸਟ੍ਰੈਚ, ਉਹਦੀ ਇੰਸਪੈਕਸ਼ਨ ਕੀਤੀ ਗਈ ਬਿਟਵੀਨ 159 ਐਂਡ 162 ਸਟਰੀਟ,
ਅਤੇ 14 ਟੱਕਣ ਸੀਗੇ ਜਿਹੜੇ ਮੈਨ ਹੋਲਸ ਦੇ ਜਿਹੜੇ ਹਟਾਏ ਹੋਏ ਸੀ ਜਾਂ ਹਿੱਲੇ ਹੋਏ ਸੀ
ਜੀ।
ਅਤੇ ਇਹ ਪਤਾ ਲੱਗਿਆ ਕਿ ਅਪ੍ਰੈਲ 2024 ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਦੇ 22 ਮਾਮਲੇ ਕਾਪਰ ਵਾਇਰ ਥੈਫਟ ਦੇ ਸਾਹਮਣੇ ਆ ਚੁੱਕੇ ਨੇ। ਸੋ ਬੀਸੀ ਹਾਈਡਰੋ ਦੀ ਕਾਪਰ ਦੀ ਜਿਹੜੀ ਤਾਰ ਆ, ਸੋ ਜਿਹੜੀ ਇਹ ਅੰਡਰਗਰਾਊਂਡ ਵਿਛਾਉਂਦੇ ਨੇ, ਆਮ ਤੌਰ 'ਤੇ ਨਿਊਟਰਲ ਵਾਇਰ ਹੁੰਦੀ ਆ। ਸੋ ਇਹਨੂੰ ਜੇ ਕੱਟ ਦਿੱਤਾ ਜਾਵੇ ਤਾਂ ਪਾਵਰ ਕੱਟ ਨਹੀਂ ਹੁੰਦਾ, ਪਰ ਪਾਵਰ ਸ਼ੌਕ ਦਾ ਬਹੁਤ ਵੱਡਾ ਰਿਸਕ ਹੋ ਸਕਦਾ। ਸੋ ਬੀਸੀ ਹਾਈਡਰੋ ਵਾਲੇ ਕਹਿ ਰਹੇ ਨੇ ਵੀ ਹੱਥ ਜੋੜ ਕੇ ਬੇਨਤੀ, ਇੱਦਾਂ ਦੇ ਪੰਗੇ ਨਾ ਲਓ, ਜਾਨ ਵੀ ਜਾ ਸਕਦੀ ਆ। ਤੇ ਸਵਾਲ ਵੱਡਾ ਇਹ ਹੈ ਕਿ ਇੰਨੀ ਵੱਡੀ ਤਾਰ ਚੋਰੀ ਕਰਕੇ ਇਹਨੂੰ ਵੇਚਣਗੇ ਕਿੱਥੇ?
ਪਰ ਬਸ ਹਾਂ, ਕਿਉਂਕਿ ਜਿਹੜੇ ਸਕ੍ਰੈਪ ਡੀਲਰਸ ਨੇ ਉਹਨਾਂ ਨੂੰ ਇਸ ਤਰ੍ਹਾਂ ਕੋਈ ਗੈਰ ਕਾਨੂੰਨੀ ਜਾਂ ਚੋਰੀ ਦਾ ਸਮਾਨ ਖਰੀਦਣ 'ਤੇ ਉਹਨਾਂ ਵਾਸਤੇ ਤਾਂ ਜੁਰਮਾਨੇ ਨੇ। ਪਰ ਫਿਰ ਕੀ ਇਹ ਵੀ ਇੱਕ, ਦਿਸ ਇਜ਼ ਵਨ ਆਫ ਦੋਜ਼ ਏਰੀਆਜ਼ ਕਿ ਲਾਅ ਐਗਜ਼ਿਸਟ ਕਰਦਾ, ਰੂਲ ਐਗਜ਼ਿਸਟ ਕਰਦਾ, ਉਹ ਇੰਪਲੀਮੈਂਟ ਨਹੀਂ ਹੋ ਰਿਹਾ, ਉਹਨੂੰ ਉਹਨੂੰ ਲਾਗੂ ਕਰਨਾ, ਉਹਨੂੰ ਪੁਲਿਸ ਕਰਨਾ ਮੁਸ਼ਕਲ ਆ।
ਜਾਂ ਫਿਰ ਇਹਨੂੰ ਵੀ ਕਿਤੇ ਜਿੱਦਾਂ ਚੋਰੀ ਦੀਆਂ ਗੱਡੀਆਂ ਵਾਂਗ ਐਕਸਪੋਰਟ ਹੀ ਨਾ ਕਰ ਦੇਣ।
ਯੈਸ, ਸਹੀ ਗੱਲ ਆ। ਵਾਸੂ ਜੀ, ਤਾਂਬੇ ਦੀ ਕੀਮਤ ਇਸ ਵੇਲੇ $4 to $6 ਪ੍ਰਤੀ ਪਾਉਂਡ ਆ, ਅਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਹ ਸੋਨੇ ਚਾਂਦੀ ਦੀ ਕੀਮਤਾਂ ਦੇ ਵਿੱਚ ਬੜਾ ਵਾਧਾ ਦੇਖਣ ਨੂੰ ਮਿਲਿਆ, ਹੁਣ ਕਈਆਂ ਦਾ ਮੰਨਣਾ ਹੈ ਵੀ ਜਿਹੜੀ ਨੈਕਸਟ ਇਹੋ ਜਿਹੀ ਚੀਜ਼ ਹੋਣੀ ਉਹ ਤਾਂਬਾ ਹੋਣਾ। ਕਾਪਰ ਇਜ਼ ਗੋਇੰਗ ਟੂ ਬੀ ਵਨ ਆਫ ਦੋਜ਼ ਥਿੰਗਸ, ਕਿਉਂਕਿ ਇਹ ਵੀ ਜਿਸ ਤਰ੍ਹਾਂ ਦੇ ਦੇਖੋ ਇਲੈਕਟ੍ਰੀਫਿਕੇਸ਼ਨ ਦਾ ਦੌਰ ਚੱਲਦਾ ਪਿਆ, ਇਲੈਕਟ੍ਰਿਕ ਗੱਡੀਆਂ ਸਾਰਾ ਕੁਝ ਬੈਟਰੀ ਵਾਲੇ ਪਾਸੇ ਨੂੰ ਜਾ ਰਿਹਾ, ਉਹਦੇ ਵਿੱਚ ਕਾਪਰ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਆ।
ਸੋ ਇਹ ਜਿਹੜੀ 64 ਐਵੀਨਿਊ ਆ, ਕਿਉਂਕਿ ਇਹਦੀ ਹੁਣ 4-laning ਹੋ ਰਹੀ ਆ, ਤੇ ਇਹ ਤਾਰ ਕਹਿੰਦੇ ਨਵੀਂ ਨਵੀਂ ਵਿਛਾਈ ਸੀ ਅਜੇ, ਸੋ ਇਹਦੇ ਅਜੇ ਕਨੈਕਸ਼ਨਸ ਵਗੈਰਾ ਵੀ ਨਹੀਂ ਜੋੜੇ ਗਏ ਸੀ,
ਕੀ ਇਹਦਾ ਮਤਲਬ ਕਿਸੇ ਨੂੰ ਪਤਾ,
ਨਵੀਂ ਨਵੀਂ ਵਿਛੀ ਤਾਰ ਹੀ ਉਹ ਕੱਟ ਕੇ ਲੈ ਗਏ।
ਵਾਸੂ ਜੀ, ਕਈ ਆ ਟੈਸਲਾ ਦੇ ਜਿਹੜੇ ਚਾਰਜਰ ਲੱਗੇ ਆ, ਟੈਸਲਾ ਦੇ ਚਾਰਜਰ ਦੀਆਂ ਤਾਰਾਂ ਇਸੇ ਤਰ੍ਹਾਂ ਸਨੈਪ ਕੀਤੀਆਂ ਹੁੰਦੀਆਂ।
ਵੀਰੇ ਜੀ, ਅਸੀਂ ਅਕਸਰ ਨਾ ਕੰਪੇਅਰ ਕਰਦੇ ਹੁੰਦੇ ਥਰਡ ਵਰਲਡ ਕੰਟਰੀਜ਼ ਦੇ ਨਾਲ ਕਿ ਦੇਖ ਲਓ ਜੀ ਫਲਾਣੇ ਮੁਲਕ ਦੇ ਵਿੱਚ ਰੇਲ ਗੱਡੀਆਂ ਦੇ ਵਿੱਚ ਜਿਹੜੇ ਵਾਸ਼ਰੂਮਸ ਦੇ ਵਿੱਚ ਮੱਗੇ ਵੀ ਨੇ
ਉਹ ਵੀ ਚੱਕੇ,
ਉਹ ਵੀ ਸਟੀਲ
ਬੰਨੇ ਹੁੰਦੇ ਆ,
ਜਿਹੜੀ ਵਾਇਰ ਨਾਲ, ਸਟੀਲ ਵਾਇਰ ਨਾਲ ਜੋੜੇ ਹੁੰਦੇ ਆ ਸਟੀਲ ਚੇਨ ਦੇ ਨਾਲ। ਤੇ ਫਿਰ ਜਿਹੜੇ ਬੈਂਕਾਂ ਦੇ ਵਿੱਚ ਈਵਨ ਪੈਨ ਵੀ ਹੁੰਦਾ ਫਾਰਮ ਭਰਨ ਵਾਸਤੇ, ਉਹਨਾਂ ਸੇਬਾ ਬੰਨਿਆ ਹੁੰਦਾ ਵੀ ਸਾਡੇ ਇੱਥੇ ਦੇਖੋ ਵੀ ਲੋਕਾਂ ਨੇ ਘਰਾਂ ਦੇ ਬਾਹਰ ਇੰਨੀ ਵਧੀਆ ਵਧੀਆ ਸਮਾਨ ਉੱਦਾਂ ਹੀ ਰੱਖਿਆ ਹੁੰਦਾ, ਤੇ ਇੱਥੇ ਕਿੰਨੇ ਸੁਰੱਖਿਅਤ ਸਾਡੇ ਸੇਬਾ ਬੰਨਿਆ ਹੁੰਦਾ ਵੀ ਸਾਡੇ ਇੱਥੇ ਦੇਖੋ ਵੀ ਲੋਕਾਂ ਨੇ ਘਰਾਂ ਦੇ ਬਾਹਰ ਇੰਨੀ ਵਧੀਆ ਵਧੀਆ ਸਮਾਨ ਉੱਦਾਂ ਹੀ ਰੱਖਿਆ ਹੁੰਦਾ, ਤੇ ਇੱਥੇ ਕਿੰਨੇ ਸੁਰੱਖਿਅਤ ਸਾਡੇ, ਕਿੰਨੇ ਸੇਫ ਮੁਲਕ ਨੇ, ਪਬਲਿਕ ਇਨਫਰਾਸਟਰਕਚਰ ਕਿੰਨਾ ਸਾਰਾ ਪਾਰਕਸ ਦੇ ਵਿੱਚ, ਜੇ ਇਹ ਫਲਾਣੇ ਮੁਲਕ 'ਚ ਹੋਵੇ ਲੋਕ ਤਾਂ ਲਾਹ ਲਾ ਕੇ ਲੈ ਜਾਣ, ਉਹ ਲਾਉਣਾ ਸ਼ੁਰੂ ਕਰਤਾ,
ਲਾਉਣਾ ਸ਼ੁਰੂ ਹੋ ਚੁੱਕਾ। ਬਿਲਕੁਲ ਵਾਸੂ ਜੀ, ਲੈਜੇ ਵੱਲੋਂ ਇੱਕ ਸਰਵੇਖਣ ਕੀਤਾ ਗਿਆ, 1570 ਕੈਨੇਡੀਅਨਸ ਨੂੰ ਆਨਲਾਈਨ ਸਰਵੇ ਕੀਤਾ, ਜਨਵਰੀ 30 ਤੋਂ ਲੈ ਕੇ 2 ਫਰਵਰੀ ਵਿਚਕਾਰ। ਸੋ ਬੜਾ ਤਾਜ਼ਾ ਸਰਵੇਖਣ ਹੈ ਇਹ। ਇਹਦੇ ਵਿੱਚ ਜਿਹੜਾ ਮੇਨ ਕੁਐਸਚਨ ਪੁੱਛਿਆ ਗਿਆ ਸੀ ਉਹ ਸੀ ਕਿ ਕੈਨੇਡਾ ਵੱਲੋਂ ਚਾਈਨਾ ਤੋਂ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਲਿਆਂਦੀਆਂ ਜਾਣੀਆਂ ਨੇ, 49,000 ਵਹੀਕਲਸ ਦੇ ਉੱਪਰ ਸਿਰਫ 6.1% ਟੈਰਿਫ ਲੱਗੇਗਾ। ਸੋ ਟੈਰਿਫ ਰੇਟ ਕੋਟਾਜ਼ ਤਹਿਤ ਇਹ ਗੱਡੀਆਂ ਆਉਣੀਆਂ ਨੇ, ਉਹਦੇ ਬਾਰੇ ਲੋਕਾਂ ਦੀ ਰਾਏ ਕੀ ਹੈ? ਸਾਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਚਾਈਨਾ ਦੇ ਨਾਲ ਸੰਬੰਧ ਕੋਈ ਬਹੁਤੇ ਵਧੀਆ ਨਹੀਂ ਸੀ, ਸਾਡਾ ਇੱਕ ਜਿਹੜਾ ਪੋਲੀਟੀਕਲ ਵਿਊ ਪੁਆਇੰਟ ਸੀ ਫੈਡਰਲੀ ਉਹ ਬੜਾ ਵੱਖਰਾ ਸੀ, ਉਦੋਂ ਲੋਕਾਂ ਦਾ ਵੀ ਜਿਹੜਾ ਪਰਸਪੈਕਟਿਵ ਸੀ ਇਸ ਟੌਪਿਕ 'ਤੇ ਉਹ ਅਲੱਗ ਸੀ। ਪਰ ਇਸ ਸਰਵੇਖਣ ਦੇ ਵਿੱਚ ਗੱਲ ਸਾਹਮਣੇ ਆਈ ਆ ਕਿ ਮਾਰਕ ਕਾਰਨੀ ਨੇ ਜਿਹੜੀ ਇਹ ਡੀਲ ਕੀਤੀ ਚਾਈਨਾ ਦੇ ਨਾਲ, ਸਰਵੇ ਕੀਤੇ ਹਰ 10 ਜਣਿਆਂ ਦੇ ਵਿੱਚੋਂ 7 ਜਣਿਆਂ ਨੂੰ ਇਸ ਡੀਲ ਬਾਰੇ ਪਤਾ ਹੈ ਕਿ ਚਾਈਨਾ ਦੇ ਨਾਲ ਇੱਦਾਂ ਦੀ ਕੋਈ ਸਹਿਮਤੀ ਬਣੀ ਆ, ਅਤੇ ਤਕਰੀਬਨ 61-62% ਨੰਬਰ ਬਣਦਾ ਜਿਹੜੇ ਕਿ ਚਾਈਨਾ ਤੋਂ ਕੈਨੇਡਾ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਦੀ ਆਮਦ ਦਾ ਸਮਰਥਨ ਕਰਦੇ ਨੇ।
ਯਾ ਦੇ ਸਪੋਰਟਡ। ਸੋ 24% ਕਹਿੰਦੇ ਅਸੀਂ ਸਟਰੋਂਗਲੀ ਸਪੋਰਟ ਕਰਦੇ ਹਾਂ ਇਸ ਫੈਸਲੇ ਨੂੰ, ਵੀ ਇਹ ਵਧੀਆ ਇੱਕ ਫੈਸਲਾ ਹੋਏਗਾ। ਤੇ 38% ਕਹਿੰਦੇ ਵੀ ਕੁਝ ਹੱਦ ਤੱਕ ਅਸੀਂ ਇਹਨੂੰ ਸਪੋਰਟ ਕਰਦੇ ਹਾਂ। ਸੋ ਕੁੱਲ ਮਿਲਾ ਕੇ ਤਕਰੀਬਨ 62% ਸਪੋਰਟ ਹੈ।
ਸਪੋਰਟ ਸਭ ਤੋਂ ਜ਼ਿਆਦਾ ਕਿਊਬੈਕ ਦੇ ਵਿੱਚ ਆ, ਉੱਥੋਂ ਦੇ 72% ਰਿਸਪੋਂਡੈਂਟਸ ਨੇ ਸਮਰਥਨ ਕੀਤਾ।
ਥੋੜੀ ਹੈਰਾਨੀ ਵਾਲੀ ਗੱਲ ਵੀ ਹੈ ਕਿਉਂਕਿ ਕਿਊਬੈਕ ਦੇ ਵਿੱਚ ਵੀ ਆਟੋ ਸੈਕਟਰ ਹੈਗਾ।
ਕਿਊਬੈਕ ਦੇ ਵਿੱਚ ਆਟੋ ਸੈਕਟਰ ਹੈ। ਅੱਛਾ, ਪਰ ਕਿਊਬੈਕ ਦੇ ਵਿੱਚ ਕਿਉਂਕਿ ਉਹ ਐਨਵਾਇਰਮੈਂਟ ਨੂੰ ਜ਼ਿਆਦਾ ਉਹਦੇ ਪ੍ਰਤੀ ਸੰਜੀਦਾ ਰਹਿੰਦੇ ਨੇ, ਅਤੇ ਇਸ ਕਰਕੇ ਅੱਛਾ ਉੱਥੇ ਦੇਖੋ ਠੰਡ ਦੇ ਬਾਵਜੂਦ, ਕਿਊਬੈਕ 'ਚ ਵੀ ਠੰਡ ਚੰਗੀ ਪੈਂਦੀ ਆ, ਜੇ ਕਿ ਨਾ ਕਿਸੇ ਦੋ ਸੂਬਿਆਂ ਦੇ ਵਿੱਚ ਹੁਣ ਤੱਕ ਇਲੈਕਟ੍ਰਿਕ ਵਹੀਕਲਸ ਦੀ ਅਪਟੇਕ ਸਭ ਤੋਂ ਮਜ਼ਬੂਤ ਰਹੀ, ਇੱਕ ਕਿਊਬੈਕ ਸੀ, ਦੂਜਾ ਇੱਥੇ BC ਆ। ਸੋ ਕਿਊਬੈਕ ਦੇ ਵਿੱਚ ਕਿਉਂਕਿ ਝੁਕਾਅ ਹੈਗਾ ਇਲੈਕਟ੍ਰਿਕ ਵਹੀਕਲਸ ਪ੍ਰਤੀ,
ਚਾਈਨਾ ਤੋਂ ਇਲੈਕਟ੍ਰਿਕ ਵਹੀਕਲਸ ਇੰਪੋਰਟ ਕਰਨ ਨੂੰ ਲੈ ਕੇ ਥੋੜਾ ਜਿਹਾ ਕਹਿ ਲਓ ਕਿ ਪੁਸ਼ ਬੈਕ ਹੋਏਗਾ, ਲੋਕ ਖੁਸ਼ ਨਹੀਂ ਹੋਣਗੇ ਕਿਉਂਕਿ ਉੱਥੇ ਦਾ ਆਟੋ ਸੈਕਟਰ ਪ੍ਰਭਾਵਿਤ ਹੋਏਗਾ। ਬਟ 62% ਸਪੋਰਟ ਆ ਫੋਰ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਇਨ ਕਿਊਬੈਕ।
ਇੱਕ ਜਿਹੜੀ 72% ਹਾਂ, ਇੱਕ ਜਿਹੜਾ ਵਾਸੂ ਜੀ ਹੋਰ ਜਿਹੜਾ ਗਰੁੱਪ ਆ ਜਿਹਦਾ ਉਹ ਹੈਗਾ 55+ ਏਜ ਵਾਲੇ ਮੈਨ, ਜਿਹਨਾਂ ਦੀ 55 ਵਰਿਆਂ ਤੋਂ ਨਹੀਂ, ਇੱਕ ਮਰਦ ਤੇ 55 ਸਾਲ ਤੋਂ ਉੱਪਰ ਵਾਲਾ ਏਜ ਗਰੁੱਪ ਵੀ ਚਾਈਨਾ ਤੋਂ ਗੱਡੀਆਂ ਲਿਆਉਣ ਦੇ ਫੈਸਲੇ ਦਾ ਸਮਰਥਨ ਕਰ ਰਿਹਾ। ਇਹ ਵੀ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਗੱਲ ਆ, ਕਿਉਂਕਿ ਆਮ ਤੌਰ 'ਤੇ ਕੀ ਹੁੰਦਾ ਕਿ ਜਿਹੜੇ ਕੋਈ ਯੰਗ ਬੰਦੇ ਹੋਣਗੇ ਜਿਹਨਾਂ ਨੂੰ ਕਹਿ ਲਓ ਕਿ ਜ਼ਿਆਦਾ ਜਿਹੜੀ ਕੋਸਟ ਕੰਸੀਡਰੇਸ਼ਨ ਹੁੰਦੀਆਂ ਨੇ, ਉਹਨਾਂ ਨੇ ਕਹਿਣਾ ਵੀ ਸਸਤੀ ਗੱਡੀਆਂ ਆਉਣ ਸਾਡੇ ਵਾਸਤੇ ਈਜ਼ੀ ਹੋਏਗਾ। ਜਿਹੜੇ 55+ ਵਾਲੇ ਗਰੁੱਪ ਹੈਗਾ ਉਹ ਯੂਜੁਅਲੀ ਆਪਣੇ ਕਰੀਅਰ ਦੇ ਵਿੱਚ ਫਾਈਨੈਂਸ਼ਲੀ ਉਹ ਸਟੇਬਲ ਇੱਕ ਸਥਿਤੀ 'ਤੇ ਪਹੁੰਚ ਚੁੱਕੇ ਹੁੰਦੇ ਨੇ। ਉਹਨਾਂ ਦੇ ਵਿੱਚ ਜਿਹੜੀਆਂ ਰਵਾਇਤੀ ਸੋਚਾਂ ਨੇ ਉਹ ਵੀ ਜ਼ਿਆਦਾ ਇੰਟਰੈਂਸਡ ਹੁੰਦੀਆਂ ਨੇ, ਪਰ ਉਹਦੇ ਬਾਵਜੂਦ 55+ ਦੇ ਵਿੱਚ ਵੀ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੀ ਆਮਦ ਉਹਦਾ ਸਵਾਗਤ ਕੀਤਾ ਜਾ ਰਿਹਾ, ਪਰ ਲੋਕਾਂ ਦੇ ਕੁਝ ਕੰਸਰਨਸ ਵੀ ਇਹਦੇ ਵਿੱਚ ਇਸ ਸਰਵੇਖਣ ਦੇ ਵਿੱਚ ਸਾਹਮਣੇ ਆਏ ਨੇ।
ਜਾਂ ਤਕਰੀਬਨ 75% ਲੋਕ ਕਹਿੰਦੇ ਵੀ ਉਹ ਘੱਟੋ ਘੱਟ ਇੱਕ ਕਿਸੇ ਕੰਸਰਨ ਨੂੰ ਲੈ ਕੇ ਚਿੰਤਤ ਸੀਗੇ। ਸੋ ਸਭ ਤੋਂ ਜ਼ਿਆਦਾ ਜਿਹੜਾ ਕਾਮਨ ਕੰਸਰਨ ਸੀ ਉਹ ਤਾਂ ਇਹ ਸੀ ਵੀ ਜਿਹੜੀਆਂ ਚਾਈਨਾ ਤੋਂ ਗੱਡੀਆਂ ਮੰਗਾ ਤਾਂ ਲਵਾਂਗੇ, ਪਰ ਕੀ ਉਹਨਾਂ ਦੀ ਕੁਆਲਿਟੀ ਵਧੀਆ ਹੋਏਗੀ, ਕੀ ਉਹ ਡਿਊਰੇਬਲ ਵੀ ਹੋਣਗੀਆਂ ਕਿ ਨਹੀਂ। ਦੂਜਾ ਸਭ ਤੋਂ ਵੱਡਾ ਕੰਸਰਨ ਸੀ ਕਿ ਇਹਦੇ ਨਾਲ ਕੈਨੇਡੀਅਨ ਆਟੋ ਇੰਡਸਟਰੀ 'ਤੇ ਮਾੜਾ ਪ੍ਰਭਾਵ ਪਏਗਾ, ਖਾਸ ਤੌਰ 'ਤੇ ਓਨਟੈਰੀਓ ਦੇ ਵਿੱਚ। ਤੇ ਤੀਸਰਾ ਕੰਸਰਨ ਇਹ ਸੀ ਕਿ ਡੇਟਾ ਸਿਕਿਉਰਿਟੀ ਤੇ ਪ੍ਰਾਈਵੇਸੀ ਨੂੰ ਲੈ ਕੇ, ਸਾਡਾ ਡੇਟਾ ਤਾਂ ਨਹੀਂ ਚੋਰੀ ਕਰਨਗੇ ਚਾਈਨਾ ਦੇ ਇਲੈਕਟ੍ਰਿਕ ਮੈਨੂਫੈਕਚਰਰਸ, ਵਹੀਕਲ ਮੈਨੂਫੈਕਚਰਰਸ। ਤੇ ਉਸ ਤੋਂ ਬਾਅਦ ਕੰਸਰਨ ਸੀਗਾ ਵਹੀਕਲ ਸੇਫਟੀ ਨੂੰ ਲੈ ਕੇ, ਵੀ ਸੁਰੱਖਿਅਤ ਵੀ ਹੋਣਗੇ ਵਾਹਨ ਕਿ ਨਹੀਂ। ਤੇ ਉਸ ਤੋਂ ਬਾਅਦ ਫਿਰ ਅਗਲਾ ਸਵਾਲ ਇਹ ਸੀ, ਕੰਸਰਨ ਇਹ ਸੀ ਕਿ ਅਸੀਂ ਜੇ ਚਾਈਨਾ ਦੇ ਨਾਲ ਇਸ ਤਰ੍ਹਾਂ ਦੀ ਡੀਲ ਕਰਦੇ ਹਾਂ ਕਿਤੇ ਅਮਰੀਕਾ ਵਾਲੇ ਨਾਖੁਸ਼ ਤਾਂ ਨਹੀਂ ਹੋ ਜਾਣਗੇ, ਡੋਨਲਡ ਟਰੰਪ ਨਾਰਾਜ਼ ਹੋ ਕੇ ਕਿਤੇ ਰਿਟੈਲੀਏਟ ਤਾਂ ਨਹੀਂ ਕਰਨਗੇ।
ਜਿਹੜੇ ਵਾਸੂ ਜੀ ਤਕਰੀਬਨ 66% ਰਿਸਪੋਂਡੈਂਟਸ ਇਸ ਗੱਲ ਨੂੰ ਲੈ ਕੇ ਕੰਸਰਨਡ ਨੇ ਕਿ ਅਮਰੀਕਾ ਵੱਲੋਂ ਸਾਨੂੰ ਪੋਸੀਬਲ ਰਿਟੈਲੀਏਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਕੈਨੇਡਾ ਚਾਈਨੀਜ਼ ਗੱਡੀਆਂ ਨੂੰ ਆਉਣ ਦੇ ਰਿਹਾ। ਪਰ ਫਿਰ ਜਦੋਂ ਸਵਾਲ ਇਹ ਪੁੱਛਿਆ ਗਿਆ ਕਿ ਕੀ ਚਾਈਨਾ ਦੇ ਨਾਲ ਟ੍ਰੇਡ ਸਿਰਫ ਅਸੀਂ ਇਸ ਕਰਕੇ ਨਾ ਕਰੀਏ ਜਾਂ ਉਹਦੇ ਵਿੱਚ ਕਟੌਤੀ ਕਰੀਏ ਕਿਉਂਕਿ ਸਾਨੂੰ ਅਮਰੀਕਾ ਦੀ ਰਿਟੈਲੀਏਸ਼ਨ ਤੋਂ ਬਚਣਾ, ਕਿ ਸਿਰਫ ਇਹਦੇ ਵਾਸਤੇ ਚਾਈਨਾ ਨਾਲ ਟ੍ਰੇਡ ਘਟਾਈਏ, 57% ਨੇ ਇਸ ਗੱਲ ਦਾ ਵੀ ਇਹਦੀ ਮੁਖਾਲਫਤ ਕੀਤੀ ਹੈ ਵੀ ਅਮਰੀਕਾ ਤੋਂ ਡਰ ਕੇ ਚਾਈਨਾ ਦੇ ਨਾਲ ਸਾਨੂੰ ਟ੍ਰੇਡ ਨਹੀਂ ਘਟਾਉਣਾ ਚਾਹੀਦਾ। 57% ਆਫ ਦ ਗਾਇਸ ਸੈਡ ਦਿਸ ਔਰ ਰਿਸਪੋਂਡੈਂਟ ਸੈਡ ਦਿਸ।
ਯਾ ਸੋ ਉਹੀ ਨਾ ਕਿ 66% US ਦੀ ਰਿਟੈਲੀਏਸ਼ਨ ਨੂੰ ਲੈ ਕੇ ਕੰਸਰਨ ਵੀ ਨੇ, 57% ਕਹਿੰਦੇ ਫਿਰ ਆਪਾਂ ਚਾਈਨਾ ਨਾਲ ਟ੍ਰੇਡ ਘਟਾਉਣੀ ਵੀ ਨਹੀਂ। ਸੋ ਇਹ ਤੋਂ ਪਤਾ ਲੱਗਦਾ ਕਿ ਕੈਨੇਡਾ ਕਿਹੜੀ 6-5 ਦੇ ਵਿੱਚ ਇਸ ਵੇਲੇ ਫਸਿਆ ਹੋਇਆ।
ਸਹੀ ਗੱਲ ਆ
ਕਿ ਅਸੀਂ ਆਪਣੀ ਟ੍ਰੇਡ ਨੂੰ ਡਾਈਵਰਸੀਫਾਈ ਵੀ ਕਰਨਾ ਚਾਹੁੰਦੇ ਹਾਂ ਪਰ ਅਮਰੀਕਾ ਤੋਂ ਡਰ ਵੀ ਲੱਗਦਾ।
ਅੱਗੇ ਖੂਹ ਪਿੱਛੇ ਖਾਈ ਉਹ ਹੈ। ਅਤੇ ਬਸ ਜੀ ਜਿਹੜੇ ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਨੇ ਉਹਨਾਂ ਨੇ ਇਸੇ ਹਫ਼ਤੇ ਹਾਊਸ ਆਫ ਕਾਮਨਜ਼ ਦੀ ਕਮੇਟੀ ਨੂੰ ਇਹ ਵੀ ਕਿਹਾ ਕਿ ਉਹਨਾਂ ਵੱਲੋਂ ਇੱਕ ਜਿਹੜੇ ਕਨੈਕਟਿਡ ਡਿਵਾਈਸਿਸ ਨੇ ਉਹਨਾਂ ਦੇ ਸੰਬੰਧੀ ਇੱਕ ਰੀਸਰਚ ਦੀ ਨਿਗਰਾਨੀ ਕੀਤੀ ਜਾ ਰਹੀ ਆ, ਜਿਹਦੇ ਵਿੱਚ ਇਹ ਵੀ ਦੇਖਿਆ ਜਾਏਗਾ ਵੀ ਜਿਹੜੀਆਂ ਕਾਰਾਂ ਨੇ ਅਤੇ ਜਿਹੜੇ ਬਾਕੀ ਦੇ ਪ੍ਰੋਡਕਟਸ ਨੇ ਉਹ ਕਿਹੋ ਜਿਹਾ ਡੇਟਾ ਕਲੈਕਟ ਕਰਦੀਆਂ ਨੇ। ਸੋ ਇਹ ਵੀ ਜਿਹੜੇ ਪ੍ਰਾਈਵੇਸੀ ਕਮਿਸ਼ਨਰ ਨੇ, ਚਲੋ ਉਹ ਵੀ ਬਿਜ਼ੀ ਹੋ ਗਏ ਥੋੜ੍ਹੇ ਜਿਹੇ। ਯਾਰ ਦੇਖੋ ਆਸਟ੍ਰੇਲੀਆ 'ਚ ਕਾਰਾਂ ਚੱਲ ਰਹੀਆਂ, ਯੂਰਪੀਅਨ ਯੂਨੀਅਨ ਚੱਲਦੀਆਂ ਪਈਆਂ, ਹੋਰ ਕਈ ਮੁਲਕਾਂ ਦੇ ਵਿੱਚ ਚੱਲਦੀਆਂ ਪਈਆਂ, ਠੀਕ ਹੈ ਜਿਹੜਾ ਕੋਈ ਡਿਊ ਡੈਲੀਜੈਂਸ ਆ ਉਹ ਕਰੋ, ਪਰ ਫਿਰ ਉਹਨੂੰ ਇਕੱਲਾ ਕਾਰਾਂ ਤੱਕ ਸੀਮਿਤ ਨਾ ਰੱਖੋ।
ਚਲੋ ਸਾਰਿਆਂ ਦੀ ਦਿਹਾੜੀ ਬਣਦੀ ਰਹੇ,
ਹਾਂ
ਰੁਜ਼ਗਾਰ ਚੱਲਦਾ ਰਹੇ,
ਰੁਜ਼ਗਾਰ
ਜੋਬਸ ਇੰਪੋਰਟੈਂਟ ਨੇ, ਕੈਨੇਡੀਅਨ ਜੋਬਸ ਬੜੀਆਂ ਇੰਪੋਰਟੈਂਟ ਨੇ, ਮੋਰ ਸੋ ਗਵਰਨਮੈਂਟ ਜੋਬਸ।
ਗਵਰਨਮੈਂਟ ਨਹੀਂ, ਖੈਰ ਚਲੋ ਹੁਣ ਗਵਰਨਮੈਂਟ ਜੋਬਸ ਵਾਲੇ ਵੀ ਦੁਆਲੇ ਸਰਕਾਰ ਹੋਈ ਤਾਂ ਹੋਈ ਹੈ, ਫੈਡਰਲ ਗਵਰਨਮੈਂਟ ਨੇ ਕਈ ਲੇਅ ਆਫ ਨੋਟਿਸਿਸ ਭੇਜੇ ਨੇ ਜਿਨ੍ਹਾਂ ਦੀ ਦੇਖੋ ਨੌਕਰੀਆਂ ਜਾਣਗੀਆਂ। ਇੱਕ ਗੱਲ ਹੈਗੀ ਆ ਉਹਨਾਂ ਵਾਸਤੇ, ਇਟਸ ਗੋਇੰਗ ਟੂ ਬੀ ਵੈਰੀ ਡਿਫੀਕਲਟ, ਕਿਸੇ ਦੀ ਵੀ ਨੌਕਰੀ ਜਾਂਦੀ ਹੋਵੇ ਤਾਂ ਇਟ ਬਿਕਮਸ ਟਫ, ਪਰ ਇਹ ਹਰ ਕਿਸੇ ਵਾਸਤੇ ਅਸੈਸ ਕਰਨ ਦੀ ਗੱਲ ਆ। ਤੁਸੀਂ ਜਿਹੜੇ ਵੀ ਕੰਮ ਦੇ ਵਿੱਚ ਹੈਗੇ ਹੋ, ਤੁਹਾਨੂੰ ਪਤਾ ਹੁੰਦਾ ਵੀ ਤੁਹਾਡੇ ਕੰਮ ਦਾ ਉਹਦਾ, ਤੁਹਾਡੇ ਅਦਾਰੇ ਦੇ ਵਿੱਚ ਜਿਸ ਸਿਸਟਮ ਦੇ ਵਿੱਚ ਤੁਸੀਂ ਕੰਮ ਕਰੋ ਅਤੇ ਉਹਦੇ ਵਿੱਚ ਇੰਪੈਕਟ ਕਿੰਨਾ ਹੈ। ਅਤੇ ਜੇ ਕੋਈ ਵੀ ਅਜਿਹੀ ਜੋਬ ਦੇ ਵਿੱਚ ਹੈ ਜਿੱਥੇ ਉਹਦੇ ਇੰਪੈਕਟ ਉਨਾ ਜ਼ਿਆਦਾ ਨਹੀਂ ਆ, ਤਾਂ ਅੱਜ ਨਹੀਂ ਤਾਂ ਕੱਲ੍ਹ ਜੇ ਮੁਲਕ, ਵਿਭਾਗ, ਅਦਾਰੇ, ਕੰਪਨੀਆਂ ਐਫੀਸ਼ੀਐਂਸੀ ਦੁਆਲੇ ਹੋ ਗਈਆਂ ਤਾਂ ਫਿਰ ਕੈਂਚੀ ਸਭ ਤੋਂ ਪਹਿਲਾਂ ਉਹਨਾਂ ਪੋਜੀਸ਼ਨ 'ਤੇ ਚੱਲਣੀ ਹੈ।
ਹਾਂ, ਸੋ ਆਰ ਯੂ ਐਡਿੰਗ ਐਨੀ ਵੈਲਿਊ?
ਹਾਂ,
ਕੋਈ ਵੈਲਿਊ ਐਡੀਸ਼ਨ ਤੁਹਾਡੇ ਵੱਲੋਂ ਹੋ ਰਹੀ ਹੈ ਕਿ ਨਹੀਂ?
ਜੇ
ਵੈਲਿਊ ਐਡੀਸ਼ਨ ਹੋਏਗੀ, ਤੁਸੀਂ ਕੁਝ ਸਵਾਰ ਰਹੇ ਹੋਵੋਗੇ ਕਿਸੇ ਦਾ, ਤਾਂ ਹੀ ਉਹ ਤੁਹਾਨੂੰ ਕੋਈ ਪੈਸੇ ਦੇਵੇਗਾ।
ਹੁਣ ਤਾਂ ਵਾਸੂ ਜੀ, ਵੈਲਿਊ ਐਡੀਸ਼ਨ ਵਾਲਿਆਂ ਨੂੰ ਵੀ ਇਸ ਗੱਲ ਦਾ ਖਤਰਾ ਬਣ ਗਿਆ ਏ ਆਈ ਤੋਂ, ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਪਤਾ ਨਹੀਂ ਕਿਹੋ ਜਿਹੀਆਂ ਤਬਦੀਲੀਆਂ ਆਉਣੀਆਂ। ਆ ਦੇਖੋ, ਹੁਣ ਅਸੀਂ ਹੁਣ ਥੋੜ੍ਹੇ ਹੀ ਸਾਲ ਦੂਰ ਹਾਂ ਜਿਹੜੇ ਹਿਊਮਨਾਈਡ ਰੋਬੋਟਸ ਨੇ ਉਹ ਆ ਜਾਣੇ ਆ। ਆ ਤੁਸੀਂ ਦੇਖੋ, ਟੈਸਲਾ ਨੇ ਜਿਹੜੀ ਦੋ ਗੱਡੀਆਂ ਦੀ ਪ੍ਰੋਡਕਸ਼ਨ ਹੁਣ ਬੰਦ ਕਰ ਦੇਣੀ ਆ, ਮਾਡਲ ਐਸ ਅਤੇ ਮਾਡਲ ਐਕਸ, ਅਤੇ ਕੈਲੀਫੋਰਨੀਆ ਵਾਲੀ ਫੈਕਟਰੀ ਦੇ ਵਿੱਚ ਉਹਨਾਂ ਨੇ ਆਪਟੀਮਸ ਰੋਬੋਟਸ ਹੀ ਬਣਾਉਣੇ ਆ। ਸੋ ਉਹਨਾਂ ਰੋਬੋਟਸ ਨੇ ਇਕੋਨਮੀ ਨੂੰ ਕਿਵੇਂ ਤਬਦੀਲ ਕਰਨਾ, ਕਿੰਨੀ ਤੇਜ਼ੀ ਨਾਲ ਅਤੇ ਕਿਹੜੀ ਕਿਹੜੀ ਜੋਬਸ ਨੂੰ ਇੰਪੈਕਟ ਕਰਨਾ, ਇਹ ਆਉਣ ਵਾਲੇ ਵਕਤ ਦੇ ਵਿੱਚ ਛੇਤੀ ਪਤਾ ਲੱਗੇਗਾ। ਸੋ ਅਡੈਪਟ ਕਰਨਾ ਬਹੁਤ ਜ਼ਰੂਰੀ।
ਆ ਜਾਣ, ਆ ਜਾਣ, ਆ ਲੈਣ ਦਿਓ, ਕੋਈ ਗੱਲ ਨਹੀਂ, ਦੇਖ ਲਾਂਗੇ।
ਫਿਰ ਗੱਡੀ ਰਹਿਣ ਦੇ ਨਿੱਕ ਨੇੜੀ ਬਹਿ ਕੇ ਰੋਬੋਟ ਦੀ, ਉਹਨੂੰ ਕਹਾਂਗੇ ਵੀ ਕਾਰਾਂ ਬਣਨੀਆਂ ਜਿਹੜੀਆਂ ਉਹ ਬੰਦ ਹੋ ਗਈਆਂ, ਅਤੇ ਰੋਬੋਟ ਫਿਰ ਕਨੇੜੀ ਬਿਠਾ ਕੇ ਫਿਰ ਉਹ ਕੰਮ 'ਤੇ ਛੱਡਣਾ।
ਆ ਜਾਣ ਰੋਬੋਟਸ, ਕੋਈ ਨਹੀਂ, ਉਹ ਟਾਕ ਸ਼ੋਅ ਨਹੀਂ ਕਰ ਸਕਦੇ।
ਉਹ ਬਸ ਜੀ, ਨੈਵਰ ਸੇ ਨੈਵਰ।
ਨਾ ਨਾ ਨਾ, ਉਹਨਾਂ ਨੂੰ, ਕਿਉਂਕਿ ਮੈਂ ਪੁੱਛਣਾ ਕਿ ਫਿਸਕਲ ਡੈਫਿਸਿਟ ਕਿੰਨਾ, ਉਹਨੇ ਕਹਿਣਾ 11.2 billion। ਉਹਨੂੰ ਪਤਾ ਹੀ ਨਹੀਂ ਅਸਲ ਨੰਬਰ,
ਅਸਲ ਨੰਬਰ 13.9 ਹੈ।
ਉਹ ਕਿਵੇਂ ਵਿਜੇ 13.9?
ਆ ਹੁਣ 17 ਤਰੀਕ ਨੂੰ ਬਜਟ ਆਉਣਾ।
ਹਾਂਜੀ,
ਅਤੇ 17 ਤਰੀਕ ਵਾਲੇ ਬਜਟ ਦੇ ਵਿੱਚ BC ਦੀ ਸਰਕਾਰ ਨੂੰ ਵੀ ਕਈ ਬੜੇ ਸਖ਼ਤ ਫੈਸਲੇ ਕਰਨੇ ਪੈਣਗੇ, ਕਿਉਂਕਿ ਆਹੀ ਡੈਫਿਸਿਟ ਕਰਕੇ ਡੈਟ ਵੱਧਦੀ ਜਾ ਰਹੀ ਆ। ਸਰਕਾਰ ਇਸ ਮਾਮਲੇ 'ਤੇ ਬਹੁਤ ਬੁਰੀ ਤਰ੍ਹਾਂ ਘਿਰਦੀ ਪਈ ਆ, ਅਤੇ ਹੋ ਸਕਦਾ ਕੁਝ ਪ੍ਰੋਗਰਾਮਸ ਦੇ ਵਿੱਚ ਕਟੌਤੀਆਂ ਹੋਣ। ਪਰ ਕੀ BC ਦੀ ਸਰਕਾਰ ਵੀ ਸਰਕਾਰੀ ਮੁਲਾਜ਼ਮਾਂ ਦੀ ਛਾਂਟੀ ਕਰਨ ਵਾਲਾ ਕਦਮ ਚੁੱਕੇਗੀ ਕਿ ਨਹੀਂ, ਇਹ ਦੇਖਣਾ ਹੋਏਗਾ। BC ਦੇ ਵਿੱਚ ਵੱਖੋ ਵੱਖਰੇ ਕਈ ਐਨਾਲਿਸਿਸ ਇਹ ਕਹਿੰਦੇ ਨੇ, ਕਈ ਓਬਜ਼ਰਵਰਸ ਨੇ ਇਹ ਗੱਲ ਆਖੀ ਆ ਕਿ ਹਰ 4 ਮੁਲਾਜ਼ਮਾਂ ਪਿੱਛੇ ਇੱਕ ਮੈਨੇਜਰ ਆ। ਡਾਇਰੈਕਟਰ ਬਹੁਤ ਨੇ, ਕੰਸਲਟੈਂਟ ਬਹੁਤ ਨੇ, ਮੁਲਾਜ਼ਮ ਹੋਣ ਦੇ ਬਾਵਜੂਦ ਕੰਸਲਟੈਂਟ ਬਹੁਤ ਨੇ, ਅਤੇ ਕਈ ਕੰਸਲਟੈਂਟ ਸਿਰਫ ਇਸ ਕਰਕੇ ਰੱਖੇ ਹੁੰਦੇ ਆ ਕਿ ਸਰਕਾਰੀ ਮੁਲਾਜ਼ਮ ਜਾਂ ਜਿਹੜਾ ਕੋਈ ਮੈਨੇਜਰ ਆ ਜਾਂ ਜਿਹੜਾ ਕੋਈ ਡਾਇਰੈਕਟਰ ਆ, ਉਹ ਇਹ ਨਹੀਂ ਚਾਹੁੰਦਾ ਵੀ ਇਸ ਫੈਸਲੇ ਦਾ ਕਿਤੇ ਮੇਰੇ ਉੱਪਰ ਕੋਈ ਪਰਛਾਵਾਂ ਪੈ ਜਾਵੇ ਬਾਅਦ 'ਚ ਇੱਕ ਗੱਲ ਪੁੱਠੀ ਪੈ ਗਈ, ਜਿਹੜੀ ਗੱਲ ਆਪਾਂ ਪਹਿਲਾਂ ਕਰਦੇ ਸੀ। ਫਿਰ ਕਹਿੰਦੇ ਹਾਂ, ਅਸੀਂ ਦੇਖੋ ਸਟੱਡੀ ਵੀ ਕਰਾਈ ਸੀ, ਅਸੀਂ ਇੱਕ ਕੰਸਲਟੈਂਟ ਨੂੰ ਵੀ ਪੁੱਛਿਆ, ਉਹਨੇ ਆਹ ਸਲਾਹ ਦਿੱਤੀ, ਤਾਂ ਅਸੀਂ ਇਹ ਫੈਸਲਾ ਲਿਆ। ਉਹ ਇੱਕ ਉਹਨੂੰ ਪ੍ਰੋਟੈਕਸ਼ਨ ਸ਼ੀਲਡ ਵਜੋਂ ਇੱਕ ਕਵਚ ਦੀ ਤਰ੍ਹਾਂ ਇਸਤੇਮਾਲ ਹੋ ਰਹੇ ਨੇ ਕੰਸਲਟੈਂਟਸ, ਪਰ ਉਹਦਾ ਅਲਟੀਮੇਟਲੀ ਇੰਪੈਕਟ ਕੀ ਪੈ ਰਿਹਾ ਕਿ ਸਰਕਾਰ ਦਾ ਖਰਚਾ ਭਾਵ ਲੋਕਾਂ ਦਾ ਖਰਚਾ ਵੱਧ ਰਿਹਾ, ਲੋਕਾਂ ਦੇ ਸਿਰ ਕਰਜ਼ੇ ਦੀ ਪੰਡ ਵੱਧਦੀ ਪਈ।
ਅਸੀਂ ਐਡਵਾਈਜ਼ਰੀ ਕਮੇਟੀ ਵੀ ਬਣਾਈ ਸੀ।
ਕਹਿੰਦੇ ਸੂਨ ਦੇ ਵਿਲ ਬੀ ਸਬਸਿਡੀ ਔਨ ਰੋਬੋਟਸ। ਇਹ ਆਪਣੇ ਆਪ 'ਚ ਇੰਟਰਸਟਿੰਗ ਗੱਲ ਹੈ, ਸਰਕਾਰ ਜੇ ਰੋਬੋਟਸ 'ਤੇ ਸਬਸਿਡੀ ਦੇਣ ਲੱਗ ਗਈ ਸਗੋਂ ਬਹੁਤ ਬੈਕਲੈਸ਼ ਹੋ ਜਾਣੀ ਆ।
ਨਹੀਂ, ਉਹਦਾ ਫਿਰ ਤਰਕ ਹੀ ਦੇਗੀ ਸਰਕਾਰ ਵੀ ਅਸੀਂ ਟੈਕਸ ਪੇਅਰਸ ਦੇ ਪੈਸੇ ਰੋਬੋਟਸ ਖਰੀਦਣ 'ਤੇ ਕਿਉਂ ਦੇ ਰਹੇ ਹਾਂ। EVs ਦੇ ਤਾਂ ਪਿੱਛੇ ਇਹ ਸੀ ਨਾ ਵੀ ਇਹਦਾ ਇਨਵਾਇਰਮੈਂਟ ਪ੍ਰੋਟੈਕਟ ਹੋਏਗਾ, ਵੀ ਤੁਸੀਂ ਗੈਸੋਲੀਨ ਵਹੀਕਲ ਨਾ ਲੈ ਕੇ ਅਤੇ ਤੁਸੀਂ ਤੁਸੀਂ ਇਲੈਕਟ੍ਰਿਕ ਵਹੀਕਲ ਲਓ, ਵੀ ਇਨਵਾਇਰਮੈਂਟ ਪ੍ਰੋਟੈਕਟ ਹੋਏਗਾ, ਇਸ ਕਰਕੇ ਅਸੀਂ ਤੁਹਾਨੂੰ ਸਬਸਿਡੀ ਦਿੰਦੇ ਹਾਂ। ਰੋਬੋਟ ਦਾ ਕੀ ਤਰਕ ਹੋਏਗਾ?
ਅਸੀਂ ਇਮੀਗ੍ਰੈਂਟ ਘੱਟ ਬੁਲਾਵਾਂਗੇ, ਫਿਰ ਫੂਡ ਦੀ ਡਿਮਾਂਡ ਘਟੇਗੀ, ਫਿਰ ਭੋਜਨ ਸਸਤਾ ਹੋ ਜਾਏਗਾ।
ਅੱਛਾ, ਅਤੇ ਫਿਰ ਜਿਹੜੇ ਰੋਬੋਟ ਨੇ ਉਹ ਇੱਥੇ ਆ ਕੇ ਸਕੂਲਾਂ 'ਚ ਐਡਮਿਸ਼ਨ ਲੈਣਗੇ?
ਨਹੀਂ,
ਉਹਦਾ ਉਹਨਾਂ ਦਾ ਫਿਰ ਯੋਗਦਾਨ ਕੀ ਆ ਇਕੋਨਮੀ?
ਸਹੀ ਗੱਲ ਆ, ਸਹੀ ਗੱਲ ਆ। ਪਰ ਵਾਸੂ ਜੀ, ਅਸੀਂ ਇਹੋ ਜਿਹੇ ਦੌਰ ਵੱਲ ਬੜੀ ਆਲਰੇਡੀ ਉਹਦੇ 'ਚੋਂ ਗੁਜ਼ਰ ਰਹੇ ਹਾਂ, ਬੜੀ ਤੇਜ਼ੀ ਨਾਲ ਅਜਿਹੇ ਸਮੇਂ ਵੱਲ ਵੱਧਦੇ ਪਏ ਹਾਂ। ਦ ਚੇਂਜਿਸ ਵਿਲ ਬੀ ਮੈਸਿਵ।
ਰੋਬੋਟਸ ਘਰ ਖਰੀਦਣਗੇ ਇੱਥੇ ਆ ਕੇ,
ਰੋਬੋਟਸ
ਇੱਥੇ ਆ ਕੇ ਇਨਵੈਸਟਮੈਂਟਸ ਕਰਨਗੇ,
ਚਾਈਨਾ ਦੇ ਵਿੱਚ
ਕਰਨ ਲੱਗ ਜਾਣ।
ਚਾਈਨਾ ਦੇ ਵਿੱਚ ਬਾਏ ਦਾ ਵੇ ਵਾਸੂ ਜੀ, ਕੁਝ ਟ੍ਰੈਫਿਕ ਕੰਟਰੋਲਿੰਗ ਵਾਸਤੇ ਉਹਨੇ ਰੋਬੋਟਸ ਡਿਪਲੋਏ ਕੀਤੇ ਆ। ਸੋ ਇੱਥੇ ਜਦੋਂ ਬੂਟਸ ਔਨ ਗਰਾਊਂਡ ਦੀ ਗੱਲ ਹੁੰਦੀ ਆ, ਹੋ ਸਕਦਾ ਆਉਣ ਵਾਲੇ ਸਮੇਂ 'ਚ ਗੱਡੀ ਰੋਕ ਕੇ ਰੋਬੋਟ ਟਿਕਟ ਦੇਵੇ ਵੀ ਤੁਸੀਂ ਭਾਈ ਤੇਜ਼ ਆਉਂਦੇ ਸੀ।
ਕੈਮਰੇ ਨਹੀਂ ਲਾਉਣੇ,
ਕੈਮਰੇ
ਹਾਈ ਡੈਫੀਨੇਸ਼ਨ ਨਹੀਂ ਹੋਣੇ ਚਾਹੀਦੇ,
ਰੋਬੋਟ ਆ ਜਾਣ,
ਰੋਬੋਟ ਲਾ ਦਾਂਗੇ।
ਹਾਂ, ਸਟੇਜ ਸ਼ੋਅ ਦੇ ਵਿੱਚ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਯਾਰ, ਚਾਈਨਾ 'ਚ ਇੱਕ ਸਟੇਜ ਸ਼ੋਅ ਹੋਇਆ, ਰੋਬੋਟਸ ਇਹੋ ਜਿਹੇ ਫਲਿੱਪ ਮਾਰ ਕੇ ਡਾਂਸ ਕਰਦੇ ਆ, ਤੁਹਾਨੂੰ ਦੇਖ ਕੇ ਪਤਾ ਹੀ ਨਹੀਂ ਲੱਗਦਾ ਵੀ ਇਹ ਬੰਦਾ ਕਿ ਰੋਬੋਟ ਆ।
ਉਹ ਅਸੀਂ ਬਹੁਤ ਦੂਰ ਆ ਵਿਜੇ ਜੀ ਉੱਤੋਂ, ਸਾਡੇ ਕੋਲ ਸਕਾਈ ਟ੍ਰੇਨ ਨਹੀਂ ਬਣਦੀ, ਸਾਡੇ ਕੈਮਰੇ ਨਹੀਂ ਅਸੀਂ ਲਾਣੇ, ਕਿਉਂਕਿ ਲੋਕ ਫਿਰ ਪ੍ਰਾਈਵੇਸੀ ਕੰਸਰਨ ਹੋ ਜਾਣਾ। ਰੋਬੋਟ ਕਿੱਥੇ?
ਰੋਬੋਟ ਆ ਰਿਹਾ, ਉਹ ਫਿਰ ਕਨੇੜੀ ਚੜਾ ਕੇ ਉਹ ਤੁਹਾਨੂੰ ਭੱਜ ਕੇ ਛੱਡ ਆਇਆ ਕਰੂਗਾ।
ਅੱਛਾ,
ਇੱਦਾਂ ਦਾ ਹੋ ਜਾਣਾ ਨਾ ਕੰਮ, ਸਕਾਈ ਟ੍ਰੇਨ ਦੀ ਲੋੜ ਹੀ ਨਹੀਂ ਪੈਣੀ। ਜੀ ਜੀ, ਵਾਸੂ ਜੀ, ਵਾਸੂ ਜੀ, ਕੌਣ ਹੈ ਡੋਲੀ ਬੇਗਮ? ਤੁਸੀਂ ਹੱਸਦੇ ਹੋ ਯਾਰ, ਬੜਾ ਜੈਨੂਇਨ ਸਵਾਲ ਆ, ਪੋਲੀਟੀਸ਼ੀਅਨ ਨੇ। ਸੋ ਤੁਸੀਂ ਦੇਖੋ, ਓਨਟੈਰੀਓ ਦੇ ਵਿੱਚ ਪ੍ਰੋਵਿੰਸ਼ੀਅਲ NDP ਦੀ ਲੀਡਰ, ਡਿਪਟੀ ਲੀਡਰ, ਪ੍ਰੋਵਿੰਸ਼ੀਅਲ NDP ਦੀ ਡਿਪਟੀ ਲੀਡਰ ਆਪਣੀ ਸੀਟ ਉੱਥੋਂ ਛੱਡ ਕੇ, ਆਪਣੀ ਸੂਬਾਈ ਪਾਰਟੀ ਦਾ ਪੱਲਾ ਛੱਡ ਕੇ, ਉਹ ਹੁਣ ਫੈਡਰਲ ਲਿਬਰਲਸ ਵੱਲੋਂ ਬਾਈ ਇਲੈਕਸ਼ਨ ਲੜਨਗੇ, ਕਿਉਂਕਿ ਬਿਲ ਬਲੇਅਰ ਨੂੰ ਭੇਜ ਦਿੱਤਾ ਗਿਆ ਹੈ UK ਦੇ ਹਾਈ ਕਮਿਸ਼ਨਰ ਬਣਾ ਕੇ। ਬਿਲ ਬਲੇਅਰ ਨੇ ਆਪਣੀ ਸਕਾਰਬਰੋ ਵਾਲੀ ਸੀਟ ਵੀ ਰਿਜ਼ਾਈਨ ਕਰਤੀ, ਅਤੇ ਲਿਬਰਲ ਪਾਰਟੀ ਨੇ ਨਾਲ ਦੀ ਨਾਲ ਕੱਲ੍ਹ ਇਹ ਐਲਾਨ ਕੀਤਾ ਕਿ ਹੁਣ ਜਦੋਂ ਦੇਖੋ ਬਾਈ ਇਲੈਕਸ਼ਨ ਦੀ ਤਾਰੀਖ ਐਲਾਨੀ ਜਾਣੀ ਆ, ਪਰ ਲਿਬਰਲ ਪਾਰਟੀ ਦੀ ਉਮੀਦਵਾਰ ਹੋਣਗੇ ਡੋਲੀ ਬੇਗਮ, ਜਿਹੜੇ ਕਿ ਇਸ ਵੇਲੇ ਮੌਜੂਦਾ ਸਮੇਂ ਓਨਟੈਰੀਓ ਦੇ ਵਿੱਚ ਉੱਥੇ ਐਮ ਪੀ ਪੀ ਸੀਗੇ, ਭਾਵ ਉੱਥੇ ਐਮ ਐਲ ਏ ਨੂੰ ਐਮ ਪੀ ਪੀ ਕਹਿੰਦੇ ਆ। ਸੋ ਸੂਬਾਈ ਸਿਆਸਤ ਦੇ ਵਿੱਚ ਇੱਕ ਪ੍ਰੋਵਿੰਸ਼ੀਅਲ ਪਾਰਟੀ ਦੀ ਡੈਪਟੀ ਲੀਡਰ ਆਪਣੀ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ਪਾਰਟੀ ਨੂੰ ਛੱਡ ਕੇ, ਜੇ ਕਹਿੰਦੇ ਨਾ ਵੀ ਫੈਡਰਲੀ ਚਲੋ ਉਹ ਫੈਡਰਲ ਐਨ ਡੀ ਪੀ ਤੋਂ ਹੀ ਚੋਣ ਲੜ ਰਹੇ ਨੇ, ਤੁਸੀਂ ਕਹੋਗੇ ਠੀਕ ਆ ਵੀ ਸੇਮ ਪਾਰਟੀ ਦੇ ਵਿੱਚ ਨੇ, ਉਹ ਫੈਡਰ ਓਨਟੈਰੀਓ ਦੀ ਪ੍ਰੋਵਿੰਸ਼ੀਅਲ ਐਨ ਡੀ ਪੀ ਛੱਡ ਕੇ ਫੈਡਰਲ ਲਿਬਰਲ ਪਾਰਟੀ ਦੀ ਉਮੀਦਵਾਰ ਬਣ ਗਈ ਨੇ।
ਯਾ ਸੋ ਉਹ ਲਿਬਰਲ ਪਾਰਟੀ ਵੱਲੋਂ ਇਹ ਬਾਈ ਇਲੈਕਸ਼ਨ ਦੇ ਵਿੱਚ ਉਮੀਦਵਾਰ ਹੋਣਗੇ। ਸੋ ਐਮ ਪੀ ਬਣਨਾ ਕਹਿੰਦੇ ਐਮ ਪੀ ਪੀ ਨਹੀਂ। ਸੋ 2018 ਤੋਂ ਐਮ ਪੀ ਪੀ ਨੇ ਉਸੇ ਰਾਈਡਿੰਗ ਤੋਂ ਹੀ, ਸੋ ਸਕਾਰਬਰੋ ਸਾਊਥ ਵੈਸਟ ਤੋਂ ਇਹ ਐਮ ਪੀ ਪੀ ਨੇ, ਹੁਣ ਕਹਿੰਦੇ ਇੱਥੋਂ ਮੈਂ ਐਮ ਪੀ ਬਣਨਾ।
ਅੱਛਾ, ਇੱਕ ਮਿਊਜ਼ੀਕਲ ਚੇਅਰ ਵੱਖਰੀ ਹੋਰ ਅਲੱਗ ਕਿਸਮ ਦੀ ਚੱਲ ਪਈ। ਇੱਕ ਲਿਬਰਲ ਮੈਂਬਰ ਆਫ ਪਾਰਲੀਮੈਂਟ ਨੇ ਨੇਟ ਅਰਸਨ ਸਮਿਥ, ਉਹਨਾਂ ਨੇ ਕੱਲ੍ਹ ਕਹਿਤਾ ਕਿ ਜਿਹੜੀ ਆ ਸਕਾਰਬਰੋ ਦੇ ਵਿੱਚ ਹੁਣ, ਕਿਉਂਕਿ ਉੱਥੇ ਸੂਬਾਈ ਬਾਈ ਇਲੈਕਸ਼ਨ ਹੋਏਗਾ, ਉੱਥੋਂ ਦੀ ਜਿਹੜੀ ਸੂਬਾਈ ਲਿਬਰਲ ਪਾਰਟੀ ਹੈ ਕਹਿੰਦੇ ਮੈਂ ਉਹਨਾਂ ਦਾ ਉਮੀਦਵਾਰ ਬਣੂੰਗਾ, ਕਿਉਂਕਿ ਨੇਟ ਅਰਸਕਨ ਸਮਿਥ ਦਾ ਹੁਣ ਟੀਚਾ ਇਹ ਆ, ਪਹਿਲਾਂ ਵੀ ਉਹਨਾਂ ਦਾ ਨਾਮ ਇਸ ਗੱਲ 'ਚ ਆਉਂਦਾ ਸੀ, ਉਹ ਓਨਟੈਰੀਓ ਦੀ ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ।
2023 ਦੇ ਵਿੱਚ ਉਹਨਾਂ ਨੇ ਲੀਡਰਸ਼ਿਪ ਰੇਸ ਲੜੀ ਵੀ ਸੀ,
ਹਾਂ,
ਅਤੇ ਉਦੋਂ ਵੀ ਉਹ ਐਮ ਪੀ ਸੀ, ਐਮ ਪੀ ਦਾ ਅਹੁਦਾ ਵੀ ਨਹੀਂ ਸੀ ਛੱਡਿਆ, ਅਤੇ ਨਾਲ ਉਹਨਾਂ ਨੇ ਬੀ ਸੀ ਦੇ ਵਿੱਚ ਲਿਬਰਲ ਪਾਰਟੀ, ਸੋਰੀ ਓਨਟੈਰੀਓ ਦੇ ਵਿੱਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਵੀ ਲੜੀ, ਬੋਨੀ ਕ੍ਰੋਮਬੀ ਤੋਂ ਹਾਰ ਗਏ ਸੀ, ਦੂਜੇ ਨੰਬਰ 'ਤੇ ਆਏ ਸੀ, ਅਤੇ ਹੁਣ ਉਹ ਫਿਰ ਕਹਿ ਰਹੇ ਨੇ ਕਿ ਵੀ ਆਹ ਜਿਹੜੀ ਹੁਣ, ਕਿਉਂਕਿ ਡੋਲੀ ਬੇਗਮ ਸੀਟ ਖਾਲੀ ਕਰ ਰਹੇ ਨੇ, ਕਹਿੰਦੇ ਜਿਹੜੀ ਇਹ ਵੇਕੈਂਸੀ ਹੋਏਗੀ ਵੀ ਇਸ ਸੀਟ ਤੋਂ, ਸੋ ਸਕਾਰਬਰੋ ਸਾਊਥ ਵੈਸਟ ਤੋਂ ਐਮ ਪੀ ਪੀ ਦੀ ਜਿਹੜੀ ਸੀਟ ਖਾਲੀ ਹੋਣੀ ਆ, ਇੱਥੋਂ ਕਹਿੰਦੇ ਮੈਂ ਪ੍ਰੋਵਿੰਸ਼ੀਅਲ ਇਲੈਕਸ਼ਨ ਲੜਨਾ ਚਾਹੁੰਦਾ, ਹੈਗੇ ਐਮ ਪੀ ਨੇ।
ਪਰ ਨਾਲ ਇੰਟਰਸਟਿੰਗ ਗੱਲ ਇਹ ਆ, ਕਹਿੰਦੇ ਐਮ ਪੀ ਦੀ ਸੀਟ ਮੈਂ ਅਜੇ ਤਿਆਗ ਨਹੀਂ ਰਿਹਾ, ਮਾਰਕ ਕਾਰਨੀ ਦੀ ਟੀਮ ਨੂੰ, ਮਾਰਕ ਕਾਰਨੀ ਦੀ ਗਵਰਨਮੈਂਟ ਨੂੰ ਕਹਿੰਦੇ ਪੂਰਾ ਸਮਰਥਨ ਆ,
ਪੂਰਾ ਸਮਰਥਨ ਆ। ਸੋ ਬੀਚਸ ਈਸਟ ਯੋਰਕ ਤੋਂ ਇਹ ਐਮ ਪੀ ਨੇ, ਅਤੇ ਇਹ ਕਹਿੰਦੇ ਮੈਂ ਐਮ ਪੀ ਵੀ ਬਣਿਆ ਰਹਿਣਾ, ਅਤੇ ਮੈਂ ਨਾਲ ਦੀ ਜਿਹੜੀ ਮੇਰੀ ਗੁਆਂਢੀ ਜਿਹੜੀ ਰਾਈਡਿੰਗ ਆ ਉੱਥੋਂ ਮੈਂ ਐਮ ਪੀ ਪੀ ਦਾ ਇਲੈਕਸ਼ਨ ਵੀ ਲੜੂੰਗਾ। ਸੋ ਇਹ ਨਾਓ ਹੀ ਸੀਕਿੰਗ ਨੋਮੀਨੇਸ਼ਨ ਫਰੋਮ ਓਨਟੈਰੀਓ ਲਿਬਰਲ ਪਾਰਟੀ, ਕਹਿੰਦੇ ਮੈਨੂੰ ਆਪਣਾ ਤੁਸੀਂ ਉਮੀਦਵਾਰ ਬਣਾਓ, ਅਤੇ ਮੈਂ ਇਲੈਕਸ਼ਨ ਲੜਨਾ ਚਾਹੁੰਦਾ। ਅਤੇ ਫਿਰ ਅਲਟੀਮੇਟਲੀ ਇਹਨਾਂ ਦੀ ਅੱਖ ਲੀਡਰਸ਼ਿਪ 'ਤੇ ਹੈ, ਕਿਉਂਕਿ ਬੋਨੀ ਕ੍ਰੋਮਬੀ ਪਿਛਲੇ ਮਹੀਨੇ ਅਸਤੀਫਾ ਦੇ ਗਏ ਨੇ ਲੀਡਰਸ਼ਿਪ ਤੋਂ। ਸੋ 2023 ਦੇ ਵਿੱਚ ਹਾਰ ਗਏ ਸੀ ਲੀਡਰਸ਼ਿਪ ਦੀ ਚੋਣ, ਇਹ ਹੁਣ ਦੁਬਾਰਾ ਲੀਡਰ ਬਣਨਾ ਚਾਹੁੰਦੇ ਨੇ। ਸੋ ਇਸ ਵੇਲੇ ਜਿਹਨੂੰ ਕਹੋ ਵੀ ਸਿਆਸੀ ਮਿਊਜ਼ੀਕਲ ਚੇਅਰਸ ਇਸ ਵੇਲੇ ਚੱਲ ਰਿਹਾ, ਅਤੇ ਮੌਕਾ ਪ੍ਰਸਤੀ ਹੈ ਵੀ ਜਿੱਥੇ ਲੱਗੇ ਵੀ ਅੱਗੇ ਕੋਈ ਰਾਹ ਨਜ਼ਰ ਆਉਂਦਾ ਵੀ ਕਰੀਅਰ ਚਮਕ ਸਕਦਾ, ਉੱਧਰ ਹੋ ਜਾਓ। ਕੋਈ ਪਾਰਟੀ ਦੇ ਨਾਲ ਕੋਈ ਇਮਾਨਦਾਰ, ਕੋਈ ਕਹਿ ਲਓ ਵਫਾਦਾਰੀ ਨਹੀਂ,
ਕੁਛ ਨਹੀਂ,
ਅਤੇ ਨਾ ਹੀ ਲੈਵਲ ਆਫ ਗਵਰਨਮੈਂਟ ਨਾਲ ਹੀ ਕੋਈ ਵਫਾਦਾਰੀ ਹੈ, ਨਾ ਹੀ ਵੋਟਰਾਂ ਦੇ ਨਾਲ ਕੋਈ ਵਫਾਦਾਰੀ ਹੈ, ਬਸ ਆਪਣੀ ਆਪਣੀ ਗੇਮ ਚਮਕਾਉਣ ਦੇ ਵਿੱਚ ਸਾਰੇ ਲੱਗੇ ਹੋਏ ਨੇ।
ਜਿੱਥੇ ਦਿਸੇ ਰਾਹ ਉੱਥੇ ਲਾ ਲਓ ਦਾ
ਬਸ
ਕਹਾਣੀ ਇਸ ਵੇਲੇ
100%
ਜੀ। ਵਾਸੂ ਜੀ,
ਅੱਛਾ ਫਿਰ ਸੋਰੀ,
ਹਾਂਜੀ ਹਾਂਜੀ,
ਇਹੀ ਇਹ ਉਹੀ ਨੇਟ ਅਰਸਕਨ ਸਮਿਥ ਨੇ ਜਿਨ੍ਹਾਂ ਨੇ ਜਸਟਿਨ ਟਰੂਡੋ ਨੂੰ ਕਿਹਾ ਸੀ ਵੀ ਮੈਂ ਅਗਲਾ ਇਲੈਕਸ਼ਨ ਨਹੀਂ ਲੜਨਾ,
ਨਾਰਾਜ਼
ਹੋ ਗਏ ਸੀ। ਜਸਟਿਨ ਟਰੂਡੋ ਨੇ ਦਸੰਬਰ 2024 ਜਿਨ੍ਹਾਂ ਨੂੰ ਕਿਹਾ ਮੈਂ ਤੁਹਾਨੂੰ ਹਾਊਸਿੰਗ ਮਿਨਿਸਟਰ ਬਣਾ ਦਿੰਦਾ, ਹਾਊਸਿੰਗ ਮਿਨਿਸਟਰ ਬਣਾ ਦਿੱਤਾ, ਇਹ ਕਹਿੰਦੇ ਹਾਂ ਹੁਣ ਠੀਕ ਆ। ਸੋ ਮਿਨਿਸਟਰ ਬਣ ਗਏ, ਉਸ ਤੋਂ ਬਾਅਦ ਜਸਟਿਨ ਟਰੂਡੋ ਆਪ ਹੀ ਆਪਣਾ ਅਸਤੀਫਾ ਦੇ ਗਏ
ਜੀ।
ਸੋ ਪਿਛਲੇ ਸਾਲ ਦੀ ਜਨਵਰੀ ਵਿੱਚ
ਐਂਡ ਇਸ ਗੱਲ ਨੂੰ ਨਾਰਾਜ਼ ਵੀ ਹੋ ਗਏ ਸੀ ਕਿ ਮਾਰਕ ਕਾਰਨੀ ਨੇ ਜਦੋਂ ਕੈਬਨਿਟ ਬਣਾਈ ਕਹਿੰਦੇ ਮੈਨੂੰ ਥਾਂ ਨਹੀਂ ਦਿੱਤੀ,
ਹਾਂਜੀ ਹਾਂਜੀ
ਯਾਰ, ਮੇਰੇ ਵਰਗਾ ਬੰਦਾ ਮਿਲਣਾ ਸੀ।
ਸੋ ਮਾਰਕ ਕਾਰਨੀ ਨੇ ਪਹਿਲਾਂ ਜਦੋਂ ਬਾਈ ਡਿਫਾਲਟ ਪ੍ਰਾਈਮ ਮਿਨਿਸਟਰ ਬਣੇ ਉਦੋਂ ਉਹਨਾਂ ਨੂੰ ਰੱਖ ਲਿਆ, ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੀ ਮਈ ਦੇ ਵਿੱਚ ਕੈਬਨਿਟ ਅਨਾਊਂਸ ਕੀਤੀ ਇਹਨਾਂ ਨੂੰ ਲਾਂਬੇ ਕਰਤਾ, ਇਹ ਫਿਰ ਨਾਰਾਜ਼ ਹੋ ਗਏ, ਕਹਿੰਦੇ ਲੈ ਮੈਂ ਫਿਰ ਐਮ ਪੀ ਰਹਿ ਗਿਆ। ਹੁਣ ਇਹਨਾਂ ਨੂੰ ਲੱਗਿਆ ਵੀ ਹੁਣ ਇੱਥੇ ਤਾਂ ਮੇਰਾ ਕੋਈ ਰਾਹ ਅੱਗੇ ਨਜ਼ਰ ਨਹੀਂ ਆਉਂਦਾ, ਵੀ ਮਾਰਕ ਕਾਰਡ ਨਹੀਂ, ਮੈਨੂੰ ਸ਼ਾਇਦ ਕੈਬਨਿਟ ਵਿੱਚ ਜਗ੍ਹਾ ਨਹੀਂ ਦੇਣ ਲੱਗੇ, ਹੁਣ ਇਹ ਦੁਬਾਰਾ ਪ੍ਰੋਵਿੰਸ਼ੀਅਲ ਸਿਆਸਤ ਵਿੱਚ ਜਾਣਾ ਚਾਹੁੰਦੇ ਨੇ।
ਵਾਸੂ ਜੀ ਚਲੋ ਦੇਖਦੇ ਹਾਂ ਕਿਹੜੇ ਰਾਹ ਕਿੱਥੋਂ ਕਿੱਥੋਂ ਕਿਵੇਂ ਘੁੰਮ ਫਿਰ ਕੇ ਕਿੱਥੇ ਨੂੰ ਆਉਂਦੇ ਨੇ। ਪਰ ਹੁਣ ਤੋਂ ਥੋੜੇ ਮਿੰਟਾਂ ਤੱਕ ਪ੍ਰੀਮੀਅਰ ਡੇਵੀ ਡੀਬੀ ਦਾ ਜਿਹੜਾ ਸੰਬੋਧਨ ਹੈਗਾ ਸਾਈਮਲ ਕਾਸਟ ਵਾਲਾ, ਉਹ ਸ਼ੁਰੂ ਹੋਣ ਵਾਲਾ। ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ